आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
हर झूठ की एक उम्र हुंदी है ते इस उम्र नूं लमेरा कर ली बहुती वार होर झूठ बोलने पैंदे ने। अखीर सिर्फ झूठ ही झूठ रह जांदा है ते आखिरकार झूठा फड़िया ही जांदा है दोस्तो। ते सच बोलन नाल आत्म विश्वास वधदा है, इसलिए सदा सच बोलो ते सुनदे रहो हरमन रेडियो आस्ट्रेलिया, दिल पंजाबी जज्बा पंजाबी।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹੋਸਟ ਬੋਬੀ ਸਿੱਧੂ ਬ੍ਰਿਸਬਨ ਤੋਂ ਸਵਾਗਤ ਕਰਦੀ ਹਾਂ ਹਰਮਨ ਰੇਡੀਓ ਤੇ ਬੇੜੇ ਤੁਹਾਡਾ ਸਾਰਿਆਂ ਦਾ। ਤੇ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਪੈਸ਼ਲੀ ਆਜੋ ਜੀ, ਫਿਰ ਹਰਮਨ ਰੇਡੀਓ ਦੇ ਵਿਹੜੇ ਪਹੁੰਚ ਚੋ ਸਾਰੇ ਜਾਣੇ ਤੇ ਲਾਵਾਂਗੇ ਖੂਬ ਮਹਿਫਲਾਂ। ਕੁਝ ਗੱਲਾਂ ਤੁਸੀਂ ਸੁਣਾਓ ਤੇ ਕੁਝ ਗੱਲਾਂ ਮੈਂ ਸੁਣਾਉਂਗੀ ਤੁਹਾਨੂੰ। ਪਰ ਸਾਰਿਆਂ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਨਿੱਘੀ ਜੀ ਜੇ ਆਇਆ ਕਹਿੰਦੇ ਹਾਂ ਜੀ ਹਰਮਨ ਰੇਡੀਓ ਦੇ ਵਿਹੜੇ ਤੇ ਮੇਰੇ ਵੱਲੋਂ ਬਹੁਤੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਆ। ਸੋ ਨਵਾਂ ਸਾਲ ਤਾਂ ਸਾਰਿਆਂ ਦਾ ਵਧੀਆ ਰਿਹਾ ਸੀ ਤੇ ਲੋਹੜੀ ਦਾ ਤਿਉਹਾਰ ਵੀ ਲੰਘ ਕੇ ਗਿਆ। ਮੇਰੇ ਖਿਆਲ ਚ ਲੋਹੜੀ ਵੀ ਸਾਰਿਆਂ ਨੇ ਖੂਬ ਮਨਾਈ ਹੋਣੀ ਆ, ਪਰ ਉਹ ਵੀ ਮੇਰੇ ਤੋਂ ਬਿਨਾਂ ਹਨਾ। ਵੈਸੇ ਇਹ ਗੱਲ ਮੈਨੂੰ ਥੋੜੀ ਜੀ ਲੱਗੀ, ਪਰ ਚਲੋ ਕੋਈ ਗੱਲ ਨੀ, ਕਹਿੰਦੇ ਹੁੰਦੇ ਆ ਨਾ ਜੇ ਆਰ ਪਰਿਵਾਰ ਖੁਸ਼ ਆ ਤਾਂ ਆਪਾਂ ਵੀ ਖੁਸ਼ ਆ। ਤੁਸੀਂ ਸਾਰਿਆਂ ਨੇ ਖੁਸ਼ੀ ਖੁਸ਼ੀ ਲੋਹੜੀ ਦਾ ਤਿਉਹਾਰ ਮਨਾਇਆ ਤੇ ਆਪਾਂ ਇਹ ਸੁਣ ਕੇ ਤੇ ਦੇਖ ਕੇ ਬੜੇ ਖੁਸ਼ ਆ। ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਦਿਨ ਅਤੇ ਤਾਰੀਖ ਤੋਂ। ਦਿਨ ਤਾਂ ਤੁਹਾਨੂੰ ਦੱਸ ਚੁੱਕੀ ਆ ਜੀ, ਸ਼ੁੱਕਰਵਾਰ ਦਾ ਮੁਬਾਰਕ ਦਿਨ ਆ ਤੇ ਤਾਰੀਖ ਹੋ ਚੁੱਕੀ ਆ ਜੀ 20 ਜਨਵਰੀ ਤੇ ਸਾਲ ਚੱਲ ਰਿਹਾ 2017। ਤੇ ਮੌਸਮ ਬਾਰੇ ਗੱਲ ਕਰੀਏ ਜੀ, ਬ੍ਰਿਸਬਨ ਦੇ ਵਿੱਚ ਤਾਂ ਬਦਲਵਾਈ ਹੋਈ ਆ, ਪਰ ਸੱਚੀ ਦੱਸਾਂ ਬਹੁਤ ਜ਼ਿਆਦਾ ਗਰਮੀ ਆ ਬ੍ਰਿਸਬਨ ਦੇ ਵਿੱਚ। ਪਰ ਅੱਜ ਦਾ ਦਿਨ ਆ ਜੀ ਜਿਹੜਾ ਥੋੜਾ ਜਿਹਾ ਠੰਡਾ ਲੱਗ ਰਿਹਾ ਵਾ, ਪਰ ਇਹ ਹਜੇ ਕਹਿ ਨਹੀਂ ਸਕਦੇ ਕਿਉਂਕਿ ਫਿਲਹਾਲ ਤਾਂ ਮੌਸਮ ਆ ਜਿਹੜਾ ਠੰਡਾ ਵਾ, ਕਿਉਂਕਿ ਬਦਲਵਾਈ ਕਾਫੀ ਜ਼ਿਆਦਾ ਵਾ ਤੇ ਮੀਂਹ ਦੀ ਸੰਭਾਵਨਾ ਵਾ, ਪਰ ਸ਼ੋਰ ਨਹੀਂ ਕਿ ਮੀਂਹ ਆਊਗਾ। ਤੇ ਮੈਲਬਨ ਵਾਲਿਓ ਕਿੱਦਾਂ, ਫਿਰ ਤੁਹਾਡੇ ਤਾਂ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਵਾ, ਝੜੀ ਲੱਗੀ ਹੋਈ ਆ ਕਿ ਨਹੀਂ ਹਾਲੇ ਜਾਂ ਹਟ ਗਈ ਆ? ਲਓ ਜੀ ਤੁਹਾਡੇ ਮੌਸਮ ਠੰਡਾ ਹੋ ਗਿਆ ਤੇ ਇਸ ਠੰਡੇ ਠੰਡੇ ਮੌਸਮ ਦੇ ਵਿੱਚ ਆਪਾਂ ਤੁਹਾਨੂੰ ਸੁਣਾਵਾਂਗੇ ਜੀ ਵਧੀਆ ਵਧੀਆ ਗਾਣੇ ਤੇ ਵਧੀਆ ਵਧੀਆ ਗੱਲਾਂ। ਤੇ ਤੁਸੀਂ ਵੀ ਸਾਡੇ ਨਾਲ ਵਧੀਆ ਵਧੀਆ ਗੱਲਾਂ ਤੇ ਗਾਣੇ ਦੀਆਂ ਫਰਮਾਇਸ਼ਾਂ ਕਰ ਸਕਦੇ ਹੋ। ਬੜਾ ਹੀ ਈਜ਼ੀ ਜਿਹਾ ਵੇ ਆ ਜੀ ਸਾਡੇ ਤੱਕ ਪਹੁੰਚਣ ਦਾ ਰਾਸਤਾ, ਕਿਉਂਕਿ ਅਸੀਂ ਤੁਹਾਨੂੰ ਘੁੰਮਣ ਘੇਰੀਆਂ ਦੇ ਵਿੱਚ ਤਾਂ ਪਾਉਣਾ ਹੀ ਨਹੀਂ। ਸੋ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +917580144489 ਤੇ ਈਮੇਲ ਆਈਡੀ ਹੈ ਸਾਡੀ request@harmanradio.com। ਤੇ ਲਓ ਫਿਰ ਮੇਰੀਆਂ ਗੱਲਾਂ ਤਾਂ ਜੇ ਸ਼ੁਰੂ ਹੋ ਗਈਆਂ ਇਹ ਖਤਮ ਹੀ ਨਹੀਂ ਹੋਣੀਆਂ। ਸੋ ਕਹਿੰਦੇ ਆ ਨਾ ਕਿ ਕਿਸੇ ਵੀ ਚੀਜ਼ ਦੀ ਸ਼ੁਰੂਆਤ ਕਰਨ ਦੇ ਲਈ ਉਸ ਰੱਬ ਦਾ ਨਾਂ ਲੈਣਾ ਬਹੁਤ ਜ਼ਰੂਰੀ ਹੁੰਦਾ ਵਾ, ਕਿਉਂਕਿ ਜੇ ਸ਼ੁਰੂਆਤ ਉਸਦੇ ਨਾਂ ਤੋਂ ਹੋਵੇ ਤਾਂ ਸਾਰਾ ਦਿਨ ਹੀ ਬਹੁਤ ਵਧੀਆ ਲੰਘਦਾ। ਤੋ ਸੁਣਦੇ ਹਾਂ ਜੀ ਇੱਕ ਗੀਤ ਰਵਿੰਦਰ ਗਰੇਵਾਲ ਦਾ ਗਾਇਆ ਹੋਇਆ, ਪੜ ਬਾਣੀ ਸਤਿਗੁਰ ਜੀ ਨੀ ਉੱਠ ਜਾਗ ਮੇਰੀ ਏ ਜਿੰਦੇ। ਤੇ ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਦਰਬਾਰ ਸੰਗਤਾਂ ਸੱਜੀਆਂ, ਗੁਰੂ ਘਰੇ ਖੜਤਾਲਾਂ ਵੱਜੀਆਂ, ਵਿੱਚ ਦਰਬਾਰ ਸੰਗਤਾਂ ਸੱਜੀਆਂ। ਤੂੰ ਸੁੱਤੀ ਜਾਗੇ ਨਾ, ਤੂੰ ਸੁੱਤੀ ਜਾਗੇ ਨਾ, ਸਾਰੇ ਜਾਗੇ ਫਿਰਨ ਪਰਿੰਦੇ, ਉੱਠ ਜਾਗ ਮੇਰੀਏ ਜਿੰਦੇ। सौके नहीं गुजारन वाला वक्त बड़ा अणमुला दो घड़ियां सतसंगनी दो घड़ियां सतसंगनी कर लेना के केसी पिंडे
ਗਾਣਾ ਸੁਣ ਰਹੇ ਸੀ ਤੁਸੀਂ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਲਓ ਜੀ, ਕਹਿੰਦੇ ਹਨ ਕਿ ਪਰਮਾਤਮਾ ਦੇ ਨਾਂ ਤੋਂ ਕਿ ਦਿਨ ਦੀ ਸ਼ੁਰੂਆਤ ਕਰੋ ਤਾਂ ਦਿਨ ਬਹੁਤ ਵਧੀਆ ਗੁਜ਼ਰਦਾ ਸੀ। ਇਸੇ ਹੀ ਦੁਆ ਦੇ ਨਾਲ ਕਿ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਸੋਹਣਾ ਗੁਜ਼ਰੇ ਤੇ ਆਉਣ ਵਾਲੇ ਸਾਰੇ ਦਿਨ ਹੀ ਤੁਹਾਡੇ ਆਪਣੇ ਹੋਣ ਤੇ ਸਪੈਸ਼ਲੀ ਵੀਕਐਂਡ ਆ ਰਿਹਾ ਵਾ ਤੇ ਵੀਕਐਂਡ ਦੇ ਵਿੱਚ ਤਾਂ ਤੁਸੀਂ ਸਾਰੇ ਖੂਬ ਇੰਜੋਏ ਕਰੋ ਤੇ ਜਿੱਥੇ ਜਿੱਥੇ ਵੀ ਹੁਣ ਮੀਂਹ ਪੈ ਰਿਹਾ ਉੱਥੇ ਤਾਂ ਵਧੀਆ ਗੱਲ ਆ, ਪਰ ਜਿੱਥੇ ਹਲੇ ਬਹੁਤ ਜ਼ਿਆਦਾ ਗਰਮੀ ਦਾ ਕਹਿ ਰਿਹਾ ਸੋ ਇਹੀ ਗੱਲ ਅਰਦਾਸ ਕਰ ਸਕਦੇ ਹਾਂ ਜੀ, ਗਰਮੀ ਤੋਂ ਸਾਰਿਆਂ ਨੂੰ ਥੋੜੀ ਥੋੜੀ ਨਜਾਤ ਮਿਲੇ, ਥੋੜੀ ਥੋੜੀ ਹੈ ਨਾ, ਜ਼ਿਆਦਾ ਨੀ, ਕਿਉਂਕਿ ਫੇਰ ਹੀ ਜਦੋਂ ਗਰਮੀ ਜ਼ਿਆਦਾ ਲੱਗਦੀ ਹੈ ਨਾ ਫੇਰ ਹੀ ਆਪਾਂ ਕਹਿੰਦੇ ਹਾਏ ਹੋਏ ਰੱਬਾ, ਤੇ ਫਿਰ ਰੱਬ ਵੀ ਯਾਦ ਆਉਂਦਾ ਤੇ ਫਿਰ ਮਾਂ ਵੀ ਯਾਦ ਆਉਂਦੀ ਹੈ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਚੱਲਦੇ ਹਾਂ। ਉਹ ਕਹਿੰਦੇ ਹੁੰਦੇ ਆ ਨਾ ਕਿ ਬੰਦਾ ਹੋਊ ਅਮੀਰ ਤਾਂ ਘਰੇ ਹੋਊ, ਜੇ ਉਹ ਨੇਕ ਨੀ ਤਾਂ ਇਨਸਾਨ ਹੈ ਨੀ, ਜੋ ਕੱਢੇ ਦਸਵੰਧ ਨਾ ਗੁਰੂ ਕਰਦਾ ਉਹ ਦੋਹੀ ਜਹਾਨੀ ਪਰਵਾਨ ਹੈ ਨੀ, ਉਹਦੇ ਬੋਲਾਂ ਚ ਅਸਰ ਨਹੀਂ ਹੋ ਸਕਦਾ, ਉਹਦੇ ਬੋਲਾਂ ਚ ਅਸਰ ਨਹੀਂ ਹੋ ਸਕਦਾ, ਜਿਹੜੇ ਸਖਸ਼ ਦੀ ਮਿੱਠੀ ਜਵਾਨ ਹੈ ਨੀ, ਪੁੰਨਦਾਨ ਤੇ ਲੋਕ ਨੇ ਬਹੁਤ ਕਰਦੇ, ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨੀ। ਤੇ ਲਓ ਫਿਰ ਇਸੇ ਤਰ੍ਹਾਂ ਖੁਸ਼ੀਆਂ ਵੰਡਦੇ ਰਹੋ, ਕਿਉਂਕਿ ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨੀ ਤੇ ਕਿਸੇ ਦਾ ਦਿਲ ਦਿਖਾਉਣ ਤੋਂ ਵੱਡਾ ਕੋਈ ਪਾਪ ਹੈ ਨੀ। ਕਹਿੰਦੇ ਆ ਕਿ ਹਰੇਕ ਮਨ ਦੇ ਵਿੱਚ ਰੱਬ ਵਸਦਾ ਵਾ, ਤੇ ਜੇ ਤੁਸੀਂ ਕਿਸੇ ਇਨਸਾਨ ਨੂੰ ਦੁਖੀ ਕਰਦੇ ਹੋ ਤਾਂ ਮਤਲਬ ਕਿ ਤਕਲੀਫ ਉਸ ਰੱਬ ਨੂੰ ਵੀ ਹੁੰਦੀ ਆ। ਤੇ ਇੱਧਰ ਜੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਦਵਿੰਦਰ ਸਿੰਘ ਕਹਿੰਦੇ ਕਿ ਲਓ ਭੈਣ ਜੀ ਸਾਡੀ ਵੀ ਹਾਜ਼ਰੀ ਕਬੂਲ ਕਰੋ, ਹਰਮਨ ਰੇਡੀਓ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਬਿਲਕੁਲ ਜੀ, ਤੁਹਾਡੀ ਹਾਜ਼ਰੀ ਵੀ ਕਬੂਲ ਹੋਗੀ ਤੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ, ਕਿਉਂਕਿ ਆਪਣੇ ਸਾਥ ਦੇ ਨਾਲ ਤੁਹਾਡੇ ਸਾਥ ਦੇ ਨਾਲ ਹੀ ਆਪਾਂ ਲਹਿਰਾਂ ਵਹਿਰਾਂ ਲਾਉਣੀਆਂ ਨੇ। ਤੇ ਨਾਲੇ ਕਹਿੰਦੇ ਕਿ ਸਰੋਤਿਆਂ ਨੂੰ, ਦਵਿੰਦਰ ਜੀ ਕਹਿ ਰਿਹਾ ਕਿ ਸਰੋਤਿਆਂ ਨੂੰ ਸੀਡੀ ਬੈਟਰੀਜ਼ ਦੇ ਸਾਰੇ ਕੁਰਿੰਦਿਆਂ ਵੱਲੋਂ ਤੁਮੇ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦਵਿੰਦਰ ਜੀ, ਸਾਡੇ ਵੱਲੋਂ ਵੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਜੋ ਸਾਡੀ ਮਦਦ ਕਰ ਰਹੇ ਹੋ ਉਸ ਦੇ ਵਿੱਚ ਵੀ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਜ਼ਰੀਏ ਸਾਰਾ ਪ੍ਰੋਗਰਾਮ ਆ ਜਿਹੜਾ ਤੁਹਾਡੀ ਮਦਦ ਦੇ ਨਾਲ ਇਹ ਸਾਰਿਆਂ ਤੱਕ ਪਹੁੰਚ ਰਿਹਾ। ਸੋ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਫਿਰ ਗਾਣੇ ਤੁਸੀਂ ਆਪਣੀ ਫਰਮਾਇਸ਼ ਤੇ ਸੁਣ ਸਕਦੇ ਹੋ, ਅੱਜ ਤਾਂ ਮੌਕਾ ਵਾ ਮੈਂ ਕਹਿ ਰਹੀ ਹਾਂ, ਕਿਉਂਕਿ ਨਹੀਂ ਤਾਂ ਫਿਰ ਜੇ ਮੈਂ ਆਪਣੀ ਗਾਣੇ ਪਸੰਦ ਦੇ ਆਪਣੇ ਗਾਣੇ ਤਾਂ ਫਿਰ ਮੈਂ ਸੁਣਾ ਹੀ ਦੇਣੇ ਆ, ਤੇ ਆਪਣੇ ਗਾਣੇ ਸੁਣਾਉਂਦੇ ਤਾਂ ਚੱਲਦਾ ਹੀ ਰਹਿੰਦਾ ਵਾ। ਤੇ ਬਾਕੀ ਆਪਾਂ ਗੱਲ ਕਰ ਰਹੇ ਸੀ ਜੀ ਲੋਹੜੀ ਦੀ, ਤੁਸੀਂ ਸਾਰਿਆਂ ਨੇ ਲੋਹੜੀ ਤਾਂ ਮਨਾ ਲਈ, ਹੁਣ ਤੁਸੀਂ ਕਹੋਗੇ ਲੈ ਦੱਸ ਲੋਹੜੀ ਤਾਂ ਪਿਛਲੇ ਹਫ਼ਤੇ ਲੰਘ ਗਈ ਆ, ਪਿਛਲੇ ਹਫ਼ਤੇ ਤਾਂ ਬਹੁਤੀ ਆਈ ਨੀ ਹੈਗੀ, ਅੱਜ ਦੱਸ ਕਿੱਦਾਂ ਲੋਹੜੀ ਕਰੀ ਜਾਂਦੀ ਆ, ਆਉਣਾ ਸੀ ਪਿਛਲੇ ਹਫ਼ਤੇ ਵੀ ਕੀ ਕਰਦੀ ਹੁਣ, ਹਨਾ। ਉਹ ਕਹਿੰਦੇ ਹੁੰਦੇ ਆ ਨਾ ਕਿ ਹੁਣ ਜੇ ਗੁਆਂਢ ਦੇ ਵਿੱਚ ਕੋਈ ਏਦਾਂ ਦੀ ਗੱਲ ਹੋ ਜਾਂਦੀ ਤਾਂ ਬੰਦਾ ਖੁਸ਼ੀਆਂ ਮਨਾਉਂਦਾ, ਸੋਹਣਾ ਥੋੜਾ ਲੱਗਦਾ ਵਾ, ਬਸ ਏਦਾਂ ਦਾ ਹੀ ਚੱਕਰ ਸੀ। ਜਿਹੜਾ ਸਾਹਮਣੇ ਵਾਲਾ ਗੁਆਂਢੀ ਉਹਨਾਂ ਦੀ ਛੱਤ ਟੁੱਟ ਗਈ, ਤੇ ਜਿਹੜਾ ਨਾਲ ਵਾਲੇ ਗੁਆਂਢੀ ਸੀਗੇ ਉਹ ਗੁਆਂਢਣ ਨੇ ਗੁਆਂਢੀ ਕੁੱਟ ਕੇ ਗੋਰਾ ਬੇਚਾਰਾ ਘਰੋਂ ਕੱਢਤਾ, ਉਹਨਾਂ ਦੀ ਤਾਂ ਸਾਰਾ ਦਿਨ ਹੀ ਪੁਲਿਸ ਆਉਂਦੀ ਰਹੀ। ਉਹ ਤਾਂ ਕਰਕੇ ਫਿਰ ਬਸ ਮਾਨ ਹੀ ਨੀ ਕੀਤਾ ਹੈਗਾ, ਮੈਂ ਕਿਹਾ ਅਗਲਾ ਕਹੂਗਾ ਕਿੱਦਾਂ ਲੋਹੜੀਆਂ ਮਨਾਉਣ ਲੱਗੀ ਹੋਈ ਆ, ਸਾਡੇ ਤਾਂ ਘਰ ਖਰਾਬ ਹੋ ਗਿਆ, ਹਨਾ। ਬਸ ਫਿਰ ਤਾਂ ਕਰਕੇ ਥੋੜਾ ਜਿਹਾ ਮੈਂ ਕਿਹਾ ਚੱਲ ਅੰਦਰ ਖਾਤੀ ਲੋਹੜੀ ਮਨਾ ਲੈਂਦੇ ਆ, ਉਦਾਂ ਜ਼ਿਆਦਾ ਰਹਿਣ ਦਿੰਦੇ ਆ। ਪਰ ਤੁਸੀਂ ਸਾਰਿਆਂ ਨੇ ਲੋਹੜੀ ਬੜੇ ਧੂਮਧਾਮ ਨਾਲ ਮਨਾਈ ਆ, ਤੇ ਮੈਨੂੰ ਪਤਾ ਵੀ ਲੱਗ ਗਿਆ ਤੁਹਾਡੀਆਂ ਵਿਸ਼ੇਸ਼ ਮੈਨੂੰ ਮਿਲ ਵੀ ਗਈਆਂ ਸੀਗੀਆਂ। ਪਰ ਲੋਹੜੀ ਦੇ ਜ਼ਰੀਏ ਜਵਾਕਾਂ ਨੂੰ ਦੱਸਿਆ, ਤੁਸੀਂ ਬੱਚਿਆਂ ਨੂੰ ਦੱਸਿਆ ਕਿ ਲੋਹੜੀ ਦਾ ਜਿਹੜਾ ਤਿਉਹਾਰ ਹੁੰਦਾ ਵਾ, ਜਿਹੜੀ ਇਹ ਲੋਹੜੀ ਮਨਾਈ ਜਾਂਦੀ ਆ, ਇਸ ਦੀ ਹਿਸਟਰੀ ਕੀ ਆ, ਕਿਉਂ ਸੀ ਦੁੱਲਾ ਭੱਟੀ? ਮੈਨੂੰ ਨੀ ਲੱਗਦਾ ਜੀ ਤੁਸੀਂ ਸਾਰੇ ਬਹੁਤ ਬਿਜ਼ੀ ਹੋਵੋਗੇ ਤੇ ਕਿਸੇ ਨੇ ਦੱਸਿਆ ਨੀ ਹੋਣਾ। ਚਲੋ ਆਪਾਂ ਅੱਜ ਇੱਕ ਸਵਾਲ ਪੁੱਛਦੇ ਹਾਂ, ਬੜਾ ਹੀ ਈਜ਼ੀ ਤੇ ਸਿੰਪਲ ਜਿਹਾ। ਤੁਸੀਂ ਮੈਨੂੰ ਇਹ ਦੱਸਣਾ ਕਿ ਦੁੱਲਾ ਭੱਟੀ ਦੇ ਦਾਦੇ ਦਾ ਨਾਂ ਕੀ ਸੀ, ਤੇ ਦੁੱਲਾ ਭੱਟੀ ਦੇ ਪਿਤਾ ਦਾ ਨਾਂ, ਪਿਓ ਦਾ ਨਾਂ ਕੀ ਸੀ, ਤੇ ਉਹਦੀ ਮਾਤਾ ਦਾ ਨਾਂ ਕੀ ਸੀ? ਲਓ ਜੀ ਫਿਰ ਸਿੰਪਲ ਜਿਹਾ ਸਵਾਲ ਆ, ਦੁੱਲਾ ਭੱਟੀ ਦੇ ਦਾਦੇ ਦਾ ਨਾਮ, ਉਸਦੇ ਪਿਤਾ ਦਾ ਨਾਮ, ਤੇ ਉਸਦੀ ਮਾਤਾ ਦਾ ਨਾਮ ਕੀ ਸੀ? ਤੇ ਬਾਕੀ ਤਾਂ ਫਿਰ ਆਏ ਸਵਾਲਾਂ ਦੇ ਵਿੱਚ ਜਵਾਬ ਤਾਂ ਤੁਸੀਂ ਸਾਰਿਆਂ ਨੇ ਦੇ ਹੀ ਦੇਣੇ, ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆ, ਕੰਮ ਕਾਰ ਸਟਾਰਟ ਕੀਤੇ, ਕੋਈ ਗੱਲ ਨੀ, ਡਰਾਈਵਿੰਗ ਦੇ ਵਿੱਚ ਵੀ ਧਿਆਨ ਦਿਓ, ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਹੀ ਰਹਿਣੀਆਂ ਵਾ। ਤੇ ਅੱਗੇ ਜੀ ਗੁਰਸੇਵਕ ਮਾਂਗਟ ਸਿੰਘ ਸਿਡਨੀ ਤੋਂ ਕਹਿੰਦੇ, ਸਤਿ ਸ੍ਰੀ ਅਕਾਲ ਬੌਬੀ ਜੀ, ਸ਼ੋ ਵਧੀਆ ਚੱਲ ਰਿਹਾ ਵਾ, ਅੱਜ ਸਿਡਨੀ ਦਾ ਮੌਸਮ ਬਹੁਤ ਵਧੀਆ, ਕਹਿੰਦੇ ਗਾਣਾ ਲਿਆ, ਗਾਣਾ ਲਾ ਦੋ ਜੀ, ਮਨਕੀਰਤ ਔਲਖ ਦਾ, ਮਨਕੀਰਤ ਔਲਖ ਦਾ ਜੀ, ਚੂੜੇ ਵਾਲੀ ਬੱਲੇ, ਚੂੜੇ ਵਾਲੀ ਵਾ। ਉਹ ਮੈਂ ਨਾ ਕੱਲ ਇਹ ਗਾਣਾ ਸੁਣ ਹੀ ਰਹੀ ਸੀਗੀ, ਥੱਲੇ ਕਮੈਂਟ ਵੀ ਪੜ੍ਹ ਰਹੀ ਸੀ, ਉਹ ਕਿਸੇ ਨੇ ਲਿਖਿਆ ਸੀ ਕਹਿੰਦਾ ਵੀ ਇਹ ਮਰਵਾਊਗਾ ਕੁੜੀਆਂ ਨੂੰ, ਹਨਾ। ਹੁਣ ਇਹ ਤਾਂ ਮੈਨੂੰ ਪਤਾ ਨੀ ਤੇ ਗਾਣਾ ਕਿੱਦਾਂ ਦਾ ਨਹੀਂ, ਪਰ ਗੁਰਸੇਵਕ ਜੀ ਗਾਣਾ ਆਪਾਂ ਤੁਹਾਨੂੰ ਇਹ ਜ਼ਰੂਰ ਸੁਣਾਵਾਂਗੇ। ਤੇ ਇਸ ਦੇ ਨਾਲ ਹੀ ਜੀ ਬਿੱਟੂ ਬੋਪਾ ਰਾਏ ਮਲਡੂਰਾ ਤੋਂ ਗੁੱਡ ਮਾਰਨਿੰਗ ਕਹਿ ਰਹੇ ਆ ਸਾਰਿਆਂ ਨੂੰ। ਤੇ ਲਓ ਜੀ ਗੁੱਡ ਮਾਰਨਿੰਗ ਸਟਾਰਟ ਹੋ ਗਿਆ, ਗੁੱਡ ਮਾਰਨਿੰਗ ਜੀ, ਗੁੱਡਾ ਮਾਰਨਿੰਗ ਤਾਂ ਹੁਣ ਹੋ ਗਿਆ, ਤੇ ਆਪਾਂ ਵਧੀਆ ਵਧੀਆ ਗੱਲਾਂ ਵੀ ਜ਼ਰੂਰ ਕਰਾਂਗੇ। ਤੇ ਮੈਂ ਅੱਜ ਇੱਕ ਨਾ ਤੁਹਾਨੂੰ ਇੱਕ ਕਹਾਣੀ ਸੁਣਾਉਂਗੀ, ਹੁਣ ਤੁਸੀਂ ਕਹੋਗੇ ਲੈ ਅੱਜ ਕੁੜੀ ਕਹਾਣੀਆਂ ਲੈ ਕੇ ਦੇਗੀ, ਕਹਾਣੀ ਨੀ ਹੈਗੀ, ਹੈ ਤਾਂ ਸਾਡੀ ਸਾਰਿਆਂ ਦੀ ਹੋਈ, ਮਤਲਬ ਕਿ ਸਾਡੀ ਆਮ ਜ਼ਿੰਦਗੀ ਦੇ ਵਿੱਚ ਜੋ ਵਰਤਦਾ ਜੋ ਹੁੰਦਾ ਵਾ, ਪਰ ਕਈ ਵਾਰੀ ਇਹ ਹੁੰਦੇ ਨਾ ਕੁਝ ਲੋਕ ਉਹਨੂੰ ਸ਼ਬਦਾਂ ਦੇ ਵਿੱਚ ਪਰੋ ਦਿੰਦੇ ਆ ਤਾਂ ਉਹ ਕਹਾਣੀ ਬਣ ਜਾਂਦੀ ਆ, ਪਰ ਉਹ ਕਹਾਣੀ ਨੀ, ਉਹ ਸਾਡੇ ਆਮ ਜੀਵਨ ਦੇ ਵਿੱਚੋਂ, ਸਾਡੇ ਅਸਲੀ ਜੀਵਨ ਦੇ ਵਿੱਚੋਂ ਚੁਣੇ ਹੋਏ ਸ਼ਬਦ ਹੁੰਦੇ ਆ ਜਿਨ੍ਹਾਂ ਨੂੰ ਕਿ ਕੋਈ ਲੜੀਆਂ ਦੇ ਵਿੱਚ ਪਰੋ ਦਿੰਦਾ ਵਾ। ਸੋ ਜ਼ਰੂਰ ਉਸ ਦੇ ਬਾਰੇ ਗੱਲਬਾਤ ਕਰਾਂਗੇ, ਤੇ ਨਾਲ ਹੀ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਖਬਰਾਂ ਬਾਰੇ ਮਿੰਟੂ ਬਰਾੜ ਜੀ ਨਾਲ, ਜਿਹੜੇ ਕਿ ਐਡੀਲੇਡ ਸਟੂਡੀਓ ਤੋਂ ਥੋੜੇ ਹੀ ਪਲਾਂ ਵਿੱਚ ਸਾਡੇ ਨਾਲ ਰੂਬਰੂ ਹੋਣਗੇ, ਤੇ ਬਾਕੀ ਤੁਹਾਡੇ ਮੈਸੇਜ ਪੜਾਂਗੇ ਤੇ ਸੁਣਾਵਾਂਗੇ ਤੁਹਾਨੂੰ ਤੁਹਾਡੇ ਪਸੰਦ ਦੇ ਗਾਣੇ। ਤੇ ਸਪੈਸ਼ਲ ਥੈਂਕਸ ਜੀ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ, ਜਿਹੜੇ ਕਿ ਇੰਨੀ ਸੁਬਹ ਸੁਬਹ ਉੱਠ ਕੇ ਇੰਨੀ ਠੰਡ ਦੇ ਵਿੱਚ, ਕਿਉਂਕਿ ਪਤਾ ਨਾ ਕਿ ਇੰਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਧੁੰਦ ਤੇ ਠੰਡ ਪੈ ਰਹੀ ਆ, ਇੰਨੀ ਸੁਬਹ ਸੁਬਹ ਉੱਠ ਕੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ। ਸੋ ਸਪੈਸ਼ਲ ਥੈਂਕਸ ਆ ਜੀ ਉਹਨਾਂ ਦਾ ਵੀ। ਤੇ ਗਾਣਾ ਮੈਂ ਤੁਹਾਨੂੰ ਸੁਣਾਉਣੀ ਆ, ਬਹੁਤ ਹੀ ਪਿਆਰਾ ਜਿਹਾ ਸੌਂਗ ਆ, ਚਾਹ। ਹੁਣ ਤੁਸੀਂ ਕਹੋਗੇ ਇਹ ਚਾਹ ਕੀ ਚੱਕਰ ਆ, ਹਨਾ, ਚਾਹ ਤਾਂ ਹੁਣ ਮੈਨੂੰ ਪਤਾ ਨੀ, ਇਹ ਤਾਂ ਤੁਸੀਂ ਹੁਣ ਆਪ ਗਾਣਾ ਸੁਣ ਕੇ ਹੀ ਦੇਖ ਲਓ ਕਿ ਕਿੱਦਾਂ ਦਾ ਚਾਹ ਵਾ ਤੇ ਕਿਹੜਾ ਚਾਹ ਵਾ ਜਿਹੜਾ ਮੈਂ ਤੁਹਾਨੂੰ ਸੁਣਾਉਣ ਲੱਗੀ ਆ। ਸੋ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਉਂਝ ਸੋਹਣੀਆਂ ਤਾਂ ਜਾਗੇ ਉੱਤੇ ਲੱਖ ਬੱਲੀਏ, ਸਾਡੀ ਚਿਹਰਾ ਦੀ ਹੈ ਤੇਰੇ ਉੱਤੇ ਅੱਖ ਬੱਲੀਏ, ਉਂਝ ਸੋਹਣੀਆਂ ਤਾਂ ਜਾਗੇ ਉੱਤੇ ਲੱਖ ਬੱਲੀਏ, ਸਾਡੀ ਚਿਹਰਾ ਦੀ ਹੈ ਤੇਰੇ ਉੱਤੇ ਅੱਖ ਬੱਲੀਏ, ਮੇਰੀ ਇੱਕ ਗੱਲ ਮਨ ਪੂਰੀ ਹੋ ਜੂ ਧੰਨ ਧੰਨ ਜੇ ਤੂੰ ਦਿਲ ਨਾਲ ਦਿਲ ਲੈ ਵਟਾਣੀ, ਨੀ ਮਾਂ ਦੀਆਂ ਪੱਕੀਆਂ ਬਥੇਰਾ ਚਿਰ ਖਾਧੀਆਂ ਨੇ ਹੁਣ ਸਨ ਤੇਰੀਆਂ ਨਚਾਰੀ, ਤੇਰੀਆਂ ਨਚਾਨੀ
ਹਾਂਜੀ, ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਚੱਲ ਰਿਹਾ ਜੀ ਪ੍ਰੋਗਰਾਮ ਲਹਿਰਾਂ ਤੇ, ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੈਸੇਜ ਦੇ ਜ਼ਰੀਏ ਬਹੁਤ ਸਾਰੇ ਦੋਸਤ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਚੁੱਕੇ ਆ। ਸੋ ਮੇਰੇ ਖਿਆਲ ਚ ਹੁਣ ਤੁਹਾਡਾ ਚਾਹ ਤਾਂ ਪੂਰਾ ਹੋ ਗਿਆ ਹੋਊਗਾ ਨਾ, ਰੋਟੀਆਂ ਖਾਣ ਦਾ ਕਿ ਹਾਲੇ ਰਹਿੰਦਾ ਵਾ ਇਹ ਵੀ ਦੱਸ ਦਿਓ। ਕਈਆਂ ਨੂੰ ਤਾਂ ਹੁਣ ਰੋਟੀਆਂ ਜ਼ਹਿਰ ਵਰਗੀਆਂ ਲੱਗਦੀਆਂ ਹੋਣਗੀਆਂ, ਕਿਉਂ ਸਹੀ ਕਿਹਾ ਨਾ ਮੈਂ? ਚਲੋ ਕੋਈ ਗੱਲ ਨੀ ਜੀ, ਆਪਾਂ ਜ਼ਰੂਰ ਗੱਲ ਕਰਾਂਗੇ ਇਸ ਦੇ ਬਾਰੇ ਵਿੱਚ ਵੀ। ਸੋ ਸਵਾਲ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਦੁੱਲਾ ਭੱਟੀ ਦੇ ਪਿਤਾ ਮਾਤਾ ਤੇ ਉਹਨਾਂ ਦੇ ਦਾਦੇ ਦਾ ਕੀ ਨਾਮ ਆ, ਸੋ ਜ਼ਰੂਰ ਦੱਸਿਓ। ਪਰ ਫਿਲਹਾਲ ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ ਤੇ ਕਹਿੰਦੇ ਹਾਂ ਨਿੱਗੀ ਜੀ ਆਇਆ ਮਿੰਟੂ ਬਰਾੜ ਜੀ ਨੂੰ ਐਡੀਲੇਡ ਸਟੂਡੀਓ ਤੋਂ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ ਆ
ਜੀ। ਹੋਰ ਬਰਾੜ ਸਾਹਿਬ ਕਿੱਦਾਂ ਦਾ ਮੌਸਮ ਆ ਜੀ ਐਡੀਲੇਡ ਦੇ ਵਿੱਚ?
ਐਡੀਲੇਡ ਦੇ ਵਿੱਚ ਮੌਸਮ ਵਧੀਆ ਜੀ ਤੇ ਤਕਰੀਬਨ ਰਾਤ ਕਾਫੀ ਵਿਗੜ ਗਿਆ ਸੀ ਮੌਸਮ, ਬਹੁਤ ਜ਼ਿਆਦਾ ਗੜ ਗਾਜਾ, ਇੱਕ ਘੰਟੇ ਦੇ ਵਿੱਚ ਹੀ ਐਡੀ ਤੇਜ਼ ਹਵਾ ਚੱਲੀ, ਬਹੁਤ ਜ਼ੋਰ ਦਾ ਮੀਂਹ ਆਇਆ ਤੇ ਇੱਕ ਘੰਟੇ ਦੇ ਵਿੱਚ ਹੀ ਕਾਫੀ ਜਿਹੜਾ ਮਾਹੌਲ ਬਦਲ ਗਿਆ ਸੀ। ਪਰ ਕਾਫੀ ਚਿਰਾਂ ਬਾਅਦ ਜਿਹੜੀ ਹੁੰਮਸ ਦੇਖਣ ਨੂੰ ਮਿਲ ਰਹੀ ਹੈ ਐਡੀਲੇਡ ਦੇ ਵਿੱਚ, ਸਾਊਥ ਆਸਟ੍ਰੇਲੀਆ ਦਾ ਜਿਹੜਾ ਵੈਦਰ ਆ ਕਾਫੀ ਡਰਾਈ ਵੈਦਰ ਮੰਨਿਆ ਗਿਆ। ਪਰ ਕੱਲ ਸ਼ਾਮੀ ਪੂਰੀ ਉਹ ਭਾਦੋਂ ਵਾਲੀ ਫੀਲਿੰਗ ਸੀਗੀ ਜੀ, ਕਾਫੀ ਮੀਂਹ ਵੀ ਪੈ ਰਿਹਾ ਸੀ ਪਰ ਜਿਹੜੀ ਇੱਕ ਭਾਦੋਂ ਵਾਲਾ ਹੁੰਮਸ ਹੁੰਦੀ ਆ ਉਹ ਕਾਫੀ ਸੀ, ਜਿਹਨੂੰ ਕਹਿੰਦੇ ਹਿਊਮਿਡਿਟੀ ਕਹਿ ਦਿੰਦੇ ਇੱਥੇ। ਤੇ ਹੁਣ ਜਿਹੜਾ ਇਸ ਟਾਈਮ ਜੇ ਗੱਲ ਕਰੀਏ ਤਾਂ ਐਨ ਬੱਦਲਾਂ ਨਾਲ ਅਸਮਾਨ ਭਰਿਆ ਹੋਇਆ ਜੀ, ਤੇ ਪੂਰੀ ਬੱਦਲਵਾਈ ਅਸਮਾਨ ਦੇ ਵਿੱਚ ਛਾ ਕੇ ਤੇ ਇੱਕ ਦਿਨ ਪੂਰਾ ਜਿਵੇਂ ਜਿਹੜਾ 8 ਵਜੇ ਚੜ੍ਹਨਾ ਚਾਹੀਦਾ ਉਹ ਜਿਹਾ ਦਿਨ ਨਹੀਂ ਚੜ੍ਹਿਆ ਦਿਖਾਈ ਦੇ ਰਿਹਾ। ਤੇ ਟੈਂਪਰੇਚਰ ਭਾਵੇਂ ਅੱਜ 26 ਤੱਕ ਰਹਿਣਾ ਤੇ ਊਂ ਵੀ ਸਨੀ ਦੱਸਿਆ, ਪਰ ਫਿਲਹਾਲ ਜਿਹੜੀ ਪੋਜੀਸ਼ਨ ਆ ਉਹ ਟੈਂਪਰੇਚਰ 20 ਦੇ ਲਾਗੇ ਆ ਤੇ ਬੱਦਲਾਂ ਦੀ ਗਰਮਾਇਸ਼ ਹੈਗੀ ਆ, ਥੋੜੀ ਥੋੜੀ ਹਵਾ ਜ਼ਰੂਰ ਵਗ ਰਹੀ ਆ
ਜੀ। ਸੋ ਗੱਲ ਕਰਦੇ ਹਾਂ ਜੀ ਇੰਡੀਆ ਦੇ ਮੌਸਮ ਦੀ। ਸੋ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਠੰਡ ਆ ਤੇ ਧੁੰਦ ਕਾਰਨ ਕਈ ਤਰ੍ਹਾਂ ਦੀਆਂ ਮਾੜੀਆਂ ਘਟਨਾਵਾਂ ਵੀ ਹੋ ਰਹੀਆਂ। ਸੋ ਅੱਜ ਪੇਪਰ ਦੇ ਵਿੱਚ ਆ ਰਿਹਾ ਸੀਗਾ ਕਿ 13 ਬੱਚਿਆਂ ਦੀ ਜਿਹੜੀ ਡੈਥ ਹੋ ਚੁੱਕੀ ਆ ਧੁੰਦ ਦੇ ਕਾਰਨ, ਜਿਹੜੀ ਉਹਨਾਂ ਦੀ ਸਕੂਲ ਬੱਸ ਸੀਗੀ ਜੀ ਉਹ ਟਕਰਾ ਗਈ ਆ, ਤੇ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਜੀ?
ਕਾਫੀ ਮੰਦਭਾਗਾ ਜਿਹੜਾ ਹਾਦਸਾ ਕੱਲ ਵਾਪਰਿਆ ਜੀ, ਤੇ ਧੁੰਦ ਦੀ ਲਪੇਟ ਦੇ ਵਿੱਚ ਇੱਕ 13 ਜਾਨਾਂ ਚਲੀਆਂ ਗਈਆਂ, ਉਹ ਵੀ ਬੱਚਿਆਂ ਦੀਆਂ, ਆਉਣ ਵਾਲੇ ਭਵਿੱਖ ਦੀਆਂ। ਤੇ ਜਾਨ ਕੋਈ ਵੀ ਆ ਬਹੁਤ ਕੀਮਤੀ ਹੁੰਦੀ ਆ, ਪਰ ਜਦੋਂ ਇੱਕ ਬੱਚੇ ਦੀ ਜਾਨ ਜਾਂਦੀ ਆ ਤਾਂ ਸਾਨੂੰ ਬਹੁਤ ਹੀ ਦੁੱਖ ਤਕਲੀਫ ਲੱਗਦਾ। ਤੇ ਕੱਲ ਕਾਫੀ ਇਹ ਜਿਹੜਾ ਦੁਖਦਾਈ ਦਿਨ ਰਿਹਾ, ਸਾਰਾ ਦਿਨ ਖਬਰਾਂ ਦੇਖੀਆਂ ਨਹੀਂ ਜਾ ਰਹੀਆਂ ਸਨ, ਜਦੋਂ ਵੀ ਖਬਰਾਂ ਵੱਲ ਝਾਤ ਜਾਂਦੀ ਸੀ ਤਾਂ ਉਹੀ ਖਬਰ ਵਾਰ ਵਾਰ ਸਾਹਮਣੇ ਆਉਂਦੀ ਸੀ। ਤੇ ਕਸੂਰ ਕਹਿ ਸਕਦੇ ਹਾਂ, ਕਈ ਵਾਰੀ ਮਾਨਵੀ ਕਸੂਰ ਤਾਂ ਹੁੰਦਾ ਹੀ ਹੁੰਦਾ, ਪਰ ਦੂਜੇ ਪਾਸੇ ਕਈ ਵਾਰੀ ਜਾਣ ਬੁੱਝ ਕੇ ਵਾਲੀਆਂ ਗੱਲਾਂ ਹੋ ਜਾਂਦੀਆਂ, ਉਹ ਚੀਜ਼ਾਂ ਨਾਲ ਹੋਰ ਵੀ ਦੁੱਖ ਵੱਧ ਜਾਂਦਾ। ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਵੀ ਡਿਸਟ੍ਰਿਕਟ ਕਲੈਕਟਰ, ਜਿਹਨੂੰ ਆਮ ਜ਼ਿਆਦਾਤਰ ਸਾਡੇ DC ਕਹਿ ਦਿੰਦੇ ਆ, ਤੇ ਉਹ ਕਲੈਕਟਰ ਨੇ ਈਟਾ ਨਗਰ ਦੇ ਵਿੱਚ ਸੀਗਾ ਜੀ UP ਦੇ ਵਿੱਚ, ਤਾਂ ਉੱਥੇ ਦੀ ਉਹਨਾਂ ਨੇ ਇੱਕ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੋਇਆ ਸੀ ਜ਼ਿਆਦਾ ਧੁੰਦ ਕਾਰਨ। ਅਕਸਰ ਹੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਜਿਹੜੇ ਉਹ ਗਰਮੀ ਜਾਂ ਧੁੰਦ ਦੇ ਕਾਰਨ ਇਹਦੀਆਂ ਚੀਜ਼ਾਂ ਦੇ ਉੱਤੇ ਰੋਕ ਲਾ ਦਿੰਦੇ ਹੁੰਦੇ ਆ, ਸੋ ਉਹ ਬੰਦ ਕਰਨ ਦਾ ਜਿਹੜਾ ਉਹਨਾਂ ਨੂੰ ਦਿੱਤਾ ਹੋਇਆ ਸੀ, ਤੇ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਨਹੀਂ ਸਕੂਲ ਪ੍ਰਸ਼ਾਸਨ ਨੇ, ਤੇ ਸਕੂਲ ਉਵੇਂ ਜਿਹੇ ਚੱਲਦੇ ਰਹੇ। ਤੇ ਜਿਹੜੀ ਬੱਸ ਸੀ ਸਿਰਫ 3.5 ਕਿਲੋਮੀਟਰ ਦਾ ਰੂਟ ਸੀ ਜਿੱਥੇ ਬੱਸ ਨੇ ਚੱਲਣਾ ਸੀ, ਪਰ ਫਿਰ ਵੀ ਇੱਕ ਹਾਦਸਾ ਇਹੋ ਜਿਹਾ ਵਾਪਰਿਆ ਵੀ ਦੋ ਲੜਕੀਆਂ ਜਿਹੜੀਆਂ ਸਾਈਕਲ ਦੇ ਉੱਤੇ ਸਾਹਮਣੇ ਆ ਗਈਆਂ ਬੱਸ ਦੇ ਅਚਾਨਕ ਧੁੰਦ ਦੇ ਵਿੱਚ, ਤੇ ਡਰਾਈਵਰ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਹਮਣੇ ਆਉਂਦੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ, ਤੇ ਉਹਦੇ ਖਮਿਆਜੇ ਵਜੋਂ ਡਰਾਈਵਰ ਖੁਦ ਵੀ ਮਾਰਿਆ ਗਿਆ ਜੀ, ਤੇ ਨਾਲ ਬੱਚੇ ਵੀ ਮਾਰੇ ਗਏ 12। ਟੋਟਲ 13 ਜਾਣਾਂ ਚ ਗਈਆਂ, ਤੇ ਉਹ ਬੱਚੀਆਂ ਵੀ ਦੋਨੇ ਜਿਹੜੀਆਂ ਉਹਨਾਂ ਚੋਂ ਇੱਕ ਮੌਕੇ ਤੇ ਮਰ ਗਈ ਸੀ ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਇਹ ਹਾਦਸਾ ਵਾਪਰਿਆ, ਦੂਜੀ ਨੇ ਸ਼ਾਮ ਤੱਕ ਦਮ ਤੋੜਤਾ ਸੀ ਜੀ। ਸੋ ਕਾਫੀ ਜਿਹੜਾ ਖਤਰਨਾਕ ਹਾਦਸਾ ਸੀ, ਪਹਿਲੀ ਗੱਲ ਤਾਂ ਅਸੀਂ ਪਹਿਲਾਂ ਵੀ ਇੱਕ ਸਕੂਲ ਹਾਦਸਾ ਸਾਡੇ ਪੰਜਾਬ ਚ ਹੋਇਆ ਸੀ, ਤੇ ਬੜੀ ਉਦੋਂ ਦੁਖਦਾਈ ਇਹ ਖਬਰ ਨੂੰ ਅਸੀਂ ਉਦੋਂ ਵੀ ਇਸ ਗੱਲ ਲਈ ਰੌਲਾ ਪਾਇਆ ਸੀ ਵੀ ਕਿਵੇਂ ਨਾ ਕਿਵੇਂ ਇਹਨਾਂ ਸਕੂਲਾਂ ਦੇ ਉੱਤੇ ਜਿਹੜੇ ਪ੍ਰਾਈਵੇਟ ਸਕੂਲ ਆਪ ਮੁਹਾਰੀਆਂ ਕਰਦੇ ਆ ਕਸਰੀਆਂ, ਲੋਕਾਂ ਨੇ ਫਿਰ ਤਾਂ ਇਹੋ ਜਿਹੇ ਹਾਦਸੇ ਵਾਪਰਦੇ ਰਹਿਣੇ ਆ, ਕਿਉਂਕਿ ਜੇ ਅਸੀਂ ਪਰਸੈਂਟੇਜ ਦੇ ਤੌਰ ਤੇ ਦੇਖੀਏ ਤਾਂ ਚੱਲ ਭਾਵੇਂ ਬਹੁਤ ਘੱਟ ਪਰਸੈਂਟੇਜ ਆ ਹਾਦਸਿਆਂ ਦੀ, ਪਰ ਹਾਦਸਾ ਤਾਂ ਜਿਹੜਾ ਇੱਕ ਮੈਨ ਮੇਡ ਹਾਦਸਾ ਉਹਦਾ ਤਾਂ 1% ਵੀ ਨਹੀਂ ਹੋਣਾ ਚਾਹੀਦਾ, ਤਾਂ 0% ਟੋਲਰੇਟ ਹੋਣੀ ਚਾਹੀਦੀ ਆ। ਜੇ ਹੁਣ ਕੋਈ ਬੰਦਾ ਕੋਈ ਰੇਖਾ ਪਾਰ ਕਰਦਾ, ਲਕੀਰ ਖਿੱਚੀ ਹੁੰਦੀ ਆ ਜਦੋਂ ਉਹਦੇ ਉੱਤੇ ਹੁੰਦੀ, ਤੇ ਉਹ ਜੇ ਲਕੀਰ ਨੂੰ ਪਾਰ ਕਰਦਾ ਤਾਂ ਉਹ ਕਿਤੇ ਨਾ ਕਿਤੇ ਮੈਨ ਮੇਡ ਹੀ ਹੋ ਜਾਂਦੀ ਹੈ ਜੀ, ਬੰਦੇ ਦੀ ਆਪਦੀ ਮਰਜ਼ੀ ਹੋ ਜਾਂਦੀ ਆ। ਸੋ ਦਿਲ ਦੁੱਖ ਦਾ ਦੁੱਗਣਾ ਹੋ ਜਾਂਦਾ ਜਦੋਂ ਪਤਾ ਲੱਗਦਾ ਵੀ ਇਹ ਬੰਦੇ ਦੀ ਮਰਜ਼ੀ ਕਾਰਨ ਹੋਈ ਹੈ ਗੱਲ
ਜੀ। ਸੋ ਹੁਣ ਵੈਸੇ ਵੀ ਇੰਡੀਆ ਦੇ ਵਿਚ ਧੁੰਦ ਬਹੁਤ ਪੈ ਰਹੀ ਆ ਤੇ ਸਾਡੇ ਵੀ ਇਧਰੋਂ ਬਹੁਤ ਸਾਰੇ ਭੈਣ ਭਰਾਵਾਂ ਜਿਹੜੇ ਇੰਡੀਆ ਜਾ ਰਹੇ ਆ, ਸੋ ਅਸੀਂ ਇਹਨਾਂ ਜ਼ਰੂਰ ਕਹਾਂਗੇ ਕਿ ਡਰਾਈਵਿੰਗ ਕਰਦੇ ਸਮੇਂ ਬਹੁਤ ਜ਼ਿਆਦਾ ਧਿਆਨ ਦੇ ਨਾਲ ਡਰਾਈਵਿੰਗ ਕਰੋ। ਤੇ ਬ੍ਰਾਦਰ ਸਾਹਿਬ ਖਬਰਾਂ ਦੇ ਵਿਚ ਅੱਗੇ ਗੱਲ ਕਰਦੇ ਆ ਜੀ, ਉਮਰ ਅਬਦੁੱਲਾ ਦੀ ਪੇਸ਼ਕਸ਼ ਦਾ ਸਾਰੀ ਸਿਆਸੀ ਪਾਰਟੀਆਂ ਨੇ ਕੀਤਾ ਸਮਰਥਨ ਤੇ ਕਹਿੰਦੇ ਕਿ ਕਸ਼ਮੀਰੀ ਪੰਡਿਤਾਂ ਦੀ ਹੋਈ ਆ ਘਰ ਵਾਪਸੀ। ਸੋ ਇਹ ਕਿਹੜੀ ਪੇਸ਼ਕਸ਼ ਆ ਉਹਨਾਂ ਦੀ ਜਿਸ ਦਾ ਸਾਰੀਆਂ ਸਿਆਸੀ ਪਾਰਟੀਆਂ ਨੇ ਸਮਰਥਨ ਕੀਤਾ ਵਾ ਜੰਮੂ ਕਸ਼ਮੀਰ ਵਿਧਾਨ ਸਭਾ ਵਿਚ?
ਦੇਖੋ, ਪਿਛਲੇ ਤਕਰੀਬਨ 30 ਸਾਲਾਂ ਤੋਂ 27 ਸਾਲ ਹੋ ਗਏ ਆ, 27 ਸਾਲਾਂ ਤੋਂ ਇੱਕ ਦਿਨ ਮਨਾਇਆ ਜਾਂਦਾ ਹੁੰਦਾ 20 ਤਰੀਕ ਨੂੰ, ਜਿਹੜਾ ਕਿ ਹਿਜਰਤ ਦਿਵਸ ਦੇ ਨਾਂ ਨਾਲ ਮਸ਼ਹੂਰ ਆਪਾਂ ਕਸ਼ਮੀਰ ਦੇ ਵਿਚ, ਕਿਉਂਕਿ ਉਸ ਟਾਈਮ ਇੱਕ ਜਿਹੜਾ ਇਹਨਾਂ ਦੇ ਨੇਤਾ ਜੀ ਸਨ ਜਿਹੜੇ ਕਸ਼ਮੀਰ ਦੇ, ਤੇ ਹਿੰਦੂ ਨੇਤਾ ਜੀ ਨੂੰ ਕਹਿ ਸਕਦੇ ਆ, ਉਹਨਾਂ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਸੀਗੀ, ਤੇ ਉਹ ਟੀਕਾ ਲਾਲ ਟੱਪਲੂ ਉਹਨਾਂ ਦਾ ਨਾਂ ਸੀਗਾ, ਤੇ ਉਹਨਾਂ ਦੀ ਹੱਤਿਆ ਤੋਂ ਬਾਅਦ ਜਿਹੜਾ ਕਸ਼ਮੀਰੀ ਪੰਡਤਾਂ ਨੂੰ ਜਿਹੜਾ ਹੁਕਮ ਕਰਤਾ ਸੀ ਵੀ ਤੁਸੀਂ ਜਿਹੜੀਆਂ ਕੱਟੜਵਾਦੀ ਜਿਹੜੀਆਂ ਜਾਂ ਕਹਿ ਸਕਦੇ ਆ ਕੱਟੜਵਾਦੀ ਲੋਕ ਆ ਜਥੇਬੰਦੀਆਂ, ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਕਹਿਤਾ ਸੀ ਵੀ ਤੁਸੀਂ ਇੱਥੋਂ ਨਿਕਲ ਜਾਓ, ਇਹ ਤੁਹਾਡੇ ਲਈ ਨਹੀਂ ਹੈ। ਤਾਂ ਉਸ ਤੋਂ ਬਾਅਦ 27 ਸਾਲ ਹੋ ਗਏ ਸੀ ਜੀ, ਇਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਸੀ। ਉਹੀ ਦਿੱਲੀ ਜਿਹੜੇ ਕਤਲੇਆਮ ਵਾਲੀ ਗੱਲ ਕਰੀਏ ਤਾਂ ਇਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਹਰ ਬੰਦਾ ਕੋਸ਼ਿਸ਼ ਸੀ ਵੀ ਜੋ ਕਸ਼ਮੀਰ ਦੇ ਵਿੱਚ ਜੰਮਿਆ ਪਲਿਆ ਵੱਡਾ ਹੋਇਆ ਉਹਨੂੰ ਬਾਹਰ ਕਿਤੇ ਰਹਿਣਾ ਕਾਫੀ ਔਖਾ ਸੀ। ਤਾਂ ਹੁਣ ਜਿਹੜੀ ਅਫੀਸ਼ੀਅਲ ਕੱਲ ਮਤਾ ਪਾਸ ਹੋਇਆ, ਵੈਸੇ ਤਾਂ ਬਹੁਤ ਸਾਰੇ ਲੋਕ ਇਸ ਦੌਰਾਨ ਖੁਦ ਹੀ ਵਾਪਸ ਆ ਗਏ ਜਦੋਂ ਮਾਹੌਲ ਠੀਕ ਹੋਇਆ, ਪਰ ਫਿਰ ਵੀ ਬਹੁਤ ਸਾਰੇ ਅਜੇ ਪਰਿਵਾਰ ਸਨ ਜਿਹੜੇ ਹਿਜਰਤ ਦਾ ਹਜੇ ਵੀ ਜਿਹੜਾ ਦੁੱਖ ਭੋਗ ਰਹੇ ਸੀ, ਹਜੇ ਵੀ ਹੰਢਾ ਰਹੇ ਸੀ ਦੁੱਖ। ਤਾਂ ਉਹਨਾਂ ਨੂੰ ਲਈ ਇੱਕ ਕੱਲ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਮਤਾ ਪਾਸ ਕੀਤਾ, ਜਿਹਦੇ ਚ ਇੱਕ ਦੋ ਵਿਧਾਇਕਾਂ ਨੂੰ ਛੱਡ ਕੇ ਸਭ ਨੇ ਸਰਬਸੰਮਤੀ ਦਿਖਾਈ ਆ ਵੀ ਭਾਈ ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਹੋਣੀ ਚਾਹੀਦੀ ਆ। ਪਰ ਵੱਖਵਾਦੀ ਪਾਰਟੀਆਂ ਦੇ ਵਿੱਚ ਜਿਹੜੇ ਪੰਜ ਚਾਰ ਬੰਦੇ ਆ ਜਿਨ੍ਹਾਂ ਨੂੰ ਸਾਡੇ ਮੈਂ ਦੇਖਿਆ ਸਾਡੇ ਵੀ ਕਈ ਭਾਈਚਾਰਕ ਲੋਕ ਬੜਾ ਪਸੰਦ ਕਰਦੇ ਆ ਜੀ, ਵੀ ਜਦੋਂ ਉਹ ਬੋਲਦੇ ਆ ਨਾ ਹਿੰਦ ਭਾਰਤ ਦੇ ਖਿਲਾਫ਼ ਜਾਂ ਹਿੰਦੁਸਤਾਨ ਦੇ ਖਿਲਾਫ਼ ਬੋਲਦੇ ਆ ਤੇ ਉਦੋਂ ਉਹਨਾਂ ਨੂੰ ਐਂ ਲੱਗਦਾ ਵੀ ਕੜਾ ਹਾਰ ਕੇ ਵੀ ਇਹ ਆ ਸਾਡੇ ਦੋਸਤ ਤਾਂ ਸੀ, ਤੇ ਉਹ ਪਾਕਿਸਤਾਨ ਦੇ ਹੱਕ ਚ ਬੋਲਦਾ। ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਉਦੋਂ ਸਾਰੀਆਂ ਪਾਲਿਸੀਆਂ ਕਿੱਥੇ ਛਿੱਕੇ ਟੰਗ ਦਿੰਦੇ ਆ, ਕਿੱਥੇ ਮਾਨਵਤਾ ਦੀਆਂ ਗੱਲਾਂ ਟੰਗ ਦਿੰਦੇ ਆ। ਸਾਨੂੰ ਤਾਂ ਇਨਸਾਫ਼ ਚਾਹੀਦਾ, ਜੇ ਸਾਡੇ ਨਾਲ ਕੋਈ ਧੱਕਾ ਹੋਇਆ ਸਾਨੂੰ ਤਾਂ ਇਨਸਾਫ਼ ਚਾਹੀਦਾ, ਜੇ ਕਿਸੇ ਹੋਰ ਨਾਲ ਧੱਕਾ ਹੋਇਆ ਤਾਂ ਫਿਰ ਇਨਸਾਫ਼ ਦੀ ਕੋਈ ਲੋੜ ਨਹੀਂ। ਸਾਡੀ ਜਾਣੀ ਕਿ ਦੋਗਲੀ ਨੀਤੀ ਅਸੀਂ ਅਕਸਰ ਦੇਖਦੇ ਹਾਂ। ਹੁਣ ਜਸੀਨ ਮਲਿਕ ਵਰਗੇ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਅਕਸਰ ਮੈਂ ਸਾਡੇ ਬਹੁਤ ਸਾਰੇ ਲੋਕਾਂ ਦੇ ਹੀਰੋ ਆ, ਉਹ ਤੁਸੀਂ ਦੇਖ ਲਓ ਸਾਡੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦੇ ਉਹ ਹੀਰੋ ਬਣੇ ਹੋਏ ਆ, ਤੇ ਉਹਨਾਂ ਦੀ ਬਿਆਨਬਾਜ਼ੀ ਸੁਣੋ ਆਦੇ ਕਹਿੰਦੇ ਜੀ ਸਾਨੂੰ ਅਸੀਂ ਇਹਨਾਂ ਬੰਦਿਆਂ ਨੂੰ ਵੜਨ ਨਹੀਂ ਦੇਣਾ ਜਾਂ ਇਹਨਾਂ ਨੂੰ ਆਉਣ ਨਹੀਂ ਦੇਣਾ, ਇਹੋ ਜਿਹੀਆਂ ਗੱਲਾਂ ਕਰ ਰਹੇ ਆ। ਕੁਝ ਇੱਕ ਨੇ ਇਹ ਗੱਲਾਂ ਵੀ ਦੇਖੀਆਂ ਵੀ ਜਿਹੜੇ ਜਦੋਂ ਬੰਦ ਅੱਡ ਹੋਏ ਆ ਪੰਜਾਬ ਪਾਕਿਸਤਾਨ ਤੇ ਭਾਰਤ, ਉਸ ਟਾਈਮ ਜਿਹੜੇ ਮੁਸਲਮਾਨ ਭਾਈ ਕਸ਼ਮੀਰ ਚ ਹਿਜਰਤ ਕਰਕੇ ਦੂਜੇ ਪਾਸੇ ਪਾਕਿਸਤਾਨ ਚ ਗਏ ਆ, ਪਹਿਲਾਂ ਉਹਨਾਂ ਨੂੰ ਵਾਪਸ ਕਰੋ ਫਿਰ ਅਸੀਂ ਇਹਨੂੰ ਪੰਡਤਾਂ ਨੂੰ ਵਾਪਸ ਆਉਣ ਦੇਵਾਂਗੇ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਜਿਹੜੀਆਂ ਹੱਦਬੰਦੀਆਂ, ਪਹਿਲੀ ਗੱਲ ਤਾਂ ਮਾੜੀਆਂ, ਉਦੋਂ ਬਾਅਦ ਜਦੋਂ ਕਿਸੇ ਬੰਦੇ ਦੇ ਉੱਤੇ ਬੰਦਾ ਬੈਨ ਲਾਉਂਦਾ ਜਾਂ ਬੰਦਾ ਇੱਕ ਦੂਜੇ ਦੇ ਉੱਤੇ ਚੀਜ਼ਾਂ ਕਰਦਾ ਗਾ, ਉਦੋਂ ਦਿਲ ਦੁਖਦਾ ਵੀ ਨਾ ਜੀਓ ਔਰ ਜੀਨੇਨੋ ਦੀ ਜਿਹੜੀ ਪਾਲਿਸੀ ਆ ਉਹ ਸਾਡੇ ਗੁਰੂਆਂ ਨੇ ਵੀ ਸਾਨੂੰ ਦੱਸੀ। ਸਾਡੇ ਅਸੀਂ ਇੱਕ ਪਾਸੇ, ਮੈਂ ਬੜੇ ਕਈ ਵਾਰੀ ਮੇਰੀ ਬਹਿਸ ਹੋਈ ਹੈ ਇਸ ਚੀਜ਼ ਦੇ ਉੱਤੇ, ਇੱਕ ਵਾਰੀ ਮੇਰੀ ਕਾਫੀ ਸਾਲ ਪਹਿਲਾਂ ਬਹਿਸ ਹੋਈ ਸੀ ਇਸੇ ਮੁੱਦੇ ਦੇ ਉੱਤੇ, ਤੇ ਸਾਡੇ ਮਹਾਂਪੁਰਖ ਇੱਥੋਂ ਦੇ ਹੀ ਹੈਗੇ ਆ ਜੀ, ਤੇ ਉਹ ਕਹਿੰਦੇ ਜੀ ਇਹ ਬਾਹਮਣਾਂ ਦਾ ਐਂ ਕਰਨਾ ਚਾਹੀਦਾ, ਪੰਡਤਾਂ ਦੀ ਥਾਂ ਤੇ ਉਹ ਬਾਹਮਣ ਸ਼ਬਦ ਵਰਤ ਰਹੇ ਸੀ, ਕਿਉਂਕਿ ਸ਼ਬਦਾਂ ਦੀ ਵੀ ਤੁਹਾਨੂੰ ਪਤਾ ਖੇਡ ਹੁੰਦਾ ਵੀ ਜੇ ਉਹ ਕਿਸੇ ਨੂੰ ਛੋਟਾ ਦਿਖਾਉਣਾ ਹੋਵੇ ਤਾਂ ਥੋੜਾ ਜਿਹਾ ਹਲਕਾ ਸ਼ਬਦ ਵਰਤਿਆ ਜਾਂਦਾ, ਤਾਂ ਇਹਨਾਂ ਨੂੰ ਐਂ ਕਰਨਾ ਚਾਹੀਦਾ, ਇਹਨਾਂ ਨੂੰ ਬੋਹ ਕਰਨਾ ਚਾਹੀਦਾ। ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਜੀ, ਮੈਂ ਕਿਹਾ ਜੀ ਮੈਨੂੰ ਤਾਂ ਇੰਨਾ ਪਤਾ ਵੀ ਸਾਡੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਸੀ ਇਹਨਾਂ ਲਈ, ਬਸ ਮੈਨੂੰ ਇਸ ਤੋਂ ਵੱਧ ਨੂੰ ਮੈਂ ਕੁਛ ਨਹੀਂ ਗੱਲ ਕਰਦਾ। ਮੈਨੂੰ ਤਾਂ ਮੈਨੂੰ ਤਾਂ ਇਹ ਲੱਗ ਰਿਹਾ ਵੀ ਜੇ ਅਸੀਂ ਉਹ ਚੀਜ਼ ਕਰਦੇ ਹਾਂ ਤਾਂ ਸਾਡੇ ਗੁਰੂ ਦੀ ਅਸੀਂ ਆਪ ਹੀ ਤੋਹੀਨ ਕਰ ਰਹੇ ਹਾਂ, ਅਸੀਂ ਆਪਣੇ ਗੁਰੂ ਤੋਂ ਆਪ ਹੀ ਮੁਨਕਰ ਹੋ ਰਹੇ ਹਾਂ। ਫਿਰ ਸਾਡੇ ਗੁਰੂ ਨੂੰ ਜਾਂ ਤਾਂ ਦੂਰ ਦੀ ਸੋਝੀ ਨਹੀਂ ਸੀ ਜਾਂ ਸਾਡੇ ਗੁਰੂ ਨੇ ਗਲਤ ਸਟੈਪ ਚੱਕਿਆ, ਤੁਸੀਂ ਸਿਆਣੇ ਹੋ ਗਏ। ਜਿਹੜੇ ਗੁਰੂਆਂ ਨੇ ਸਾਡੇ ਨੇ ਪੰਡਤਾਂ ਇਹਨਾਂ ਕਸ਼ਮੀਰੀ ਪੰਡਤਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਤਾ, ਤੇ ਜਿਹੜੇ ਗੁਰੂ ਸਾਹਿਬਾਨ ਨੇ ਆਪਣੇ ਪਿਤਾ ਨੂੰ ਇਹ ਪ੍ਰੇਰਿਆ ਵੀ ਨਹੀਂ ਤੁਸੀਂ ਕੁਰਬਾਨੀ ਦਿਓ ਇਹਨਾਂ ਲਈ, ਤਾਂ ਉਹ ਗਲਤ ਹੋ ਗਏ, ਉਹ ਗਲਤ ਸਾਬਤ ਕਰ ਦਿੰਦੇ ਆ ਸਾਡੇ ਬੰਦੇ। ਪਰ ਚਲੋ ਜੀ, ਵੱਖਰਾ ਵਿਸ਼ਾ, ਇਸ ਦੇ ਉੱਤੇ ਬਹਿਸਾਂ ਦੇ ਵਿੱਚੋਂ ਨਾ ਉਦੋਂ ਮੈਂ ਜਿੱਤ ਸਕਿਆ ਸੀ ਤੇ ਨਾ ਮੈਂ ਹੁਣ ਜਿੱਤ ਸਕਾਂ, ਹੁਣ ਵੀ ਇਸ ਚੀਜ਼ ਲਈ ਮੇਰੇ ਐਵੇਂ ਗੱਲ ਚੋਂ ਗੱਲ ਆ ਕੇ ਆਪਦਾ ਐਵੇਂ ਮੁਸੀਬਤਾਂ ਹੀ ਸਹੇੜਨ ਵਾਲੀ ਗੱਲ ਆ। ਪਰ ਫਿਰ ਵੀ ਜਿਹੜੀ ਪੋਜੀਸ਼ਨ ਇਹ ਆ ਵੀ ਜਦੋਂ ਕੋਈ ਵੀ ਜਿਹਦਾ ਹੱਕ ਆ, ਜਿੱਥੋਂ ਦਾ ਉਹ ਜੰਮਿਆ ਜਾਇਆ, ਜਿੱਥੋਂ ਉਹਨੇ ਬਚਪਨ ਹੰਢਾਇਆ ਜਾਇਆ, ਤਾਂ ਉਹਦੀ ਆਜ਼ਾਦੀ ਹੋਣੀ ਚਾਹੀਦੀ ਹੈ ਉੱਥੇ ਆਉਣਾ ਜਾਣਾ ਰਹਿਣਾ। ਜੇ ਤੁਸੀਂ ਕਹੋ ਵੀ ਅਸੀਂ ਨਹੀਂ ਰਹਿਣ ਦੇਣਾ ਤਾਂ ਫੇਰ ਉਹ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਮਾਨਵ ਅਧਿਕਾਰਾਂ ਦੇ ਨਾਲ ਨਾਲ ਅਸੀਂ ਕਿਤੇ ਨਾ ਕਿਤੇ ਜਿਹੜੀ ਉਸ ਅਕਾਲ ਪੁਰਖ ਦੀ ਵੀ ਉਲੰਘਣਾ ਕਰ ਰਹੇ ਹੁੰਦੇ ਹਾਂ
ਜੀ। ਸੋ ਬਰਾੜ ਸਾਹਿਬ, ਖਬਰਾਂ ਵਿਚ ਅੱਗੇ ਗੱਲ ਕਰਦੇ ਹਾਂ ਜੀ। ਅੰਤਰਰਾਸ਼ਟਰੀ ਖਬਰ ਜਾਣੀ ਕਿ ਅਮਰੀਕਾ ਦੇ ਵਿਚ ਜਿਹੜੇ ਕਿ ਉਥੋਂ ਦੇ ਕਾਫੀ ਵਿਵਾਦਾਂ ਤੋਂ ਬਾਅਦ ਜਿਹੜੇ ਟਰੰਪ ਆ ਉਹ ਅੱਜ ਸਹੁੰ ਚੁੱਕ ਰਹੇ ਆ, ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਆ?
ਬੋਬੀ ਜੀ, ਮੈਂ ਤੁਹਾਡੀ ਖਬਰ ਮਿਸ ਕਰ ਗਿਆ ਇਧਰ
ਜੀ। ਮੈਂ ਤੁਹਾਨੂੰ ਕਹਿ ਰਹੀ ਸੀਗੀ ਕਿ ਹੁਣ ਅਗਲੀ ਖਬਰ ਦੇ ਵਿਚ ਆਪਾਂ ਅਮਰੀਕਾ ਦੇ ਬਾਰੇ ਗੱਲ ਕਰਦੇ ਹਾਂ, ਜਿੱਥੇ ਕਿ ਅੱਜ ਕਾਫੀ ਜ਼ਿਆਦਾ ਵਿਵਾਦਾਂ ਤੋਂ ਬਾਅਦ ਜਿਹੜੇ ਟਰੰਪ ਆ ਜੋ ਸਹੁੰ ਚੁੱਕ ਰਹੇ ਆ
ਜੀ। ਜੀ ਜੀ ਬਾਬੂ ਜੀ
ਜੀ ਬਰਾੜ ਸਾਹਿਬ, ਹਾਂਜੀ। ਸੋ ਇਸ ਦੇ ਬਾਰੇ ਵੀ ਸਾਡੇ ਲਿਸਨਰ ਨੂੰ ਕੁਝ ਦੱਸੋ ਕੀ ਚੱਲ ਰਿਹਾ ਵਾ ਉੱਥੋਂ ਦੀ ਰਾਜਨੀਤੀ ਦੇ ਵਿਚ ਵੀ।
ਬਿਲਕੁਲ ਜੀ, ਅਮਰੀਕਾ ਦੀ ਰਾਜਨੀਤੀ ਦੇ ਵਿਚ ਪਿਛਲੇ ਦੇਖੋ ਜਿਹੜਾ ਇਲੈਕਸ਼ਨ ਬਰਾ ਸੀਗਾ ਤੇ ਸਾਰਾ ਬਰਾ ਉਤਲ ਪੁਤਲ ਰਹੀ ਤੇ ਅਖੀਰ ਜਿਹੜਾ ਉਹ ਟਾਈਮ ਆ ਗਿਆ ਜਦੋਂ ਸਿਹਾਸਨ ਦਾ ਜਿਹੜਾ ਬੈਠਣਾ, ਸਿਹਾਸਨ ਦਾ ਜਿਹੜਾ ਹੁਣ ਅਸਲੀ ਰੋਲ ਸ਼ੁਰੂ ਹੋਣਾ। ਪਰ ਮੈਂ ਇੱਥੇ ਦੱਸਦਾ ਸਾਡੇ ਸਰੋਤਿਆਂ ਨੂੰ ਵੀ ਪਿਛਲੇ 200 ਸਾਲ ਤੋਂ ਜ਼ਿਆਦਾ ਤੋਂ ਅਮਰੀਕਾ ਦਾ ਇਤਿਹਾਸ ਆ ਜੀ, ਉਹਦੇ ਚ ਤਰੀਕਾਂ ਫਿਕਸ ਆ, ਤੇ ਤਰੀਕਾਂ ਦੇ ਹਿਸਾਬ ਨਾਲ ਹੀ ਹੁੰਦਾ ਹਰੇਕ ਚੀਜ਼, ਚਾਹੇ ਕੁਝ ਵੀ ਹੋਈ ਜਾਵੇ ਉਹਨਾਂ ਨੇ ਉਸ ਤਰੀਕਾਂ ਚ ਹੀ ਕਰਨਾ ਵੀ ਇੰਨੇ ਨਵੰਬਰ ਨੂੰ ਵੋਟਾਂ ਪੈਣੀਆਂ, ਇੰਨੇ ਨੂੰ ਇਹ ਹੋਣਾ, ਤੇ 20 ਜਨਵਰੀ ਪਿਛਲੇ 200 ਸਾਲਾਂ ਤੋਂ 45 ਤੇ 45 ਰਾਸ਼ਟਰਪਤੀ ਆ ਜਿਹੜੇ ਉਹ 20 ਜਨਵਰੀ ਨੂੰ ਹੀ ਇਸ ਸਿਆਸਨ ਤੇ ਬੈਠੇ ਆ। ਸੋ ਇਹ ਇੱਕ ਅਜੀਬ ਕਹਿ ਸਕਦੇ ਆ ਆਪਦੇ ਆਪ ਦੇ ਵਿਚ ਇੱਕ ਲੰਮੇ ਟਾਈਮ ਤੋਂ ਤੇ ਇੱਕ ਬੜਾ ਵਧੀਆ ਜਿਹੜਾ ਇੱਕ ਸੁਨੇਹਾ ਵੀ ਜਿਹੜਾ ਵਕਤ ਆ ਜਾਂ ਕੋਈ ਹੋਈ ਜਾਵੇ ਉਤਲ ਫੁਤਲ ਜਿਹੜਾ ਉਸੇ ਟਾਈਮ ਹੀ ਹੋਣਾ, ਤਾਂ ਉਹ ਅੱਜ ਜਿਹੜੀ 20 ਜਨਵਰੀ ਆ ਗਈ ਆ ਜੀ ਤੇ 3 ਦਿਨੇ ਸਮਾਗਮ ਰੱਖੇ ਹੋਏ ਆ ਟਰੰਪ ਦੀ ਜਿਹੜੀ ਤਾਜਪੋਸ਼ੀ ਲਈ। ਤੇ ਇਸ ਲਈ ਅਸੀਂ ਕਈ ਦਿਨਾਂ ਤੋਂ ਦੇਖ ਹੀ ਰਹੇ ਸੀਗੇ ਵੀ ਤਾਜਪੋਸ਼ੀ ਦੇ ਲਈ ਜਿਹੜੀ ਖਾਸ ਕਰਕੇ ਭਾਰਤੀ ਜਿਹੜੇ ਕੁਝ ਇੱਕ ਕਲਾਕਾਰਾਂ ਨੂੰ ਵੀ ਉੱਥੇ ਥਾਂ ਦਿੱਤਾ ਗਿਆ, ਉਹ ਵੀ ਆਪਦੇ ਜ਼ੋਰ ਦਿਖਾਉਣਗੇ ਉੱਥੇ, ਤੇ ਹੋਰ ਕਈ ਕਿਸਮ ਦੇ 3 ਦਿਨ ਜਿਹੜੇ ਸਮਾਗਮ ਇਹ ਚੱਲਦੇ ਰਹਿਣੇ ਆ। ਤੇ ਉਸ ਤੋਂ ਬਾਅਦ ਸ਼ੁਰੂ ਹੋਊਗਾ ਜਿਹੜਾ ਟਰੰਪ ਦਾ ਜਿਹੜਾ ਅਸਲੀ ਰੋਲ। ਹੁਣ ਤੱਕ ਤਾਂ ਇਕੱਲੀ ਬਿਆਨਬਾਜ਼ੀਆਂ ਸਨ, ਕੁਰਸੀ ਦੀ ਜ਼ਿੰਮੇਵਾਰੀ ਨਹੀਂ ਸੀ, ਕੁਰਸੀ ਰੁਤਬੇ ਦੀਆਂ ਜਿਹੜੀਆਂ ਖਿਆਲ ਨਹੀਂ ਸੀ, ਪਰ ਜਦੋਂ ਹੁਣ ਸਹੁੰ ਚੁੱਕਣੀ ਆ, ਸਹੁੰ ਚੱਕਣ ਤੋਂ ਬਾਅਦ ਟਰੰਪ ਦਾ ਪਤਾ ਲੱਗੂ। ਜਿਹੜੀਆਂ ਟਰੰਪ ਇੱਕ ਇਲੈਕਸ਼ਨਾਂ ਵੇਲੇ ਕਰਦੇ ਸਨ ਜਾਂ ਇਲੈਕਸ਼ਨਾਂ ਤੋਂ ਜਿੱਤਣ ਤੋਂ ਬਾਅਦ ਵੀ ਜਿਹੜੇ 5-4 ਬਿਆਨ ਸੀ ਉਹ ਨਹੀਂ ਰਹਿਣੇ, ਹੁਣ ਜ਼ਿੰਮੇਵਾਰੀ ਭਰੀਆਂ ਗੱਲਾਂ ਆਉਣ ਲੱਗ ਜਾਣਗੀਆਂ ਤੁਹਾਡੇ ਸਾਹਮਣੇ ਆ। ਤੇ ਪਰ ਫੇਰ ਵੀ ਜਿਹੜੀ ਇੱਕ ਤਬਦੀਲੀ ਤਾਂ ਦੇਖੋ ਆਉਂਦੀ ਆ, ਜਦੋਂ ਕੋਈ ਥਾਣੇਦਾਰ ਵੀ ਕਿਸੇ ਥਾਣੇ ਚ ਬਦਲਦਾ ਜਾਂ ਕਿਸੇ ਸਕੂਲ ਦਾ ਹੈਡਮਾਸਟਰ ਬਦਲਦਾ, ਤੇ ਇੱਕ ਵਾਰੀ ਤਾਂ ਸਕੂਲ ਦੇ ਉੱਤੇ ਕਲੀ ਕੁੱਚੀ ਵੀ ਹੁੰਦੀ ਆ, ਸਕੂਲ ਦੇ ਜਿਹੜੇ 4 ਬੂਟੇ ਵੀ ਲਾਏ ਜਾਂਦੇ ਆ ਉੱਥੇ, ਤੇ ਉਹਨੂੰ ਸੁਧਾਰਿਆ ਵੀ ਜਾਂਦਾ ਬਾਅਦ ਚ, ਵੱਖਰੀ ਗੱਲ ਆ ਵੀ ਉਹ ਮਾਹੌਲ ਭਾਵੇਂ ਕਿਹੋ ਜਿਹਾ ਮਰਜ਼ੀ ਬਣੇ, ਇਹ ਦੇਖਣਾ ਪੈਂਦਾ। ਪਰ ਹੁਣ ਜਿਹੜੇ ਇੱਕ ਨਵੇਂ ਯੁੱਗ ਦੀ ਅਮਰੀਕਾ ਸ਼ੁਰੂਆਤ ਹੋ ਗਈ ਆ, ਤੇ ਜਿਹੜਾ ਉਹਨਾਂ ਨੇ ਨਾਰਾ ਲਾਇਆ ਉਹ ਵੀ ਇੱਕ ਬੜਾ ਸੋਚਣ ਵਾਲਾ ਨਾਰਾ। ਉਹ ਕਹਿੰਦੇ ਜੀ ਅਸੀਂ ਫੇਰ ਬਣਾਈਏ ਅਮਰੀਕਾ ਨੂੰ, ਆਓ ਅਸੀਂ ਅਮਰੀਕਾ ਨੂੰ ਫੇਰ ਉਹਦੀ ਸ਼ਾਨ ਬਹਾਲ ਕਰੀਏ ਬਣਾਈਏ। ਇਹਦਾ ਮਤਲਬ ਤਾਂ ਇਹੀ ਹੋ ਗਿਆ ਜੀ ਵੀ ਜਿਹੜਾ ਪਿਛਲਾ ਟਾਈਮ ਸੀ, ਚਾਹੇ ਓਬਾਮਾ ਦਾ ਸੀ ਜਾਂ ਚਾਹੇ ਕਿ ਬੁਸ਼ ਦਾ ਸੀ ਕਿਸੇ ਦਾ ਵੀ ਸੀ, ਤਾਂ ਉਹ ਇੱਕ ਬਹੁਤ ਮਾੜਾ ਟਾਈਮ ਸੀ, ਤੇ ਅਮਰੀਕਾ ਆਪਦੀ ਜਿਹੜੀ ਸ਼ਾਖ ਆ ਉਹ ਖਤਮ ਕਰ ਚੁੱਕਿਆ, ਤੇ ਉਸ ਖਤਮ ਨੂੰ ਵਾਪਸ ਕਰਨ ਲਈ ਹੁਣ ਟਰੰਪ ਆਏ ਆ ਤੇ ਟਰੰਪ ਕਰਨਗੇ। ਤੇ ਪਰ ਦੂਜੇ ਪਾਸੇ ਅਮਰੀਕਾ ਦੇ ਵਿਚ ਪਹਿਲੀ ਵਾਰੀ ਇਤਿਹਾਸ ਦੇ ਵਿਚ ਹੋਇਆ ਵੀ ਕਿਸੇ ਵੀ ਰਾਸ਼ਟਰਪਤੀ ਦੇ ਸਹੁੰ ਚੱਕਣ ਤੋਂ ਪਹਿਲਾਂ ਹੀ ਬਹੁਤ ਸਾਰੇ ਥਾਵਾਂ ਦੇ ਉੱਤੇ ਨਾਰੇ ਮੁਜ਼ਾਰੇ ਉਹਦੇ ਜਿੱਤਣ ਤੋਂ ਲੈ ਕੇ ਹੋ ਰਹੇ ਆ, ਤੇ ਉਹ ਇਸ ਚੀਜ਼ ਨੂੰ ਖੁਸ਼ ਨਹੀਂ ਹੋ ਰਹੇ ਵੀ ਟਰੰਪ ਕਿਉਂ ਆਉਂਦਾ। ਤੇ ਪਰ ਕਿਉਂਕਿ ਟਰੰਪ ਦੀਆਂ ਕੱਟੜਵਾਦੀ ਗੱਲਾਂ ਜਾਂ ਇਹ ਵੱਖਵਾਦੀ ਗੱਲਾਂ ਤੋਂ ਲੋਕ ਦੁਖੀ ਸਨ, ਪਰ ਦੂਜੇ ਪਾਸੇ ਟਰੰਪ ਦੀ ਜਿਹੜੀ ਬਿਆਨਬਾਜ਼ੀ ਇਹ ਆ ਵੀ ਉਹ ਇੱਕ ਵੱਡਾ ਬਿਜ਼ਨਸਮੈਨ ਆ, ਤੇ ਉਹ ਕਹਿੰਦਾ ਵੀ ਮੈਂ ਆਉਣ ਵਾਲੇ ਦਿਨਾਂ ਚ ਅਮਰੀਕਾ ਦੇ ਵਿਚ ਇੰਨੀਆਂ ਕੁ ਜੋਬਸ ਕ੍ਰੀਏਟ ਕਰ ਦੂੰਗਾ ਵੀ ਕਿਸੇ ਵੀ ਬੰਦੇ ਨੂੰ ਜਿਹੜੀ ਉਹ ਅਮਰੀਕਾ ਦੇ ਨੂੰ ਬਾਹਰ ਜਾ ਕੇ ਜਾਂ ਕੁਛ ਹੋਰ ਕਰਨ ਦੀ ਕੰਮ ਨਹੀਂ ਪੈਣਾ, ਤੇ ਨਾ ਕੋਈ ਰਿਸੈਸ਼ਨ ਨਾ ਕੋਈ ਇਹੋ ਜਿਹਾ ਕੁਛ ਨਹੀਂ ਆਊਗਾ। ਸੋ ਮੈਂ ਇੱਕ ਇਹੋ ਜਿਹਾ ਸਿਸਟਮ ਬਣਾਉਣਾ ਜਿਹਦੇ ਨਾਲ ਕਿ ਜੋਬਸ ਅਮਰੀਕਾ ਚ ਹੀ ਰਹਿਣ, ਕਿਉਂਕਿ ਇੱਥੇ ਚੇਤੇ ਰੱਖਣ ਵਾਲੀ ਗੱਲ ਇਹ ਹੈ ਜੀ ਵੀ ਅਮਰੀਕਾ ਦੀ ਪਾਲਿਸੀ ਆਈ ਸੀ ਜਦੋਂ ਉਹਨੇ ਇੰਡਸਟਰੀ ਆਪਦੀ ਖਤਮ ਕਰਤੀ ਸੀ ਸਾਰੀ ਚਾਈਨਾ ਨੂੰ ਭੇਜਤੀ ਸੀ, ਤੇ ਉਹਦੇ ਨਤੀਜੇ ਵਜੋਂ ਅੱਜ ਜਿਹੜਾ ਅਮਰੀਕਾ ਦੇ ਉੱਤੇ ਜਿਹੜਾ ਕਰਜ਼ਾ ਚਾਈਨਾ ਦਾ ਖਾਸ ਕਰਕੇ ਉਹ ਬਹੁਤ ਜ਼ਿਆਦਾ ਹੋ ਚੁੱਕਿਆ, ਤੇ ਉਹ ਚੀਜ਼ ਵੀ ਕਿਤੇ ਨਾ ਕਿਤੇ ਦੇਸ਼ ਦੇ ਲਈ ਚੰਗੀ ਨਹੀਂ ਹੈ ਤੇ ਖਤਰਨਾਕ ਆ। ਤੇ ਦੇਖਦੇ ਹੁਣ ਇੱਕ ਬਿਜ਼ਨਸਮੈਨ ਆ ਜਿਹੜਾ ਇੱਕ ਵਪਾਰੀ ਬੰਦਾ ਉਹ ਦੇਸ਼ ਨੂੰ ਕਿਵੇਂ ਚਲਾਉਂਦਾ।
ਸੋ ਬਰਾੜ ਸਾਹਿਬ ਅੱਗੇ ਖਬਰਾਂ ਚ ਗੱਲ ਕਰਦੇ ਹਾਂ ਜੀ, ਥੋੜੀ ਜਿਹੀ ਖੇਡ ਜਾਗਰਤੀ। ਸੋ ਜਿਹੜਾ ਕਿ ਵਨ ਡੇ ਮੈਚ ਚੱਲ ਰਹੇ ਆ, ਜਿਸ ਦੇ ਵਿਚ ਕਿ ਇੰਗਲੈਂਡ ਤੇ ਭਾਰਤ ਦੀ ਟੀਮ ਦਾ ਕੱਲ ਮੁਕਾਬਲਾ ਸੀਗਾ, ਜਿਸ ਦੇ ਵਿਚ ਯੂਵੀ ਤੇ ਧੋਨੀ ਦੇ ਬੱਲੇ ਨੇ ਕਹਿੰਦੇ ਬਹੁਤ ਵਧੀਆ ਮਤਲਬ ਦੋਨਾਂ ਦਾ ਸਾਥ ਰਿਹਾ। ਸੋ ਉਸ ਦੇ ਬਾਰੇ ਸਾਡੇ ਤੁਹਾਡੇ ਕੀ ਵਿਚਾਰ ਆ?
ਦੇਖੋ, 5-6 ਸਾਲ ਪੁਰਾਣਾ ਯੁੱਗ ਕੱਲ ਪਲਟਿਆ ਤੇ 2011 ਦੇ ਵਰਲਡ ਕੱਪ ਵੇਲੇ ਜੋ ਰੌਣਕ ਦੇਖਣ ਨੂੰ ਮਿਲਦੀ ਸੀ ਗਰਾਊਂਡ ਦੇ ਵਿਚ, ਭਾਵੇਂ ਇਸ ਦੌਰਾਨ ਟੀਮ ਕੋਈ ਪਿੱਛੇ ਨਹੀਂ ਹਟੀ, ਟੀਮ ਬਹੁਤ ਅੱਗੇ ਵਧੀ, ਬੜੇ ਸੋਹਣੇ ਪਲੇਅਰ ਆਏ, ਵਿਰਾਟ ਕੋਹਲੀ ਵਰਗੇ ਬੰਦੇ ਮਿਲੇ ਜਾਂ ਉਹ ਵੱਖਰੀ ਚੀਜ਼ ਆ, ਪਰ ਇੱਕ ਜਿਹੜੇ ਬੰਦਿਆਂ ਨੂੰ ਲੋਕ ਦਿਲੋਂ ਚਾਹੁੰਦੇ ਆ ਜਾਂ ਦਿਲੋਂ ਖੇਡਦਾ ਦੇਖਣਾ ਚਾਹੁੰਦੇ ਸੀ ਜਿਹੜੇ ਢੰਗ ਨਾਲ, ਉਹ ਕੱਲ ਦੇ ਮੈਚ ਦੇ ਵਿਚ ਦੇਖਣ ਨੂੰ ਮਿਲਿਆ। ਕਿਉਂਕਿ ਲੋਕ ਯੁਵਰਾਜ ਦੇ ਬੱਲੇ ਨੂੰ ਵੀ ਗੂਗਲ ਦਾ ਦੇਖਣਾ ਚਾਹੁੰਦੇ ਸੀ ਤੇ ਲੋਕ ਧੋਨੀ ਨੂੰ ਵੀ ਉਸ ਕਰੈਕਟਰ ਚ ਦੇਖਣਾ ਚਾਹੁੰਦੇ ਸੀ ਜੋ ਉਹਨੇ ਆਪਣੀ ਸ਼ੁਰੂਆਤੀ ਦੌਰ ਦੇ ਵਿਚ ਜਿਹੜੀ ਬੈਟਿੰਗ ਕੀਤੀ ਸੀ। ਤਾਂ ਕੱਲ ਬੜੇ ਚਿਰਾਂ ਬਾਅਦ ਇਹ ਦੇਖਣ ਨੂੰ ਮਿਲਿਆ ਜੀ, ਜਦੋਂ ਸ਼ੁਰੂਆਤੀ ਬੱਲੇਬਾਜ਼ ਛੇਤੀ ਡਿੱਗ ਪਏ ਤੇ ਉਸ ਤੋਂ ਬਾਅਦ ਧੋਨੀ ਤੇ ਯੁਵਰਾਜ ਦੀ ਜਿਹੜੀ ਪਾਰਟਨਰਸ਼ਿਪ 250 ਰਨ ਤੋਂ ਜ਼ਿਆਦਾ ਦੀ, ਉਹਨੇ ਕਮਾਲ ਦੀ ਪਾਰਟਨਰਸ਼ਿਪ ਸੀ ਜੀ। ਤੇ ਇੱਕ ਟਾਈਮ ਇੰਗਲੈਂਡ ਦੇ ਜਿਹੜੇ ਬੱਲੇ ਬੋਲਰ ਸਨ ਉਹ ਇੰਨੇ ਕੁ ਲਾਚਾਰ ਦਿਖਾਈ ਦੇ ਰਹੇ ਸੀ, ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਵੀ ਬੋਲ ਅਸੀਂ ਕਰੀਏ ਕਿੱਥੇ, ਕਿਉਂਕਿ ਕਿਤੇ ਵੀ ਉਹ ਬੀਟ ਹੀ ਨਹੀਂ ਹੋ ਰਹੇ ਸੀ ਇਹਨਾਂ ਚੀਜ਼ਾਂ ਦੇ ਵਿੱਚ। ਸੋ ਕਾਫੀ ਚੰਗਾ ਲੱਗਿਆ, ਖਾਸ ਕਰਕੇ ਯੁਵਰਾਜ ਦੀ ਫਾਰਮ ਚ ਆਉਣਾ, ਕਿਉਂਕਿ 5-6 ਸਾਲ ਦਾ ਸਮਾਂ ਕੋਈ ਥੋੜਾ ਸਮਾਂ ਨਹੀਂ ਹੁੰਦਾ, ਉਹਨੂੰ 5-6 ਸਾਲ ਲੱਗ ਗਏ ਯੁਵਰਾਜ ਨੂੰ ਦੁਬਾਰੇ ਟਰੈਕ ਤੇ ਚੜ੍ਹਦੇ ਨੂੰ। ਕੋਈ ਇਹਨੂੰ ਲੇਡੀ ਲੱਕ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਉਹਦੇ ਪਿਛਲੇ ਦਿਨੀ ਵਿਆਹ ਹੋਣ ਦੇ ਕਾਰਨ ਵੀ ਕਹੇ ਜਾ ਰਹੇ ਆ ਤੇ, ਪਰ ਜਿਹੜਾ ਵਕਤ ਹੁੰਦਾ ਜੀ ਬੰਦੇ ਦਾ, 2011 ਚ ਉਹੀ ਯੁਵਰਾਜ ਸੀ ਜਿਹਨੇ 2020 ਵਰਲਡ ਕੱਪ ਜਿੱਤਿਆ, ਮੈਨ ਆਫ ਦੀ ਸੀਰੀਜ਼ ਰਿਹਾ ਤੇ ਉਸ ਤੋਂ ਬਾਅਦ ਅਚਾਨਕ ਜਿਹੜੀਆਂ ਉਹਨੂੰ ਪ੍ਰੋਬਲਮਾਂ ਨੇ ਆ ਕੇ ਰਿਹਾ, ਭਾਵੇਂ ਉਹ ਟੀਮ ਦੇ ਵਿੱਚ ਉਹਦਾ ਇਨ ਆਊਟ ਹੋਣ ਦਾ ਕਾਰਨ ਬਿਮਾਰੀ ਬਣੀ ਸੀ ਪਹਿਲਾਂ, ਤੇ ਉਹ ਇੱਕ ਕੈਂਸਰ ਨਾਲ ਪੀੜਤ ਹੋ ਗਏ ਸਨ, ਪਰ ਉਹਦੇ ਚੋਂ ਬਾਹਰ ਨਿਕਲ ਕੇ ਆਏ। ਤਾਂ ਉਦੋਂ ਬਾਅਦ ਉਹਨਾਂ ਦੀ ਜਿਹੜੀ ਟੀਮ ਦੇ ਵਿੱਚ ਇਨ ਆਊਟ ਫੇਰ ਰਿਹਾ, 5 ਵਾਰ ਇਸ ਦੌਰਾਨ ਟੀਮ ਚ ਆਏ, ਫੇਰ ਉਹ ਬਾਹਰ ਹੁੰਦੇ ਰਹੇ ਕਿਉਂਕਿ ਉਹ ਪ੍ਰਦਰਸ਼ਨ ਨੂੰ ਆਪਦੇ ਨੂੰ ਕਾਇਮ ਨਹੀਂ ਕਰ ਸਕੇ। ਪਰ ਪਿਛਲੇ ਜਿਹੜੇ ਰਣਜੀ ਸੀਜ਼ਨ ਦੇ ਵਿੱਚ ਜਿਹੜਾ ਉਹਨਾਂ ਨੇ 500-600 ਰਨ ਬਣਾ ਕੇ ਆਪਦੇ ਆਪ ਨੂੰ ਸਥਾਪਿਤ ਕੀਤਾ ਤੇ ਦੁਬਾਰੇ ਟੀਮ ਚ ਲੈ ਕੇ ਆਏ ਆ, ਉਹ ਇੱਕ ਬਾਕਮਾਲ ਆ ਜੀ। ਤੇ ਕੱਲ ਦੀ ਪਾਰੀ ਤੋਂ ਬਾਅਦ ਹੁਣ ਲੱਗਦਾ ਵੀ ਯੁਵਰਾਜ ਦਾ ਜਿਹੜਾ ਦੌਰ ਆ, ਜਿਹੜਾ ਦੂਜੀ ਪਾਰੀ ਦਾ ਆਪਦੀ ਕੈਰੀਅਰ ਦੀ ਦੂਜੀ ਪਾਰੀ ਦੇ ਵਿੱਚ ਯੁਵਰਾਜ ਜਿਹੜੇ 2-4 ਸਾਲ ਹੁਣ ਹੋਰ ਲੱਗਦਾ ਵੀ ਜਿਹੜਾ ਭਾਰਤ ਦੀ ਟੀਮ ਦੇ ਵਿੱਚ ਆਪਦਾ ਰੋਲ ਅਦਾ ਕਰਨਗੇ ਤੇ ਕਰਨਾ ਵੀ ਚਾਹੀਦਾ। ਕਾਫੀ ਚੰਗਾ ਪਲੇਅਰ ਆ, ਕਾਫੀ ਜਨੂਨੀ ਆ, ਇੱਕ ਬਾਲਰ ਦਾ ਵਾਧਾ ਹੁੰਦਾ, ਫੀਲਡਰ ਬਹੁਤ ਚੰਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਦੇਖਦੇ ਹੋਏ ਵਧੀਆ ਲੱਗਿਆ। ਤੇ ਦੂਜੇ ਪਾਸੇ ਧੋਨੀ ਦੇ ਉੱਤੋਂ ਵੀ ਜਿਹੜਾ ਕੈਪਟਨ ਦਾ ਭੂਤ ਭਾਵੇਂ ਹਲੇ ਤੱਕ ਲਿਆ ਨਹੀਂ ਤੇ ਹਲੇ ਵੀ ਉਹ ਕਿਤੇ ਕਿਤੇ ਕੈਪਟਨਸ਼ਿਪ ਕਰਦੇ ਦਿਖਾਈ ਦੇ ਦਿੰਦੇ ਆ ਗਰਾਊਂਡ ਦੇ, ਰੋਜ਼ ਟੀਵੀ ਅਖਬਾਰਾਂ ਵਾਲੇ ਕਹਿੰਦੇ ਆ ਜੀ ਵੀ 10 ਸਾਲਾਂ ਦੀ ਆਦਤ ਪਈ ਆ ਤੇ ਧੋਨੀ ਹਜੇ ਵੀ ਉਹ ਕਰ ਰਹੇ ਆ। ਪਰ ਧੋਨੀ ਨੇ ਕੱਲ ਜੋ ਬੈਟਿੰਗ ਕੀਤੀ ਫਰੀ ਮਾਇੰਡ, ਉਹ ਸਾਡੇ ਟੀਮ ਲਈ ਕਾਫੀ ਚੰਗੀ ਹੈ, ਸਹਾਈ ਸਿੱਧ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਚੰਗਾ ਲੱਗਾ ਜੀ ਕੱਲ ਦਾ ਮੈਚ ਦੇਖ ਕੇ, ਕਾਫੀ ਵੱਡਾ ਹਾਈ ਸਕੋਰ ਮੈਚ ਸੀ
ਜੀ। ਸੋ ਬਰਾਜ ਸਾਹਿਬ ਅੱਗੇ ਗੱਲ ਕਰਦੇ ਹਾਂ ਜੀ, ਜੋ ਕਿ ਇੰਡੀਆ ਦੇ ਵਿੱਚ ਹੁਣ ਚੋਣਾਂ ਦਾ ਜਿਹੜਾ ਇਲੈਕਸ਼ਨ ਆ ਉਹ ਜਿਵੇਂ ਜਿਵੇਂ ਨੇੜੇ ਆ ਰਹੇ ਆ, ਉਸੇ ਤਰ੍ਹਾਂ ਹੀ ਉੱਥੇ ਗਹਿਮਾ ਗਹਿਮੀ ਹੋਰ ਵੀ ਵੱਧ ਰਹੀ ਆ ਤੇ ਬਹੁਤ ਸਾਰੇ ਜਿਹੜੇ ਕਿ ਸਾਡੇ ਪਰਦੇਸੀ ਆ ਉਹ ਵੀ ਉੱਥੇ ਪਹੁੰਚ ਚੁੱਕੇ ਆ ਜੀ, ਉੱਥੇ ਪੰਜਾਬ ਦੇ ਵਿੱਚ ਚੋਣਾਂ ਦਾ ਸਾਥ ਦੇਣ ਦੇ ਲਈ ਕਿ ਉੱਥੇ ਦਾ ਕੀ ਆ ਤੇ ਕਿੱਧਰ ਨੂੰ ਉਹ ਜਾ ਰਹੇ ਆ। ਸੋ ਉਸ ਮਾਹੌਲ ਦੇ ਵਿੱਚ ਤੇ ਉੱਥੋਂ ਦੀ ਕੀ ਨਵੀਂ ਅਪਡੇਟ ਆ ਜੀ ਇਲੈਕਸ਼ਨ ਦੀ?
ਦੇਖੋ ਜਿਹੜਾ ਚੋਣਾਂ ਦੀ ਤਾਂ ਆਪਾਂ ਗੱਲ ਅਗਲੇ ਪੜਾਅ ਚ ਕਰਦੇ ਆ, ਪਹਿਲਾਂ ਪਰਦੇਸੀਆਂ ਦੀ ਤੁਸੀਂ ਗੱਲ ਕਰੀ ਆ ਵੀ ਪਰਦੇਸੀ ਭਾਰਤ ਨੂੰ ਗਏ ਆ, ਤੇ ਉਹ ਪਰਦੇਸੀਆਂ ਦੀ ਇੱਕ ਐਤਕੀ ਨਵੀਂ ਸਮੱਸਿਆ ਲੈ ਕੇ ਗਏ ਆ ਭਾਰਤ ਨੂੰ, ਚਾਹੇ ਭਾਵੇਂ ਉਹ ਸੁਧਾਰ ਕਰਨ ਗਏ ਆ, ਆਪੋ ਆਪਦੇ ਹਲਕਿਆਂ ਚ ਕੋਸ਼ਿਸ਼ਾਂ ਕਰਨ ਗਏ ਆ, ਨਾਲ ਉਹਨਾਂ ਨੂੰ ਇੱਕ ਸਮੱਸਿਆ ਇਹ ਲੈ ਕੇ ਗਏ ਆ ਵੀ ਜਿਹੜਾ ਵੀ ਪਰਦੇਸੀ ਗਿਆ ਉਹਨੂੰ ਜਾਂਦੇ ਨੂੰ 5-4 ਹਜ਼ਾਰ ਰੁਪਇਆ ਹਰੇਕ ਨੇ ਫੜਾ ਤਾ ਵੀ ਆ ਲੋ ਜੀ ਮੇਰੇ ਕੋਲੇ 500 ਦੇ ਨੋਟ ਪਏ ਆ, 1000-1000 ਦੇ ਨੋਟ ਪਏ ਆ, ਤੇ ਉਹ ਚ ਕਾਫੀ ਜਿਹੜੀਆਂ ਕਨਫਿਊਜ਼ਨ ਸਨ, ਕੋਈ ਕੁਛ ਕਹਿੰਦਾ ਸੀ 7.5 ਹਜ਼ਾਰ, ਕੋਈ 20 ਹਜ਼ਾਰ, ਕੋਈ 25 ਹਜ਼ਾਰ, ਕੋਈ RBI ਦੀ 31 ਮਾਰਚ ਤੱਕ ਡੇਟ ਕਹਿੰਦਾ, ਪਰ ਜਿਹੜੇ ਕਲੀਅਰ ਕੱਟ ਜਿਹੜੇ ਲਾਅ ਆ ਉਹ ਕਿਤੇ ਵੀ ਨਹੀਂ ਕੰਪਲੀਟ ਦਿਖਾਈ ਦਿੰਦੇ ਤੇ ਉਹ ਜਦੋਂ ਬੰਦਾ ਜਾ ਕੇ ਉੱਥੇ ਭੁਗਤਦਾ ਉਦੋਂ ਹੀ ਪਤਾ ਲੱਗਦਾ। ਪਿਛਲੇ 2-3 ਦਿਨਾਂ ਦੇ ਵਿੱਚ ਮੈਨੂੰ 2-3 ਕਾਲਸ ਆਈਆਂ ਸਪੈਸ਼ਲ ਇੰਡੀਆ ਤੋਂ, ਪਹਿਲਾਂ ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਗਏ, ਉਹਨਾਂ ਨੇ ਮੈਨੂੰ ਕਾਲ ਕਰਕੇ ਉੱਥੋਂ ਦੇ ਹਾਲਾਤ ਦੱਸੇ। ਫਿਰ ਕੱਲ ਮੈਨੂੰ ਬਖਤਾਵਰ ਸਿੰਘ ਹੋਰਾਂ ਦੀ ਰਿੰਗ ਆਈ, ਮੈਲਬਨ ਤੋਂ ਸਾਡੇ ਸਰੋਤੇ ਆ ਕਾਫੀ ਸਾਡੇ ਨਾਲ ਰੇਡੀਓ ਨਾਲ ਜੁੜਦੇ ਆ ਸਦਾ ਹੀ, ਉਹਨਾਂ ਦੀ ਰਿੰਗ ਆਈ, ਉਹਨਾਂ ਨੇ ਦੱਸਿਆ ਕਹਿੰਦੇ ਜੀ ਵੀ ਮੈਂ, ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਮੈਨੂੰ ਰਿੰਗ ਕੀਤੀ ਸੀ ਤੇ ਪੁੱਛਿਆ ਸੀ ਵੀ ਕੀ ਲਾਅ ਆ, ਤੇ ਮੈਂ ਉਹਨਾਂ ਨੂੰ ਮੋਟੀਆਂ ਮੋਟੀਆਂ ਜਿੰਨੀਆਂ ਮੈਨੂੰ ਪਤਾ ਸੀ ਗੱਲਾਂ ਦੱਸੀਆਂ ਸੀ ਵੀ ਭਾਈ ਇੱਦਾਂ ਕਹਿੰਦੇ ਆ ਵੀ 25 ਹਜ਼ਾਰ ਲਿਆ ਸਕਦੇ ਆ, RBI ਚ ਜਮ੍ਹਾਂ ਕਰਾ ਸਕਦੇ ਹੋ, ਏਅਰਪੋਰਟ ਤੋਂ ਉੱਤਰਨ ਸਾਰ ਫਿਰ ਜਾਣਗੇ ਤੁਹਾਡੇ ਅਕਾਊਂਟ ਦੇ ਵਿੱਚ। ਪਰ ਓਹਦੇ ਨਾਲ ਓਹਨਾ ਨੇ ਕੱਲ ਲਾਈਨ ਚ ਖੜਿਆ ਨੇ ਮੈਨੂੰ ਜਿਹੜੀ ਅਪਡੇਟ ਓਥੋਂ ਦਿੱਤੀ ਕਾਫੀ ਲੰਮੀ ਚੌੜੀ ਗੱਲ ਜਿਦਾਂ ਉਹ ਬੜੀ ਦੁਖਦਾਈ ਸੀ ਤੇ ਬੜਾ ਔਖਾ ਕੰਮ ਸੀ ਏਡਾ ਸੌਖਾ ਨਹੀਂ ਹੈ ਤਾਂ ਮੈਂ ਚਾਹੁੰਦਾ ਕਿ ਸਾਡੇ ਸਰੋਤੇ ਹਜੇ ਵੀ ਜਾ ਰਹੇ ਆ ਤਾਂ ਉਹ ਜ਼ਰੂਰ ਇਹ ਚੀਜ਼ਾਂ ਧਿਆਨ ਰੱਖਣ ਵੀ ਜੇ ਤੁਸੀਂ ਜਾ ਰਹੇ ਹੋ ਪਹਿਲੀ ਗੱਲ ਤਾਂ ਜੇ ਤੁਹਾਡੇ ਕੋਲ OCI ਤੇ ਇੱਥੋਂ ਦਾ ਪਾਸਪੋਰਟ ਆ ਫਿਰ ਤਾਂ ਤੁਸੀਂ ਭੁੱਲ ਜਾਓ ਵੀ ਤੁਹਾਨੂੰ ਜਿਹੜੇ ਨੋਟ ਤੁਹਾਡੇ ਬਦਲੇ ਜਾਣਗੇ ਫਿਰ ਤਾਂ ਨੋਟ ਨਹੀਂ ਬਦਲੇ ਜਾਣੇ ਤੁਹਾਡੇ ਉਹ ਤਾਂ ਉਹਨਾਂ ਨੇ ਜਿਹੜੇ ਸਿਰਫ ਤੇ ਸਿਰਫ ਇੰਡੀਅਨ ਪਾਸਪੋਰਟ ਲਈ ਹੈਗੇ ਵੀ ਜੇ ਇੰਡੀਅਨ ਪਾਸਪੋਰਟ ਧਾਰਕ ਜੇ ਨੋਟ 25,000 ਤੱਕ ਲੈ ਕੇ ਆਉਂਦਾ ਤਾਂ RBI ਜਮ੍ਹਾਂ ਕਰਾ ਲੂਗੀ ਪਰ RBI ਜਮ੍ਹਾਂ ਕਰਾਉਣ ਤੋਂ ਪਹਿਲਾਂ ਵੀ ਉਹ ਤੁਹਾਨੂੰ ਕਹਿੰਦੇ 2 ਘੰਟਿਆਂ ਦੀ ਲਾਈਨ ਦੇ ਵਿੱਚ ਮੈਂ ਖੜਾ ਕੈਨੇਡਾ ਅਮਰੀਕਾ ਤੋਂ ਆਏ ਲੋਕ ਬਜ਼ੁਰਗ ਬਹੁਤ ਖੜੇ ਗਾਲੋ ਗਾਲੀ ਹੋਈ ਜਾਂਦੇ ਉੱਥੇ ਬੁਰੇ ਹਾਲ ਆ ਜੀ ਕਹਿੰਦੇ ਤੇ ਉਹਦੇ ਚ ਉਦੋਂ ਬਾਅਦ ਤੁਹਾਡੇ ਤੋਂ ਇਹੋ ਜਿਹੇ ਡਾਕੂਮੈਂਟ ਮੰਗਦੇ ਆ ਵੀ ਤੁਸੀਂ ਉਹ ਡਾਕੂਮੈਂਟ ਹੀ ਨਹੀਂ ਪੂਰੇ ਕਰ ਸਕਦੇ ਆਖਣਗੇ ਜੀ ਲਿਆਓ ਜੀ ਤੁਹਾਡਾ ਪੈਨ ਕਾਰਡ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕ ਦੀ ਜਿਹੜੀ ਤੁਹਾਡਾ ਜਿਹੜਾ ਲੋਕਲ ਬੈਂਕ ਆ ਜਿੱਥੇ ਤੁਸੀਂ ਕਰਾਉਣੇ ਆ ਪੈਸੇ ਉਹਦੀ ਸਟੇਟਮੈਂਟ ਮੰਗਦੇ ਆ ਪਿਛਲੀ ਮਹੀਨੇ 2 ਮਹੀਨਿਆਂ ਦੀ ਵੀ ਉਹਦੇ ਚ ਕਿਸਲੇ ਜਦੋਂ ਤੋਂ ਨੋਟਬੰਦੀ ਹੋਈ ਆ ਉਦੋਂ ਤੋਂ ਕਿੰਨੇ ਪੈਸੇ ਤੇ ਕਿਉਂ ਜਮ੍ਹਾਂ ਹੋਇਆ ਉਹਨਾਂ ਦਾ ਸਬੂਤ ਦਿਓ ਸੋ ਇਹ ਸਾਰੀਆਂ ਚੀਜ਼ਾਂ ਬੰਦੇ ਕੋਲ ਹੁੰਦੀਆਂ ਨੀ ਤੇ ਬੰਦਾ ਉਸ ਤੋਂ ਬਾਅਦ ਇਹ ਕਹਿ ਦਿੰਦਾ ਵੀ ਆ ਲਓ ਜੀ ਨੋਟ ਇਹਨਾਂ ਨੂੰ ਤੁਸੀਂ ਆਪਾਂ ਨੇ ਜਿਹੜਾ ਫਰੇਮ ਕਰਾ ਕੇ ਘਰੇ ਰੱਖ ਲਈਏ ਵੀ ਇਹੋ ਜਿਹੇ ਵੀ 500 ਤੇ 1,000 ਦੇ ਨੋਟ ਹੁੰਦੇ ਸੀਗੇ ਕਿਸੇ ਟਾਈਮ ਦੇ ਵਿੱਚ ਤੇ ਹੋਰ ਇਸ ਤੋਂ ਵੱਧ ਕੇ ਕਹਿੰਦਾ ਫਿਰ ਬੰਦੇ ਕੋਲ ਕੋਈ ਚਾਂਸ ਨਹੀਂ ਰਹਿੰਦਾ ਪਰ ਇੱਕ ਚਾਂਸ ਇਹਦੇ ਚ ਇਹਨਾਂ ਸਾਰਿਆਂ ਨਾਲੋਂ ਵਧੀਆ ਜਿਹੜਾ ਚਾਂਸ ਮੈਨੂੰ ਜੋਗਿੰਦਰ ਸੋਹੀ ਹੋਰਾਂ ਨੇ ਦੱਸਿਆ ਸੀ ਉਹ ਇਹ ਸੀਗਾ ਵੀ ਜੇ ਤੁਸੀਂ ਜਿਹੜੇ ਵੀ ਸਿੰਗਾਪੁਰ ਏਅਰਪੋਰਟ ਦੇ ਜਾਂਦੇ ਹੋ ਹਜੇ ਮਲੇਸ਼ੀਆ ਦੇ ਵਿੱਚ ਦੀ ਤਾਂ ਮੈਨੂੰ ਪੱਕਾ ਨਹੀਂ ਪਤਾ ਪਰ ਸਿੰਗਾਪੁਰ ਏਅਰਪੋਰਟ ਦੇ ਉੱਤੇ ਜਾਂਦੇ ਆ ਤਾਂ ਤੁਸੀਂ ਸਿੰਗਾਪੁਰ ਏਅਰਪੋਰਟ ਦੇ ਉੱਤੇ ਜਿੰਨੇ ਮਰਜ਼ੀ ਪੈਸੇ ਬਟਾ ਲਓ ਇਹ ਵੱਖਰੀ ਗੱਲ ਆ ਵੀ ਤੁਹਾਡਾ ਜਿਹੜਾ ਇੱਕ ਅੱਧਾ ਰੁਪਈਆ 2 ਰੁਪਈਏ ਘੱਟ ਰੇਟ ਉੱਥੇ ਦਿੱਤਾ ਜਾਂਦਾ ਉਸ ਦਿਨ ਬਾਹਰ 47-48 ਸੀ ਤੇ ਪਰ ਉੱਥੇ ਏਅਰਪੋਰਟ ਤੇ 45 ਦਿੱਤਾ ਜਾਂਦਾ ਸੀ ਤੇ 2-2 ਹਜ਼ਾਰ ਦੇ ਨਵੇਂ ਨੋਟ ਤੁਹਾਨੂੰ ਉਹ ਦੇ ਰਹੇ ਸੀ ਜਿੰਨੇ ਮਰਜ਼ੀ ਨੋਟ ਤੁਸੀਂ ਲੈ ਲਓ ਤੇ ਜਿੰਨੇ ਮਰਜ਼ੀ ਪੈਸੇ ਤੁਸੀਂ ਉੱਥੇ ਬਟਾ ਲਓ ਉਹ ਕੋਈ ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀਗੀ ਸੋ ਇਹ ਬੈਟਰ ਆਈਡੀਆ ਇਹੀ ਹੈ ਜੀ ਵੀ ਜਿਹੜੇ ਪਰਦੇਸੀ ਸਾਡੇ ਜਾ ਰਹੇ ਆ ਉਹ ਇਹ ਚੀਜ਼ ਨੂੰ ਜ਼ਰੂਰ ਧਿਆਨ ਰੱਖਣ ਵੀ ਉਹ ਪੈਸੇ ਜੇ ਬਟਾਉਣੇ ਆ ਤਾਂ ਉਹਨਾਂ ਨੂੰ ਐਡਾ ਨਹੀਂ ਹੈ ਵੀ ਜਾਓ ਤੇ RBI ਖਾਲੀ ਬੈਠੇ ਹੋਣਗੇ ਤੇ ਫੜਾਓ ਤੇ ਫੜ ਲਓ ਇਹ ਨਹੀਂ ਹੈਗਾ ਉਹ ਪੂਰਾ ਇੱਕ ਪ੍ਰੋਸੀਜਰ ਆ ਉਹ ਪ੍ਰੋਸੀਜਰ ਦੇ ਤਹਿਤ ਤੁਹਾਨੂੰ ਜਾਣਾ ਪੈਣਾ ਤੁਹਾਨੂੰ ਉੱਥੇ ਪਹਿਲਾਂ ਬਾਹਰ ਨਿਕਲਣ ਲੱਗੇ ਵੀ ਡਿਕਲੇਅਰ ਕਰਨਾ ਪੈਂਦਾ ਫਾਰਮ ਦੇ ਵਿੱਚ ਉੱਥੇ ਤੁਹਾਡੇ ਮੋਹਰਾਂ ਲਾਉਂਦੇ ਆ ਵੀ ਇੰਨਾ ਪੈਸਾ ਇਹਨਾਂ ਕੋਲ ਹੈ ਉਹਦੇ ਤੇ ਦਰਜ ਹੁੰਦੇ ਆ ਸੋ ਕਾਫੀ ਚੀਜ਼ਾਂ ਦੇ ਥਰੂ ਜਾਣਾ ਪੈਂਦਾ ਦੇਖੋ ਊਂ ਤਾਂ ਸਾਨੂੰ ਲੱਗਦੀਆਂ ਥਰੂ ਮਾੜੀਆਂ ਚੀਜ਼ਾਂ ਸਾਨੂੰ ਲੱਗਦਾ ਵੀ ਇਹ ਤਾਂ ਬਹੁਤ ਔਖਾ ਕਰਤਾ ਲੋਕ ਉੱਥੇ ਜੋ ਭੁਗਤਦੇ ਆ ਗਾਲਾਂ ਵੀ ਦਿੰਦੇ ਆ ਕੱਲ ਮੈਂ ਲਾਈਵ ਦੇਖਿਆ ਉੱਥੇ ਕੀ ਉੱਥੇ ਦੁਖੀ ਸੀ ਲੋਕ ਇਸ ਗੱਲ ਤੋਂ ਪਰ ਦੂਜੇ ਪਾਸੇ ਹੁਣ ਜੇ ਤੁਸੀਂ ਕਿਸੇ ਚੀਜ਼ ਦੀ ਸਟ੍ਰਿਕਟਨੈਸ ਵਰਤੀ ਆ ਤਾਂ ਫੇਰ ਜੇ ਤੁਸੀਂ ਇਹ ਨਹੀਂ ਵਰਤਦੇ ਤਾਂ ਤੁਸੀਂ ਕਿਵੇਂ ਕਰੋਗੇ ਮੰਨ ਲਓ ਜੇ ਚੀਜ਼ਾਂ ਨਾ ਹੁੰਦੀਆਂ ਕੋਈ ਵੀ ਬੰਦਾ ਕਿੰਨੇ ਵੀ ਪੈਸੇ ਲੈ ਜਾ ਸਕਦਾ ਤੇ ਉੱਥੇ ਬਦਲ ਸਕਦਾ RBI ਚ ਤਾਂ ਫੇਰ ਤਾਂ ਲੋਕਾਂ ਨੇ ਡੀਕੀ ਜਾਣਾ ਹੁੰਦਾ ਸੀ ਵੀ ਭਾਰਤੀ ਆਇਆ ਆਪਣਾ ਕੋਈ ਵਿਦੇਸ਼ੀ ਵਿਦੇਸ਼ੋਂ ਆਇਆ ਤੇ ਉਹਨੂੰ ਦੇ ਦਿਆ ਕਰਨਾ ਸੀ 10-20 ਲੱਖ ਆ ਲੈ ਜੀ ਸਾਡੇ ਖਾਤੇ ਚ ਆਪਦੇ ਚ ਜਮ੍ਹਾਂ ਕਰਾ ਲਾ ਜਾਂ ਉੱਥੇ ਕਰਾ ਲਾ ਫੇਰ ਇਹ ਤਰੀਕੇ ਅਪਣਾ ਲੈਣੇ ਸੀ ਲੋਕਾਂ ਨੇ ਸੋ ਕੁਝ ਇੱਕ ਗੱਲਾਂ ਇਹ ਜਿਹੀਆਂ ਹੁੰਦੀਆਂ ਵੀ ਜਿਨ੍ਹਾਂ ਦੀ ਸਖਤੀ ਕਰਨੀ ਹੀ ਲਾਜ਼ਮੀ ਹੁੰਦੀ ਆ ਜ਼ਰੂਰੀ ਹੁੰਦੀ ਆ ਕਰਨੀ ਪੈਣੀ ਆ ਸੋ ਉਹ ਚੀਜ਼ ਇੱਥੇ ਹੋ ਰਹੀ ਆ ਤੇ ਉਹਨਾਂ ਨੇ ਸਖਤੀ ਕੀਤੀ ਆ ਪਰ ਤੁਸੀਂ ਆਪ ਹੀ ਆਪਣੇ ਢੰਗ ਨਾਲ ਜਾਓ ਜੇ ਜਾਣਾ ਤਾਂ ਨੰਬਰਤਾ ਇਹ ਆ ਜੀ ਤਾਂ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਹੜੇ ਇਲੈਕਸ਼ਨਾਂ ਦੇ ਵਿੱਚ ਉੱਥੇ ਹੈਲਪ ਕਰਨ ਲਈ ਜਾ ਰਹੇ ਆ ਤਾਂ ਬਿਲਕੁਲ ਜੀ ਰੋਜ਼ ਨਵੀਆਂ ਨਵੀਆਂ ਖਬਰਾਂ ਦੇਖ ਰਹੇ ਹਾਂ ਤੇ ਵੱਡੇ ਵੱਡੇ ਜਿਹੜੇ ਪਰਦੇਸੀਆਂ ਦੇ ਹੋਰਡਿੰਗ ਦੇਖ ਰਹੇ ਹਾਂ ਤੇ ਪਰਦੇਸੀਆਂ ਵੱਲੋਂ ਆਪਣੇ ਤੌਰ ਤੇ ਵਿੱਢੀ ਮੁਹਿੰਮ ਦੇਖ ਰਹੇ ਹਾਂ ਹੁਣ ਗੱਲ ਤਾਂ ਇਹ ਆ ਜੀ ਵੀ ਹੁਣ ਜਮ੍ਹਾਂ ਜਿਹੜਾ ਫਲ ਖਾਣ ਦਾ ਵੇਲਾ ਆ ਗਿਆ ਫਲ ਤੋੜਨ ਦਾ ਵੇਲਾ ਆ ਗਿਆ ਕਹਿ ਸਕਦੇ ਹਾਂ ਤੇ ਹੁਣ ਹੀ ਜਿੰਨਾ ਕੁ ਜ਼ੋਰ ਕੋਈ ਲਾ ਲੂਗਾ ਉਹਦਾ ਬੈਨੀਫਿਟ ਲੈ ਲੂਗਾ ਤੇ ਨਹੀਂ ਤਾਂ ਥੋੜਾ ਜਿਹਾ ਕਿਤੇ ਫੇਰ ਆਏ ਵਾਰੀ ਵਾਂਗੂ ਬਾਅਦ ਚ 5 ਸਾਲ ਆਪਾਂ ਰੌਲਾ ਪਾਈ ਜਾਈਏ ਜਾਂ ਇਹ ਜਿਹੀਆਂ ਗੱਲਾਂ ਕਰੀ ਜਾਈਏ ਵੀ ਏਦਾਂ ਨੀ ਹੋਣਾ ਸੀ ਉਹ ਨੀ ਹੋਣਾ ਸੀ ਤਾਂ ਉਦੋਂ ਬਿਹਤਰ ਆ ਜਿਹੜਾ ਹੁਣ ਕੰਮ ਕਰਨ ਦਾ ਵੇਲਾ ਤੇ ਉਹ ਕੰਮ ਕਰ ਵੀ ਰਹੇ ਆ ਸਾਡੇ ਪਰਦੇਸੀ ਵੀ ਕਰ ਰਹੇ ਆ ਤੇ ਇੱਥੋਂ ਬੈਠੇ ਲੋਕ ਵੀ ਕਰ ਰਹੇ ਆ ਤੇ ਕਰਨੇ ਚਾਹੀਦੇ ਵੀ ਆ ਕਿਉਂਕਿ ਜੇ ਤੁਸੀਂ ਬਦਲਾਅ ਚਾਹੁੰਦੇ ਹੋ ਤਾਂ ਇਹੀ ਇੱਕ ਤਰੀਕਾ ਰਹਿ ਗਿਆ ਜੀ ਵੀ ਤੁਸੀਂ ਵੋਟ ਦੀ ਵਰਤੋਂ ਕਰੋ ਸੁਚੱਜੀ ਵਰਤੋਂ ਕਰੋ ਤੇ ਇਸ ਦੌਰਾਨ ਥੋੜੇ ਜਿਹੀਆਂ ਜਿਹੜੀਆਂ ਉਨਤਾਈਆਂ ਆਮ ਆਦਮੀ ਪਾਰਟੀ ਨਾਲ ਵੀ ਹੋ ਰਹੀਆਂ ਉਹਨਾਂ ਦੇ ਉੱਤੇ ਵੀ ਦੋਸ਼ ਪ੍ਰਦੋਸ਼ ਦਾ ਜਿਹੜਾ ਦੌਰ ਜਾਰੀ ਆ ਹਜੇ ਵੀ ਕੱਲ ਮਨੀਸ਼ ਸਿਸੋਦੀਆ ਦੇ ਵੀ ਜਿਹੜੇ ਦਫ਼ਤਰ ਦੇ ਵਿੱਚ ਫੇਰ ਉਹਨਾਂ ਦੇ ਜਿਹੜੇ ਇੱਕ ਰੇਡ ਹੋਈ ਆ CBI ਦੀ ਤੇ ਉਹਦੇ ਚ ਉਹਨਾਂ ਨੇ ਦੇਖਿਆ ਕੁਝ ਕੁ ਉਨਤਾਈਆਂ ਖਾਸ ਕਰਕੇ ਪੁਰਾਣਾ ਮਸਲਾ ਸੀਗਾ ਜਦੋਂ ਨਜੀਬ ਜੰਗ ਵੇਲੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਵੀ ਸੋਸ਼ਲ ਮੀਡੀਆ ਦੇ ਉੱਤੇ ਗਲਤ ਢੰਗ ਨਾਲ ਐਡਵਰਟਾਈਜ਼ਮੈਂਟ ਕੀਤੀ ਆ ਉਹਦੇ ਲਈ ਪੇਪਰ ਵਰਕ ਤੇ ਹੋਰ ਲਈ ਜਿਹੜੀ ਇਹ ਤਫਤੀਸ਼ ਕੱਲ ਹੋਈ ਆ ਤੇ ਹੋਰ ਵੀ ਡਾਕਟਰ ਸਤਿੰਦਰ ਜੈਨ ਦੇ ਉੱਤੇ ਵੀ ਸਿਕੰਜਾ ਕਸਿਆ ਹੋਇਆ ਕਈ ਦਿਨਾਂ ਤੋਂ, ਉਹਦੇ ਚ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਸਚਾਈਆਂ ਵੀ ਆ, ਪਰ ਜ਼ਿਆਦਾਤਰ ਜਿਹੜਾ ਸਿਆਸੀ ਪ੍ਰੇਰਣਾ ਮਿਲ ਰਹੀ ਆ। ਤੇ ਦੂਜੀ ਜਿਹੜੀ ਕੇਜਰੀਵਾਲ ਹੋਰਾਂ ਦੇ ਮਾਮਲੇ ਦੇ ਵਿੱਚ ਬਿਆਨ, ਜਿਹੜੀਆਂ ਵਾਰ ਵਾਰ ਬਿਆਨ ਬਦਲਣ ਦੀਆਂ ਗੱਲਾਂ ਦੇ ਉੱਤੇ ਵੀ ਬੜਾ ਕਿੰਤੂ ਪਰੰਤੂ ਹਰ ਬੰਦਾ ਕਰ ਰਿਹਾ। ਸੋ ਕਾਫੀ ਚੀਜ਼ਾਂ ਦਾ ਧਿਆਨ ਰੱਖਣ ਵਾਲੀ ਗੱਲ ਆ ਵੀ, ਪਰ ਮੈਨੂੰ ਤਾਂ ਇੱਕੋ ਤੀਰ ਆ ਜਾਂਦਾ ਅਖੀਰ ਚ ਵੀ, ਜੇ ਅਸੀਂ ਥੋੜਾ ਜਿਹਾ ਤੋਲ ਮੋਲ ਕੇ ਬੋਲੀਏ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ, ਥੋੜਾ ਜਿਹਾ ਧਿਆਨ ਰੱਖੀਏ ਇਸ ਚੀਜ਼ ਦਾ, ਤਾਂ ਇਹ ਫਾਲਤੂ ਦੀਆਂ ਮੁਸੀਬਤਾਂ ਜਿਹੜੀਆਂ ਨੂੰ ਇਹ ਆਮ ਆਦਮੀ ਪਾਰਟੀ ਆਪ ਹੀ ਆਪਦੇ ਮੂਹਰੇ ਕਰੀ ਜਾਂਦੀ ਆ, ਇਹ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਜੇ ਉਹ ਇੱਕ ਵਧੀਆ ਤਰੀਕਾ ਅਪਣਾਉਣ। ਪਰ ਇੱਕ ਚੀਜ਼, ਇੱਕ ਦੋ ਚੀਜ਼ਾਂ ਹੋਰ ਆ ਵੀ, ਵਿਰੋਧੀਆਂ ਨੇ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੁੰਦੀਆਂ ਜੀ। ਤੁਸੀਂ ਦੇਖਿਆ ਹੋਣਾ ਇੱਕ 20 ਬੰਦਿਆਂ ਦਾ ਗਰੁੱਪ ਆ ਦਿੱਲੀ ਤੋਂ ਜਿਹੜਾ ਗਿਆ ਹੋਇਆ ਜੀ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਸਪੈਸ਼ਲ ਤੌਰ ਤੇ ਵਿਰੋਧ ਕਰਨ, ਤੇ ਕੱਲ ਕੇਜਰੀਵਾਲ ਨੇ ਸਟੇਜ ਤੋਂ ਵੀ ਕਿਹਾ ਜੀ ਲਓ ਜੀ ਚਮਚੇ ਆ ਗਏ ਆ ਬਾਦਲ ਦੇ, ਤੇ ਉਹਨਾਂ ਦਾ ਕੰਮ ਆ ਜੀ ਜਿੱਥੇ ਵੀ ਕੇਜਰੀਵਾਲ ਜਾਂਦੇ ਆ ਉੱਥੇ ਕਾਲੀਆਂ ਝੰਡੀਆਂ ਲੈ ਕੇ ਤੇ ਦਿੱਲੀ ਦਾ ਰੌਲਾ ਪਾਉਂਦੇ ਆ ਵੀ ਇਹ ਦਿੱਲੀ ਤੋਂ ਭਗੌੜਾ ਜੀ, ਦਿੱਲੀ ਚ ਇਹ ਨੀ ਕੀਤਾ ਵੋ ਨੀ ਕੀਤਾ। ਸੋ ਇਹ ਵੀ ਇੱਕ ਤਰੀਕਾ ਜਿਹੜੀ ਵਿਰੋਧਤਾ ਕਰਨ ਦਾ, ਜਾਂ ਮੰਨ ਲੈਂਦੇ ਹਾਂ ਵੀ ਵਿਰੋਧੀ ਪਾਰਟੀਆਂ ਦਾ ਜਾਂ ਧਿਆਨ ਭੰਗ ਕਰਨ ਦਾ ਤਰੀਕੇ ਆ। ਤੇ ਦੂਜੀ, ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ, ਉਸ ਵੀਡੀਓ ਦੇ ਵਿੱਚ ਕੁਝ ਕੁ ਲੋਕ ਆ ਜਿਹੜੇ ਉਹ ਬੜੇ, ਆਪਾਂ ਇੱਥੇ ਆਸਟ੍ਰੇਲੀਆ ਨੂੰ ਕਹਿ ਦਿੰਦੇ ਹਾਂ ਵੀ ਰੇਸਿਸਟ ਆ ਜੀ, ਆਸਟ੍ਰੇਲੀਆ ਚ ਫਲਾਨਾ ਧਮਕਾ ਫਲਾਣੇ ਨਾਲ ਇਹ ਹੋ ਗਿਆ। ਤੇ ਕੱਲ ਮੈਂ ਇੱਕ ਵੀਡੀਓ ਦੇਖ ਆਇਆ ਜੀ, ਇੱਕ ਕੋਈ ਆਮ ਆਦਮੀ ਪਾਰਟੀ ਦਾ ਨੌਜਵਾਨ ਆ ਜੀ, ਗੁਰਸਿੱਖਾ ਤੇ ਉਹ ਸਿਰ ਦੇ ਉੱਤੇ ਆਪਣੀ ਪੱਗ ਦੇ ਉੱਤੇ ਉਹਨੇ ਫੱਟੀ ਜਿਵੇਂ ਬੰਨਦੇ ਆਮ ਆਦਮੀ ਪਾਰਟੀ ਵਾਲੇ, ਉਹ ਬੰਨ ਕੇ ਕਿਸੇ ਪਿੰਡ ਦੇ ਵਿੱਚ ਬੈਠਾ ਇੱਕ ਥਾਂ ਦੇ ਉੱਤੇ 10-20 ਬੰਦਿਆਂ ਦੇ ਵਿੱਚ, ਤਾਂ ਉੱਥੇ ਉਹਨੂੰ ਇੱਕ ਨੌਜਵਾਨ ਸਵਾਲ ਕਰ ਰਿਹਾ ਤੇ ਬਾਰ ਬਾਰ ਇੱਕੋ ਗੱਲ ਕਹਿ ਰਿਹਾ, ਉਹ ਯੂਪੀ ਦੇ ਭਈਆਂ ਨੂੰ ਤਾਂ ਅਸੀਂ ਕੰਮ ਤੇ ਨਹੀਂ ਲਾਉਂਦੇ ਤੇ ਤੁਸੀਂ ਸਾਡੇ ਮੁਖੀ ਬਣਾਓਗੇ ਇੱਥੇ ਲਿਆ ਕੇ। ਉਹਨੂੰ ਬਹੁਤ ਜ਼ਿਆਦਾ ਉਹਦੀ ਜਿਹੜੀ ਸ਼ਬਦਾਵਲੀ ਆ, ਉਹ ਰੇਸ਼ੀਸ਼ਲ ਜਿਹੜੀ ਉਹਦੀ ਵਰਡਿੰਗ ਆ, ਉਹ ਇਹੋ ਜਿਹੀਆਂ ਸ਼ਬਦ ਬੋਲ ਰਿਹਾ ਵੀ ਜਿਹੜੇ ਅਸੀਂ ਜੇ ਕਿਤੇ ਸਾਨੂੰ ਆਸਟ੍ਰੇਲੀਆ ਦੇ ਵਿੱਚ ਸੁਣਨੇ ਪੈ ਜਾਣ ਜਾਂ ਕਹਿਣ, ਤਾਂ ਅਸੀਂ ਧਰਤੀ ਚੱਕ ਲਈਏ ਆਪਦੇ ਸਿਰ ਦੇ ਉੱਤੇ ਤੇ ਵੀ ਆਹ ਸਾਨੂੰ ਕੀ ਕਿਹਾ ਜਾ ਰਿਹਾ। ਤੇ ਪਰ ਬੜੀ ਹੈਰਾਨੀ ਹੁੰਦੀ ਆ ਵੀ ਪੰਜਾਬ ਚ ਜਾਂ ਆਪਦੇ ਇਹੋ ਜਿਹੇ ਥਾਵਾਂ ਦੇ ਉੱਤੇ ਭਾਰਤ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ। ਬਹੁਤ ਸਾਰੀਆਂ ਹੋਰ ਦਲੀਲਾਂ ਹੈਗੀਆਂ ਦਿੱਤੀਆਂ ਜਾ ਸਕਦੀਆਂ, ਪਰ ਉਹ ਇਹ ਜੀ ਸ਼ਬਦਾਵਲੀ ਨੂੰ ਥੋੜਾ ਜਿਹਾ ਕੰਟਰੋਲ ਕਰਕੇ ਜੇ ਉਹ ਗੱਲਾਂ ਕੀਤੀਆਂ ਜਾਣ ਤਾਂ ਜ਼ਿਆਦਾ ਬਿਹਤਰ ਆ। ਪਰ ਕੁੱਲ ਮਿਲਾ ਕੇ ਜਿਹੜੇ ਸਿਆਸੀ ਲੋਕ ਆ ਉਹ ਆਪੋ ਆਪਦੇ ਢੰਗ ਦੇ ਰੈਲੀ ਮੁਤਾਬਕ ਜੇ ਜਾਂ ਮੂੰਹ ਉਹ ਜੀ ਚਪੇੜਾਂ ਵੱਜ ਰਹੀਆਂ ਜੀ। ਮੈਂ ਨੋਟ ਕਰ ਰਿਹਾ ਸੀ ਅਰਵਿੰਦ ਕੇਜਰੀਵਾਲ ਜੇ ਕਿਸੇ ਰਿਜ਼ਰਵ ਸੀਟ ਦੇ ਉੱਤੇ ਜਾਂਦੇ ਆ ਤਾਂ ਕੱਲ ਵੀ ਇੱਕ ਰਿਜ਼ਰਵ ਸੀਟ ਦੇ ਉੱਤੇ ਗਏ ਆ ਤੇ ਉੱਥੇ ਉਹਨਾਂ ਨੇ ਇਹ ਬੋਲਣਾ ਨਹੀਂ ਭੁੱਲੇ ਵੀ ਜਿਹੜਾ ਡਿਪਟੀ ਸੀਐਮ ਆ ਉਹ ਰਿਜ਼ਰਵ ਕੋਟੇ ਚੋਂ ਬਣਾਇਆ ਜਾਊਗਾ। ਸੋ ਇਸ਼ਾਰਾ ਉਹਨਾਂ ਦਾ ਉਸ ਕੈਂਡੀਡੇਟ ਵੱਲ ਹੁੰਦਾ ਵੀ ਹੋ ਸਕਦਾ ਤੁਹਾਡੇ ਕੈਂਡੀਡੇਟ ਦਾ ਹੀ ਨੰਬਰ ਪੈ ਜੇ ਤਾਂ ਕਿ ਲੋਕਾਂ ਨੂੰ ਹੋਰ ਵੱਡਾ ਪੱਧਰ ਤੇ ਆਉਣ ਵੀ ਇਹ ਤੁਹਾਡਾ ਡਿਪਟੀ ਸੀਐਮ ਬਣਨ ਦੇ ਚਾਂਸ ਆ ਇਸ ਬੰਦੇ ਦੇ। ਸੋ ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ ਜਾਂ ਭਾਜਪਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਪੈਰਾਂ ਭਾਰ ਹੋ ਰਿਹਾ ਜੀ। ਮੋਦੀ ਵੀ ਪਲਾਨ ਕਰ ਰਹੇ ਆ ਬਹੁਤ ਸਾਰੇ ਥਾਂ ਦੇ ਉੱਤੇ ਆਉਣ ਦਾ ਤੇ ਜਿਹੜੀ ਪੰਜਾਬ ਦੇ ਵਿੱਚ ਰੈਲੀਆਂ ਕਰਨ ਦਾ। ਸੋਨੀਆ, ਰਾਹੁਲ ਵੀ ਤੇ 40 ਸਟਾਰ ਪ੍ਰਚਾਰਕ ਹੋਰ ਵੀ ਜਿਹੜੇ ਕਾਂਗਰਸ ਦਾ ਵੀ ਕਰ ਰਹੇ ਆ ਤੇ ਦੂਜੇ ਪਾਸੇ ਜਿਹੜੀ ਵੱਡੇ ਗਰੁੱਪ ਆ ਮੀਡੀਆ ਹਾਊਸ ਉਹਨਾਂ ਨੇ ਕਾਂਗਰਸ ਨੂੰ ਜਿਤਾ ਤਾ ਜੀ। ਉਹਨਾਂ ਨੇ ਕਲੀਅਰ ਕੱਟ ਕਹਿਤਾ ਵੀ ਕਾਂਗਰਸ ਦੀ ਜਿਹੜੀ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਬਣੂਗੀ ਤੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਤੇ ਤੀਜੇ ਨੰਬਰ ਤੇ ਅਕਾਲੀ ਭਾਜਪਾ ਦਾ ਗੱਠਜੋੜ ਜਾਊਗਾ। ਇਹ ਜਿਹੜੀ ਓਪੀਨੀਅਨ ਪੋਲ ਜਿਹਨੂੰ ਕਹਿੰਦੇ ਆ ਉਹ ਜਿਹੜੇ ਆਏ ਆ ਤੇ ਜਿਹੜੇ ਹੁਣ ਦੇਖਦੇ ਆ ਵੀ ਇਹਨਾਂ ਚ ਕੀ ਕਹਿੰਦੇ ਆ ਇਹਨਾਂ ਗੱਲਾਂ ਨੂੰ।
ਜੀ ਜੀ, ਸੋ ਬ੍ਰਾਡ ਸਾਹਿਬ ਸਾਡੇ ਕੁਝ ਲਿਸਨਰ ਪ੍ਰੋਗਰਾਮ ਦੇ ਵਿੱਚ ਜੁੜੇ ਆ ਜੀ। ਵਰਿੰਦਰ ਸਿੰਘ, ਮੈਂ ਉਹਨਾਂ ਦਾ ਮੈਸੇਜ ਲੈ ਰਹੀ ਹਾਂ ਜੀ। ਉਹ ਪੁੱਛ ਰਹੇ ਆ, ਕਹਿੰਦੇ ਕਿ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਆਈ ਜਸਟ ਵਾਂਟ ਆਸਕ ਟੂ ਮਿੰਟੂ ਬ੍ਰਾਡ ਭਾਅ ਜੀ, ਆਈ ਵਾਂਟ ਟੂ ਸੈਂਡ ਮਨੀ ਟੂ ਇੰਡੀਆ ਅਰਾਊਂਡ 10 ਲੱਖ ਰੁਪੀਜ਼ ਇਨ ਬੈਂਕ ਅਕਾਊਂਟ, ਸੋ ਆਈ ਵਿਲ ਬੀ ਐਨੀ ਪ੍ਰੋਬਲਮ ਇਨ ਇੰਡੀਆ ਅਬਾਊਟ ਇਨਕਮ ਟੈਕਸ ਪਲੀਜ਼। 10 ਲੱਖ ਦੇ ਕਰੀਬ ਜੀ ਉਹ ਬੈਂਕ ਅਕਾਊਂਟ ਦੇ ਜ਼ਰੀਏ ਇੰਡੀਆ ਨੂੰ ਪੈਸੇ ਭੇਜ ਰਹੇ ਆ ਤੇ ਉਹ ਕਹਿੰਦੇ ਕਿ ਮੈਨੂੰ ਉੱਥੇ ਕੋਈ ਪ੍ਰੋਬਲਮ ਆਊਗੀ।
ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਆਉਣੀ ਚਾਹੀਦੀ ਆ, ਕਿਉਂਕਿ ਜੇ ਤੁਸੀਂ ਆਪਦੀ ਇੱਥੋਂ 1 ਨੰਬਰ ਦੀ ਕਮਾਈ ਚ ਤੇ ਬੈਂਕ ਟ੍ਰਾਂਸਫਰ ਕਰ ਰਹੇ ਹੋ ਤਾਂ ਤੁਸੀਂ ਕੁਝ ਗਲਤ ਨਹੀਂ ਕਰ ਰਹੇ। ਤੁਸੀਂ ਕਰ ਸਕਦੇ ਹੋ ਆਪਦੀ ਕਮਾਈ ਨੂੰ ਦੁਨੀਆ ਦੇ ਕਿਸੇ ਕੋਨੇ ਚ ਕਿਤੇ ਵੀ ਲਾ ਸਕਦੇ ਹੋ, ਭੇਜ ਸਕਦੇ ਹੋ ਤੇ ਉਹਦਾ ਉਹਨਾਂ ਨੂੰ ਤਾਂ ਬੈਨੀਫਿਟ ਆ। ਕੋਈ ਬਾਹਰੋਂ ਕਰੰਸੀ ਆ ਰਹੀ ਆ ਤਾਂ ਭਾਰਤ ਨੂੰ ਬੈਨੀਫਿਟ ਆ। ਮੈਂ ਖੁਦ ਪਿੱਛੇ ਜੇ ਮੈਨੂੰ ਵੀ ਜ਼ਰੂਰਤ ਪਈ ਸੀ ਤਾਂ ਭੇਜਣੇ ਪਏ ਆ ਤੇ, ਪਰ ਉਹਨਾਂ ਨੂੰ ਤੁਸੀਂ ਭੇਜੋ ਬੈਂਕ ਦੇ ਥਰੂ ਤੇ ਮੈਨੂੰ, ਕਿਉਂਕਿ ਮੈਂ ਕਾਫੀ ਤਰਲੇ ਮਾਰੇ ਸੀ, ਮੈਨੂੰ ਉਦੋਂ ਕਾਫੀ ਪੈਸੇ ਭੇਜਣੇ ਪੈਣੇ ਸੀਗੇ ਤੇ ਉਸ ਪੈਸੇ ਦੇ ਮੈਨੂੰ ਕਿਸੇ ਵੀ ਜਿਹੜੇ ਆ ਵੈਸਟਰਨ ਯੂਨੀਅਨ ਜਾਂ ਡਾਇਰੈਕਟ ਹੋਰ ਤੇ ਕਿਤੇ ਵੀ ਸੈੱਟ ਨਹੀਂ ਬੈਠਾ ਸੀ। ਤਾਂ ਮੈਨੂੰ ਉਸ ਟਾਈਮ ਫਿਰ ਵੈਸਟਰਨ ਯੂਨੀਅਨ ਤੋਂ ਸਾਡੇ ਸੰਦੀਪ ਸਿੰਘ ਆ ਜਿਹੜੇ ਕਾਫੀ ਵਧੀਆ ਬੰਦੇ ਆਪਾਂ ਨੂੰ ਸਦਾ ਸਹਾਇਤਾ ਕਰਦੇ ਰਹਿੰਦੇ ਆਪਣੇ ਅਦਾਰੇ ਨੂੰ ਵੀ, ਤਾਂ ਉਹਨਾਂ ਨੇ ਜਿਹੜੀ ਮੈਨੂੰ ਕਿਹਾ ਸੀਗਾ, ਦੱਸਿਆ ਸੀ ਵੀ ਸਟੇਟ ਬੈਂਕ ਆਫ ਇੰਡੀਆ ਦੇ ਥਰੂ ਤੁਸੀਂ ਕਰੋ ਜੀ, ਸਿਡਨੀ ਬ੍ਰਾਂਚ ਦੇ ਥਰੂ, ਜਿਹੜਾ ਕਿ ਸਭ ਤੋਂ ਸੇਫ ਤੇ ਵਧੀਆ ਜਿਹੜਾ ਮੈਥਡ ਆ, ਤੇ ਜਿਹੜਾ ਤੁਹਾਨੂੰ ਡਾਲਰ ਦਾ ਪ੍ਰਾਈਸ ਵੀ ਵੱਧ ਦਿੰਦਾ, ਤੇ ਤੁਹਾਡਾ ਜਿਹੜਾ ਸਿਸਟਮ ਵੀ ਉਹ 24 ਘੰਟਿਆਂ ਦੇ ਵਿੱਚ ਉਜਾਲਾ ਜਾਂਦੇ ਆ ਪੈਸੇ, ਬੜਾ ਈਜ਼ੀ ਆ। ਉਹਨਾਂ ਦੀ ਵੈਬਸਾਈਟ ਆ ਜੀ ਸਟੇਟ ਬੈਂਕ ਆਫ ਸਿਡਨੀ, ਤੇ ਉਹਦੇ ਚ ਤੁਸੀਂ ਜਾ ਕੇ ਤੁਸੀਂ ਇੱਕ ਲੌਗ ਇਨ ਬਣਾਉਣਾ ਹੁੰਦਾ, ਉਹਦੇ ਚ ਇੱਕ ਪਹਿਲਾਂ ਆਪਦਾ ਚੁਣੋ ਵੀ ਮੈਂ ਪੈਸੇ ਇੰਡੀਆ ਭੇਜਣਾ ਚਾਹੁੰਦਾ, ਉਹ ਤੁਸੀਂ ਆਪਣਾ ਇੱਕ ਲੌਗ ਇਨ ਬਣਾਓ। ਲੌਗ ਇਨ ਬਣਾਉਣ ਤੋਂ ਬਾਅਦ ਤੁਹਾਡੀ ਇੱਕ ਆਈ ਡੀ ਦੇਖਣੀ ਹੁੰਦੀ ਹੈ ਉਹਨਾਂ ਨੇ, ਉਹ ਆਈ ਡੀ ਤੁਸੀਂ ਆਪਦੇ ਨੇੜੇ ਦੇ ਪਾਸਪੋਰਟ ਪੋਸਟ ਆਫਿਸ ਚ ਜਾ ਕੇ ਤੇ ਉਹ ਇੱਕ ਸੈਕਿੰਡ ਦੇ ਵਿੱਚ ਉਹਨੂੰ ਫਿਲ ਕਰ ਦਿੰਦੇ ਆ ਤੇ ਉਹ ਆਪਦੀ ਕਾਰਵਾਈ ਪਾ ਦਿੰਦੇ ਆ, ਉਹਨਾਂ ਦਾ ਕੰਮ ਆ ਇੱਕ ਮਿੰਟ ਲਾਉਂਦੇ ਆ ਉਹ, ਤੇ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਉਹ ਕਨਫਰਮੇਸ਼ਨ ਭੇਜ ਦਿੰਦੇ ਆ ਥੋੜੇ ਘੰਟਿਆਂ ਚ ਵੀ ਹਾਂ ਤੁਹਾਡਾ ਜਿਹੜਾ ਅਕਾਊਂਟ ਖੁੱਲ ਗਿਆ ਜੀ ਤੇ ਤੁਸੀਂ ਰੈਡੀ ਹੋ ਟ੍ਰਾਂਸਫਰ ਕਰਨ ਲਈ। ਤਾਂ ਫੇਰ ਤੁਸੀਂ ਕੀ ਇਹ ਤੁਹਾਨੂੰ ਇੱਥੋਂ ਦਾ ਆਸਟ੍ਰੇਲੀਆ ਦਾ ਇੱਕ ਅਕਾਊਂਟ ਨੰਬਰ ਦੇਣਗੇ ਬ੍ਰਾਂਚ ਦਾ ਆਪਦੀ ਦਾ, ਤੇ ਤੁਸੀਂ ਜਿੰਨੇ ਵੀ ਪੈਸੇ ਆ ਉਹਦੇ ਚ ਪਾ ਦੇਣੇ ਆ, ਤੇ ਇੰਡੀਆ ਦੇ ਵਿੱਚ ਜਿਹੜੇ ਜਿੱਥੇ ਦੇਣੇ ਆ ਉਹਦੀ ਉਹ ਫਿਲ ਕਰ ਦੇਣਾ ਵੀ ਕਿੱਥੇ ਤਾਂ ਕਿਹੜੇ ਅਕਾਊਂਟ ਚ ਕਿਹੜੇ ਨਾਂ ਤੇ ਕਿੱਥੇ ਹੋਣੇ ਚਾਹੀਦੇ ਆ। ਉਹ ਬੜਾ ਈਜ਼ੀ ਪ੍ਰੋਸੈਸ ਆ, ਸਾਰੇ ਅੱਧੇ ਘੰਟੇ ਦਾ ਪ੍ਰੋਸੈਸ ਆ, ਤੇ ਉਹ ਤੁਹਾਡੇ ਵਿਦ ਇਨ 24 ਆਵਰ ਪੈਸੇ ਆ ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚ ਉੱਥੇ ਸ਼ੋਅ ਹੋ ਜਾਣਗੇ, ਤੇ ਨਾਲੇ ਹੁੰਦੇ ਵੀ ਪੂਰੇ ਆ, ਤੇ ਕੋਈ ਵੀ ਉਹਦੇ ਚ ਉਹਨਾਂ ਨੇ ਚਾਰਜ ਫੀਸ ਨਹੀਂ ਹੈਗੀ, ਉਹ ਫ੍ਰੀ ਆਫ ਕੋਸਟ ਆ ਜਿਹੜੇ ਉਹ ਭੇਜਦੇ ਆ। ਸੋ ਕਹਿ ਸਕਦੇ ਇੱਕ ਮੰਨਿਆ ਹੋਇਆ ਅਦਾਰਾ, ਪੁਰਾਣਾ, ਕੋਈ ਟੈਨਸ਼ਨ ਨਹੀਂ ਕਿਸੇ ਕਿਸਮ ਦੀ, ਤੇ ਇਸ ਢੰਗ ਨਾਲ ਤੁਸੀਂ ਜੇ ਟ੍ਰਾਂਸਫਰ ਕਰੋਗੇ ਤਾਂ ਜ਼ਿਆਦਾ ਵਧੀਆ ਰਹੋਗੇ। ਜੇ ਤੁਸੀਂ ਮੰਨ ਲਓ ਕਿਸੇ ਆਉਂਦੇ ਜਾਂਦਿਆਂ ਨੂੰ ਜਾਂ ਫੜਾਉਣੇ ਆਉਂਦਾ ਹੋਰ, ਫੇਰ ਬਹੁਤ ਸਾਰੇ ਸਵਾਲ ਹੋ ਜਾਂਦੇ ਆ, ਕਿਉਂਕਿ ਅੱਜ ਕੱਲ ਇੰਡੀਆ ਦੇ ਵਿੱਚ ਵੀ ਜਿਹੜੇ ਕੰਪਿਊਟਰਾਈਜ਼ਡ ਹੋਣ ਕਰਕੇ ਉਹਨਾਂ ਨੇ ਚੈੱਕ ਲਿਸਟ ਲਾ ਤੀਆਂ ਜੀ ਵੀ ਜੇ ਇੰਨੇ ਪੈਸਿਆਂ ਤੋਂ ਵੱਧ ਜਮ੍ਹਾਂ ਹੁੰਦੇ ਆ ਤਾਂ ਉਹਨੂੰ ਪੁੱਛੋ, ਇਨਕਮ ਟੈਕਸ ਪੁੱਛੋ ਕਿੱਥੋਂ ਕਿਵੇਂ ਤੇ ਕਾਹਤੋਂ। ਪਰ ਇਹ ਪੁੱਛਣ ਦਾ ਲੋੜ ਹੀ ਨਹੀਂ ਪੈਣੀ ਜੇ ਤੁਸੀਂ ਵਿਦੇਸ਼ ਤੋਂ ਟ੍ਰਾਂਸਫਰ ਤੁਹਾਡੇ ਅਕਾਊਂਟ ਦੇ ਥਰੂ ਹੁੰਦੇ ਆ
ਜੀ। ਸੋ ਅੱਗੇ ਬਰਾੜ ਸਾਹਿਬ ਦਲਜੀਤ ਸਿੰਘ ਸਰਾਂ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਆਮ ਫਰੋਮ ਮੋਗਾ, ਤੇ ਪੁੱਛਣਾ ਚਾਹੁੰਦੇ ਆ ਕਿ ਵੀ ਜੋ ਵੀ ਇੰਡੀਆ ਜਾਂਦਾ ਵਾ ਉਹਨੂੰ ਸਦਰ ਪੁਲਿਸ ਥਾਣੇ ਵਿੱਚ ਜਾ ਕੇ ਦੱਸਣਾ ਪੈਂਦਾ ਕਿ ਉਹ ਕਿੱਥੋਂ ਆਇਆ ਵਾ ਤੇ ਕਿੰਨੇ ਟਾਈਮ ਲਈ ਇੱਥੇ ਰਹੂਗਾ, ਤੇ ਪੁੱਛ ਰਹੇ ਆ ਕਿ ਭਾਜੀ ਏਦਾਂ ਕਿਉਂ ਆ।
ਨਹੀਂ ਇਹ ਤਾਂ ਕੋਈ ਜ਼ਰੂਰੀ ਨਹੀਂ ਹੈਗਾ, ਇਹ ਤਾਂ ਅੱਡੋ ਅੱਡ ਕੈਟਾਗਰੀਜ਼ ਆ ਜੀ ਵੀਜ਼ੇ ਦੀਆਂ। ਮੈਂ ਤਾਂ ਕਿਤੇ ਅੱਜ ਤਾਈ ਨੀ ਕਿਸੇ ਥਾਣੇ ਚ ਜਾ ਕੇ ਲਿਖਾਇਆ ਵੀ ਮੈਂ ਆ ਗਿਆ ਤੇ ਮੈਂ ਚੱਲਿਆ। ਉਹ ਤੁਸੀਂ ਸਮਾਰ ਕੇ ਨਾ ਇਹਨੂੰ ਆਪਾਂ, ਵੈਸੇ ਤਾਂ ਮਾਈਗ੍ਰੇਸ਼ਨ ਕਿਸੇ ਮੈਟਰ ਦੇ ਵਿੱਚ ਇਸ ਨੂੰ ਆਪਾਂ ਜ਼ਰੂਰ ਵਿਚਾਰਾਂਗੇ, ਪਰ ਹੁਣ ਮੇਰੇ ਪੂਰਨ ਧਿਆਨ ਚ ਨਹੀਂ ਹੈ ਵੀ ਇੱਕ ਕੈਟਾਗਰੀ ਆ ਵੀ ਜੇ ਤੁਸੀਂ POE ਜਾਂ ਇਹ ਜੇ ਕਾਰਡ ਕੂਡ ਦੀ ਕੋਈ ਕੈਟਾਗਰੀ ਆ ਵੀ ਤੁਸੀਂ ਕਿੰਨਾ ਟਾਈਮ ਲਾਉਣਾ ਜਾਂ ਕੀ ਆ ਉਹਦੀ ਹੋ ਸਕਦੀ ਆ, ਪਰ ਨਾਰਮਲ ਕੋਈ ਵੀ ਇਹੋ ਜੀ ਬੰਦਿਸ਼ ਨਹੀਂ ਹੈ। ਮੇਰੇ ਕੋਲ OCI ਹੈਗੀ ਆ ਤੇ ਮੈਂ ਇੱਧਰ ਆਸਟ੍ਰੇਲੀਅਨ ਪਾਸਪੋਰਟ ਆ ਤੇ ਮੈਨੂੰ ਤਾਂ ਕਿਤੇ ਲੋੜ ਨਹੀਂ ਪਈ, ਨਾ ਤਾਂ ਮੈਂ ਜਾ ਕੇ ਲਿਖਾਇਆ ਤੇ ਨਾ ਮੈਂ ਕਿਸੇ ਨੂੰ ਆਉਂਦੇ ਲਿਖਾਇਆ। ਉਹ ਕਿਸੇ ਖਾਸ ਕੇਸ ਦੇ ਵਿੱਚ ਹੋ ਸਕਦਾ ਜਾਂ ਖਾਸ ਵੀ ਕਿਸੇ ਵੀਜ਼ੇ ਤੇ ਹੋ ਸਕਦਾ, ਉਹ ਥੋੜੀ ਜਿਹੀ ਹੋਰ ਦਲਜੀਤ ਬਾਈ ਕਲੀਅਰ ਕਰਿਓ ਗੱਲ, ਫਿਰ ਆਪਾਂ ਇਹਦੇ ਬਾਰੇ ਪੜਤਾਲ ਲਾਂਗੇ
ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਤੇ ਇਸ ਤੋਂ ਇਲਾਵਾ ਕੋਈ ਹੋਰ ਇਨਫੋਰਮੇਸ਼ਨ ਜਾਂ ਕੋਈ ਹੋਰ ਜਿਹੜੀਆਂ ਕਿ ਅੱਗੇ ਗੇਮਸ ਵੀ ਆ ਰਹੀਆਂ ਜੀ ਸਿੱਖ ਗੇਮਸ, ਉਸ ਦੀ ਕੋਈ ਅਪਡੇਟ ਤੁਸੀਂ ਸਾਡੇ ਲਿਸਨਰ ਨਾਲ ਸਾਂਝੀ ਕਰਨਾ ਚਾਹੋ?
ਬਿਲਕੁਲ ਜੀ, ਸਿੱਖ ਗੇਮਸ ਦੇ ਲਈ ਬੜੀਆਂ ਤੇਜ਼ੀ ਨਾਲ ਤਿਆਰੀਆਂ ਚੱਲ ਰਹੀਆਂ, ਤੇ ਕੱਲ ਵੀ ਤਕਰੀਬਨ ਸਾਰੀ ਦਿਹਾੜੀ ਮੈਂ ਤੇ ਸਾਡੇ ਪ੍ਰਧਾਨ ਸਾਹਿਬ ਮੋਹਨ ਨਾਗਰਾ ਜੀ ਤੇ ਅਸੀਂ ਸਾਰਾ ਦਿਹਾੜੀ ਕੱਲ ਇਸ ਕੰਮ ਦੇ ਉੱਤੇ ਲਾਇਆ, ਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਜਿਹੜੀ ਸਾਨੂੰ ਹਜੇ ਦਿੱਕਤਾਂ ਆ ਰਹੀਆਂ, ਜਿਨ੍ਹਾਂ ਚੋਂ ਖਾਸ ਕਰਕੇ ਪਾਣੀ ਦੀ ਬੜੀ ਵੱਡੀ ਦਿੱਕਤ ਆ ਰਹੀ ਆ। ਜਸਪਾਲ ਸੰਧੂ ਹੋਰਾਂ ਨੇ ਸਾਨੂੰ ਪਾਣੀ ਆਫਰ ਕੀਤਾ ਸੀ 5 ਵਾਟਰ ਮਾਈਗ੍ਰੇਸ਼ਨ ਮੰਨਿਓ ਵੀ 50,000 ਬੋਤਲ ਪਾਣੀ ਦੀ ਜਿਹੜੀ ਉਹ ਦੇਣਗੇ, ਪਰ ਸਾਊਥ ਆਸਟ੍ਰੇਲੀਆ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਜੀ। ਸਾਊਥ ਆਸਟ੍ਰੇਲੀਆ ਦਾ ਇੱਕ ਲਾਅ ਆ ਤੇ ਉਹਦੇ ਤਹਿਤ ਉਹ ਬੋਤਲ ਆ ਜਿਹੜੀ ਉਹ 17 ਸੈਂਟ ਹੋਰ ਮਹਿੰਗੀ ਪੈਂਦੀ ਆ, ਤੇ ਜਦੋਂ 50,000 ਬੋਤਲ ਹੋਵੇ ਤਾਂ 17 ਸੈਂਟ ਨਾਲ ਵੀ ਬਹੁਤ ਵੱਡਾ ਬਜਟ ਦਾ ਫਰਕ ਪੈ ਜਾਂਦਾ। ਸੋ ਇਹ ਜੇ ਸਮੱਸਿਆਵਾਂ ਕਾਫੀ ਆ ਰਹੀਆਂ ਸਾਡੇ ਲਿਸਨਰ, ਜੇ ਕਿਸੇ ਦੀ ਵੀ ਕੋਈ, ਕਈ ਵਾਰੀ ਕੀ ਹੁੰਦਾ ਕਿਤੇ ਨਾ ਕਿਸੇ ਇੰਡਸਟਰੀ ਚ ਜਾਂ ਕਿਤੇ ਆਮ ਹੀ ਅਸੀਂ ਕੰਮ ਕਰਦੇ ਹਾਂ, ਜੇ ਕਿਸੇ ਵੀ ਰੂਪ ਚ ਕੋਈ ਵੀ ਸਾਨੂੰ ਜਿਵੇਂ ਡਿਸਪੋਜਲ ਬਰਤਨ ਆ ਉਹ ਚ ਇੰਡੀਆ ਤੋਂ ਬੜੇ ਮੁਸ਼ਕਲ ਨਾਲ ਅਸੀਂ ਇਕੱਠੇ ਕਰ ਰਹੇ ਸੀ, ਨਹੀਂ ਹੋਏ, ਫਿਰ ਹੁਣ ਚਾਈਨਾ ਤੋਂ ਆਰਡਰ ਕਰ ਰਹੇ ਹਾਂ, ਪਰ ਫਿਰ ਵੀ ਵੱਡੀ ਗਿਣਤੀ ਚ 1,00,000 ਗਲਾਸ ਚਾਹੀਦਾ, ਹੋਰ ਚਾਹੀਦਾ। ਸਾਡੇ ਜੇ ਕੋਈ ਵੀ ਲਿਸਨਰ ਸਰੋਤਾ ਜਾਣਕਾਰ ਇਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ ਤਾਂ ਸਾਨੂੰ ਜ਼ਰੂਰ ਦੱਸ ਪਾਇਓ ਜੀ ਵੀ ਕਿਸੇ ਵੀ ਇੰਡਸਟਰੀ ਦੀ, ਕਿਸੇ ਵੀ ਹੋਰ ਦੀ, ਜੇ ਕਿਉਂਕਿ ਅਸੀਂ ਕਈ ਵਾਰੀ ਰੈਫਰੈਂਸ ਨਾਲ ਸਿੱਧਾ ਜੇ ਕਿਤੇ ਜਾਓ ਤਾਂ ਉਹ ਬੈਨੀਫਿਟ ਵੀ ਹੋ ਜਾਂਦਾ ਤੇ ਕੰਮ ਵੀ ਹੋ ਜਾਂਦੇ ਆ। ਸੋ ਇੱਕ ਤਾਂ ਇਹ ਬਹੁਤ ਜਿਹੜੀ ਜ਼ਰੂਰੀ ਚੀਜ਼ ਆ, ਦੂਜੀ ਇਹ ਆ ਵੀ ਸਾਡੇ ਸਰੋਤਿਆਂ ਨੂੰ ਇੱਕ ਬੇਨਤੀ ਆ ਵੀ ਜੇ ਤੁਸੀਂ ਕਿਸੇ ਵੀ ਰੂਪ ਚ ਸਿੱਖ ਨਾਲ ਜੁੜਨਾ ਚਾਹੁੰਦੇ ਹੋ ਤਾਂ ਪਲੀਜ਼ ਉਹ ਰਜਿਸਟਰਡ ਹੋ ਜਾਓ, ਸਪੋਰਟਸ ਟੀਮਾਂ ਨੂੰ ਸਪੋਰਟਸ ਪਲੇਅਰਾਂ ਲਈ ਵੀ ਐਤਕੀ ਰਜਿਸਟ੍ਰੇਸ਼ਨ ਤੋਂ ਬਿਨਾਂ ਤੁਸੀਂ ਹਿੱਸਾ ਨਹੀਂ ਲੈ ਪਾਓਗੇ। ਜੇ ਤੁਸੀਂ ਵੈਬਸਾਈਟ ਦੇ ਉੱਤੇ ਰਜਿਸਟਰਡ ਹੋ ਸਿੱਕੇਡਾਂ ਨਾਲ ਤਾਂ ਹੀ ਤੁਸੀਂ ਉਹ ਗੇਮ ਚ ਹਿੱਸਾ ਲੈ ਪਾਓਗੇ। ਇਹ ਜ਼ਰੂਰੀ ਹੋ ਗਿਆ। ਤੇ ਇਹ ਦੂਜਾ ਜਿਹੜਾ ਇਹਦੇ ਚ ਜੇ ਵਲੰਟੀਅਰ ਤੁਸੀਂ ਹੈਲਪ ਕਰਨੀ ਚਾਹੁੰਦੇ ਹੋ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਤੁਸੀਂ ਰਜਿਸਟਰਡ ਹੋ। ਚਾਹੇ ਤੁਸੀਂ ਇੱਕ ਘੰਟਾ ਡੋਨੇਟ ਕਰਨਾ ਚਾਹੁੰਦੇ ਹੋ ਆਪਦਾ ਵਲੰਟੀਅਰ ਉੱਥੇ ਕੰਮ ਤਿੰਨ ਦਿਨਾਂ ਚ, ਪਰ ਤੁਸੀਂ ਜੇ ਰਜਿਸਟਰਡ ਹੋ ਤੁਹਾਡੀ ਹਿਸਟਰੀ ਬਣੂਗੀ, ਤੁਹਾਡਾ ਰਿਕਾਰਡ ਬਣੂਗਾ ਵੀ ਮੈਂ ਸਿੱਕੇ ਮਨਾ ਵਲੰਟੀਅਰ ਜੁੜਿਆ ਹੋਇਆ। ਕੱਲ ਨੂੰ ਤੁਹਾਡੇ ਜੋਬ ਦੀ ਵੀ ਕਈ ਵਾਰੀ ਲੋੜ ਹੁੰਦੀ ਹੈ ਵੀ ਤੁਸੀਂ ਕਿਤੇ ਵਲੰਟੀਅਰ ਕੰਮ ਕੀਤਾ ਜਾਂ ਇਹ ਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ ਤਾਂ ਵੀ ਤੁਹਾਨੂੰ ਕੰਮ ਦੇਊਗੀ, ਨਹੀਂ ਤਾਂ ਤੁਹਾਡੇ ਆਉਣ ਵਾਲੀਆਂ ਜਨਰੇਸ਼ਨ ਜ਼ਰੂਰ ਯਾਦ ਰੱਖਣੀਆਂ ਵੀ ਭਾਈ ਸਾਡੇ ਬਜ਼ੁਰਗ ਵੀ ਇਹਨਾਂ ਸਿੱਖ ਖੇਡਾਂ ਚ ਇੱਥੇ ਪਾਰਟ ਹੁੰਦੇ ਸੀ, ਹਿੱਸਾ ਲੈਂਦੇ, ਕਿਉਂਕਿ ਇਹਨਾਂ ਚੀਜ਼ਾਂ ਨੇ ਹਿਸਟਰੀ ਬਣਨੀ ਬਣਨੀ ਆ। ਇਹ ਆਪਦੇ ਉਸ ਰਾਹ ਪੈ ਚੁੱਕੀਆਂ, 30 ਸਾਲਾਂ ਚ ਆਪਦਾ ਪ੍ਰੂਵ ਕਰ ਚੁੱਕੀਆਂ ਵੀ ਇਹ ਗੇਮਾਂ ਚੱਲਦੀਆਂ ਰਹਿਣਗੀਆਂ, ਇੱਦਾਂ ਹੀ ਉਸ ਦਾਇਰੇ ਚੋਂ ਨਿਕਲ ਚੁੱਕੀਆਂ ਵੀ ਜਿਹੜੀਆਂ 5-4 ਸਾਲਾਂ ਬਾਅਦ ਲੱਤਾਂ ਖਿੱਚਣ ਚ ਬੰਦ ਹੋਣ ਵਾਲੀਆਂ ਪੋਜੀਸ਼ਨਾਂ ਹੁੰਦੀਆਂ ਉਹ ਚੋਂ ਨਿਕਲ ਗਈਆਂ। ਸੋ ਇੱਕ ਤਾਂ ਇਹ ਜ਼ਰੂਰ ਧਿਆਨ ਰੱਖੋ। ਦੂਜਾ, ਜੇ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ, ਕੋਈ ਚੀਜ਼ ਵੇਚਣੀ ਚਾਹੁੰਦੇ ਆ, ਸੇਲ ਪੁਆਇੰਟ ਲਾਉਣਾ ਚਾਹੁੰਦੇ ਆ, ਕਿਉਂਕਿ ਬਹੁਤ ਸਾਰੇ ਮੈਲਬਨ ਦੇ ਵਿੱਚ ਵੀ ਲੋਕ ਜਿਹੜੇ ਕੰਮ ਕਰਦੇ ਆ ਚੀਜ਼ਾਂ, ਇੰਡੀਅਨ ਚੀਜ਼ਾਂ, ਵਸਤਰ, ਕੋਈ ਕੱਪੜੇ, ਜੁੱਤੀਆਂ, ਹੋਰ ਇਹ ਜਿਹੀਆਂ, ਜੇ ਕੋਈ ਵੀ ਇੱਥੇ ਸਟਾਲ ਲਾਉਣੀ ਚਾਹੁੰਦਾ ਨਾ ਤਾਂ ਉਹ ਬੜੀ ਈਜ਼ੀ ਤੇ ਸੌਖਾ ਸਿਸਟਮ ਹੁਣ ਹੈਗਾ। $1500 ਤਿੰਨ ਦਿਨਾਂ ਦਾ ਸਟਾਲ ਦਾ ਰੱਖਿਆ ਹੋਇਆ, ਜਿਹਦੇ ਚ 3x3 ਮੀਟਰ ਦੀ ਸਿੱਖ ਗੇਮਾਂ ਦੀ ਕਮੇਟੀ ਬਣੀ ਉਹ ਸਟਾਲ ਦਿੱਤੀ ਜਾਊਗੀ, ਜਿਹਦੇ ਚ ਟੇਬਲ, ਕੁਰਸੀਆਂ, ਇਲੈਕਟ੍ਰੀਸਿਟੀ ਸਾਰਾ ਕੁਝ ਦਿੱਤਾ ਜਾਊਗਾ। ਤੇ ਤੁਸੀਂ ਆਪਣਾ ਪ੍ਰੋਡਕਟ ਲਿਆ ਕੇ ਉੱਥੇ ਐਡ ਕਰਨੀ ਆ, ਵੇਚਣਾ, ਜੋ ਵੀ ਕਰਨਾ ਤਾਂ ਤੁਸੀਂ ਜ਼ਰੂਰ ਜੁੜੋ। ਤੇ ਉਹਦੇ ਨਾਲ ਕੀ ਹੋਊਗਾ, ਤੁਹਾਨੂੰ ਜਿਹੜੀ ਇੱਥੇ 30,000 to 40,000 ਬੰਦੇ ਦੀ ਜਿਹੜੀ ਆਮਦ ਅਸੀਂ ਮੰਨ ਰਹੇ ਹਾਂ ਤਿੰਨ ਦਿਨਾਂ ਚ, ਉਹਨਾਂ ਦੇ ਵਿੱਚ ਤੁਹਾਨੂੰ ਆਪਣਾ ਪ੍ਰੋਡਕਟ ਵੇਚਣ ਦੀ ਜਾਂ ਉਹਦੀ ਐਡ ਦੀ ਜਿਹੜਾ ਚਾਂਸ ਮਿਲੂਗਾ। ਜ਼ਰੂਰ ਇਹ ਇੱਕ ਚੀਜ਼ ਦਾ ਤੁਸੀਂ ਧਿਆਨ ਚ ਰੱਖੋ, ਤੇ ਇਸ ਢੰਗ ਨਾਲ ਇੱਕ ਹੈਲਪ ਵੀ ਹੈ ਸਿੱਖ ਗੇਮਾਂ ਦੀ। ਤੇ ਬਾਕੀ ਜਿਹੜੇ ਮੈਲਬਨ ਤੋਂ ਆਉਣਾ ਚਾਹੁੰਦੇ ਆ ਜਾਂ ਜਿਹੜੇ ਆਪਦੇ ਬਜ਼ੁਰਗ ਆਏ ਹੋਏ ਉਹਨਾਂ ਨੂੰ ਭੇਜਣਾ ਚਾਹੁੰਦੇ ਆ ਗੇਮਾਂ ਤੇ ਪਰ ਆਪਦੇ ਕੋਲੇ ਟਾਈਮ ਨਹੀਂ, ਤਾਂ ਉਹ ਅਸੀਂ ਵਾਰ ਵਾਰ ਕਹਿੰਦੇ ਆ ਵੀ ਕਰਨ ਸੰਧੂ ਜਿਹੜੇ ਕਿ ਸੰਧੂ ਬੱਸ ਲਾਈਨ ਦੇ ਤੋਂ ਸਾਡੇ ਨਾਲ ਜੁੜਦੇ ਆ ਰੇਡੀਓ ਨਾਲ, ਉਹਨਾਂ ਨਾਲ ਸੰਪਰਕ ਕਰੋ ਜੀ। ਉਹਨਾਂ ਨੇ ਪੈਕੇਜ ਦੇ ਰਹੇ ਆ ਪੂਰੇ ਦਾ ਪੂਰਾ, ਤੇ ਪੈਕੇਜ ਵੀ ਇੰਨੇ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਆ ਜੋ ਉਹਨਾਂ ਦੀ ਲਾਗਤ ਖਰਚੇ ਦੇ ਉੱਤੇ ਦੇ ਰਹੇ ਆ, ਜਿਹ ਚ ਉਹਨਾਂ ਨੇ ਲੈ ਕੇ ਆਉਣਾ, ਆਉਣ ਜਾਣ ਦਾ ਬੱਸ ਦਾ ਕਿਰਾਇਆ, ਇੱਥੇ ਰੱਖਣ ਲਈ ਉਹਨਾਂ ਨੇ ਬਹੁਤ ਵਧੀਆ ਟੌਪ ਦਾ ਹੋਟਲ ਬੁੱਕ ਕਰਾਇਆ ਹੋਇਆ ਸਾਰਿਆਂ ਨੂੰ, ਤੇ ਉਹਨਾਂ ਨੂੰ ਇੱਥੇ ਸਾਂਭਾ ਸੰਭਾਈ, ਖਾਣ ਪੀਣ ਸਾਰਾ ਚੀਜ਼ਾਂ ਦਾ ਉਹਨਾਂ ਨੇ ਅਰੇਂਜ ਕਰਕੇ ਦੇਣਾ ਤੁਹਾਨੂੰ। ਤੇ ਉਹ ਬਾਕੀ ਜਾਣਕਾਰੀ, ਜ਼ਿਆਦਾ ਜਾਣਕਾਰੀ ਹੈ ਜਿਹੜੀ ਤੁਸੀਂ ਕਰਨ ਸੰਧੂ ਹੋਰਾਂ ਤੋਂ ਲੈ ਸਕਦੇ ਹੋ, ਰੇਡੀਓ ਤੇ ਐਡ ਵੀ ਚੱਲਦੀ ਆ, ਤੇ ਨਹੀਂ ਤਾਂ ਸੰਧੂ ਬੱਸ ਲਾਈਨ ਕਰਕੇ ਤੁਸੀਂ ਸਰਚ ਮਾਰ ਲਓ ਮੈਲਬਨ ਦੇ ਵਿੱਚ। ਤੇ ਉਹ ਲਿਮਿਟਡ ਜਿਹੀਆਂ 55 ਸੀਟਾਂ ਸਨ ਤੇ ਕਾਫੀ ਬੁਕਿੰਗ ਹੋ ਵੀ ਰਹੀ ਸੀ, ਪਰ ਜੇ ਫੇਰ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹ ਬੁੱਕ ਕਰਾ ਲਓ ਜੀ, ਆਉਣਾ ਜਾਣਾ ਸੌਖਾ ਹੋ ਜਾਣਾ। ਤੇ ਬਾਕੀ ਜੇ ਕਈ ਵਾਰੀ ਕੀ ਹੁੰਦਾ, ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆਏ ਵੀ ਅਸੀਂ ਡੋਨੇਸ਼ਨ ਕਰਨੀ ਚਾਹੁੰਦੇ ਹਾਂ ਸਿੱਖ ਗੇਮਾਂ ਲਈ, ਚਾਹੇ ਜ਼ਰੂਰੀ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਹਜ਼ਾਰਾਂ ਲੱਖਾਂ ਕਰੋ, ਪਰ ਜੇ ਤੁਸੀਂ 5, 10, 20, 100, 50 ਜਿੰਨੇ ਵੀ ਕਰਨਾ ਚਾਹੋ ਤਾਂ ਵੈਬਸਾਈਟ ਤੇ ਜਾ ਕੇ ਉੱਥੇ ਡੋਨੇਸ਼ਨ ਦਾ ਬਟਨ ਵੀ ਹੈ ਜੀ, ਤੇ ਤੁਸੀਂ ਡੋਨੇਸ਼ਨ ਕਰ ਸਕਦੇ ਹੋ। ਐਡਲੇਡ ਸਿੱਖ ਗੇਮਸ ਦੇ ਵਿੱਚ ਜਾ ਕੇ ਤੁਹਾਨੂੰ ਉੱਥੇ ਬੈਂਕ ਡਿਟੇਲਸ ਮਿਲ ਜਾਣਗੀਆਂ, ਤੇ ਉਹਦੇ ਚ ਜਾ ਕੇ ਤੁਸੀਂ ਆਪਦੇ ਬੰਨਿਓ ਵੀ ਡੋਨੇਸ਼ਨ ਪਾ ਸਕਦੇ ਹੋ, ਜਾਂ ਕੋਈ ਕਿਸੇ ਕਿਸਮ ਦਾ ਤੁਸੀਂ ਸਪੈਸ਼ਲ ਉੱਥੇ ਆਪਦਾ ਹਿੱਸਾ ਲੈਣਾ ਚਾਹੁੰਦੇ ਹੋ ਕਿਸੇ ਚੀਜ਼ ਦੇ ਵਿੱਚ ਤਾਂ ਸਾਨੂੰ ਕਾਲ ਕਰ ਸਕਦੇ ਹੋ, ਕਿਸੇ ਵੀ ਗੇਮ ਚ, ਹੋਰ ਚ, ਕੋਈ ਵੀ ਤੁਹਾਨੂੰ ਸਮਝ ਨਾ ਆਵੇ ਤਾਂ ਜਦੋਂ ਮਰਜ਼ੀ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ, ਤਾਂ ਕਿ ਅਸੀਂ ਜਿਹੜੇ ਹੁਣ ਗੇਮਾਂ ਦੇ ਵਿੱਚ ਰਹਿ ਗਿਆ ਗਿਣਤੀ ਦਾ ਟਾਈਮ, ਸਿਰਫ 2.5 ਮਹੀਨੇ ਰਹਿ ਗਏ, ਤੇ 2.5 ਮਹੀਨਿਆਂ ਦੇ ਵਿੱਚ ਅਸੀਂ ਇਹਨਾਂ ਗੇਮਾਂ ਨੂੰ ਐਤਕੀ ਇੱਕ ਪੀਕ ਤੇ ਲਿਜਾਣਾ ਚਾਹੁੰਦੇ ਹਾਂ ਵੀ ਵਾਕਈ 30 ਸਾਲਾਂ ਦਾ ਜਿਹੜਾ ਹੁੰਦਾ ਜਸ਼ਨ ਉਹ ਕਿਸ ਢੰਗ ਦਾ ਹੋਣਾ ਚਾਹੀਦਾ ਤੇ ਕਿਹੋ ਜਿਹਾ ਕਰਨਾ ਚਾਹੀਦਾ, ਤੇ ਉਹ ਤਾਂ ਹੀ ਹੋਵੇਗਾ ਜੇ ਤੁਸੀਂ ਇਕੱਲੇ ਇਕੱਲਾ ਬੰਦਾ ਸਾਡਾ ਸਹਿਯੋਗ ਦਿਓਗੇ। ਸੋ ਬਸ ਜੀ, ਇੰਨੇ ਸ਼ਬਦਾਂ ਨਾਲ ਮੈਂ ਹੁਣ ਇਜਾਜ਼ਤ ਲਊਂਗਾ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ।
ਸੋ ਬਹੁਤ ਬਹੁਤ ਸ਼ੁਕਰੀਆ ਗਾਰਡ ਸਾਹਿਬ,
ਮਿਹਰਬਾਨੀ
ਜੀ। ਦੋਸਤੋ, ਇਸ ਸਨ ਮਿੰਟੂ ਬਰਾੜ ਐਡੀਲੇਡ ਸਟੂਡੀਓ ਤੋਂ। ਮੇਰੇ ਖਿਆਲ ਚ ਤੁਹਾਨੂੰ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ, ਤੇ ਉਹਨਾਂ ਨੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਵੀ ਤੁਹਾਡੇ ਤੱਕ ਪਹੁੰਚਾ ਦਿੱਤੀ ਆ ਕਿ ਅਗਰ ਤੁਸੀਂ ਇੰਡੀਆ ਜਾ ਰਹੇ ਹੋ, ਪੈਸੇ ਲੈ ਕੇ ਜਾ ਰਹੇ ਹੋ, ਤਾਂ ਉੱਥੇ ਕਿੱਦਾਂ ਦੀਆਂ ਪ੍ਰੋਬਲਮਸ ਆਉਣਗੀਆਂ ਤੇ ਉਸ ਪ੍ਰੋਬਲਮਸ ਤੋਂ ਤੁਸੀਂ ਕਿੱਦਾਂ ਬਚੋਗੇ। ਸੋ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਗਾਣੇ ਦੀ ਫਰਮਾਇਸ਼ ਕੀਤੀ ਸੀ ਗੁਰਸੇਵਕ ਮਾਂਗਟ ਨੇ ਚੂੜੇ ਵਾਲੀ ਬਾਂ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਉਣੀ ਆ। ਕਹਿੰਦੇ ਆ ਨਾ ਕਿ ਜਿੱਦਾਂ ਦਾ ਮਾਹੌਲ ਹੁੰਦਾ ਚੁਟਕਲੇ ਵੀ ਉਦਾਂ ਦੇ ਬਣ ਜਾਂਦੇ ਆ, ਹਨਾ। ਹੁਣ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਵੋਟਾਂ ਦਾ ਜਿਹੜਾ ਮਾਹੌਲ ਆ ਕਾਫੀ ਗਰਮਾਇਆ ਹੋਇਆ, ਤੇ ਇਸ ਤਰ੍ਹਾਂ ਦੇ ਚੁਟਕਲੇ ਵੀ ਬਣ ਜਾਂਦੇ। ਕਹਿੰਦੇ ਕੀ ਹੁੰਦਾ ਨਾ, ਕਹਿੰਦੇ ਇੱਕ ਵਾਰੀ ਕੈਪਟਨ ਅਮਰਿੰਦਰ ਆ ਜਿਹੜਾ ਉਹ ਕਿਸੇ ਬਜ਼ੁਰਗ ਦੇ ਪੈਰ ਹੀ ਹੱਥ ਲਾਉਣ ਲੱਗਦਾ ਵਾ। ਆਪਾਂ ਨੂੰ ਵੀ ਪਤਾ ਵੀ ਜਿਹੜੇ ਨੇਤਾ ਲੋਕ ਆ ਇਹ ਪੈਰ ਹੀ ਹੱਥ ਕਦੋਂ ਤੇ ਕਿੱਦਾਂ ਲਾਉਂਦੇ ਆ, ਨਹੀਂ ਤਾਂ ਫਿਰ ਇਹਨਾਂ ਦੀ ਕਹਿੰਦੇ ਹੁੰਦੇ ਨਾ ਕਿ ਉਹ ਗਈ ਨਿਗਾਹ ਵਾਲਾ ਹਾਲ ਹੀ ਹੁੰਦਾ ਵਾ, ਤੇ ਪਤਾ ਹੀ ਨਹੀਂ ਹੁੰਦਾ ਕਿ ਰਹਿੰਦੇ ਕਿਹੜੀ ਦੁਨੀਆਂ ਦੇ ਵਿੱਚ। ਜਦੋਂ ਪੈਰ ਹੀ ਹੱਥ ਲਾਉਣ ਲੱਗਦਾ ਤਾਂ ਬਜ਼ੁਰਗ ਕਹਿੰਦਾ ਜਿਉਂਦਾ ਰਹਿ ਕੇਜਰੀਵਾਲ, ਤਾਂ ਕੈਪਟਨ ਅੱਗੋਂ ਕਹਿੰਦਾ, ਕਹਿੰਦਾ ਬਾਬਾ ਜੀ ਮੈਂ ਕੇਜਰੀਵਾਲ ਨੀ, ਮੈਂ ਕੈਪਟਨ ਆ। ਤਾਂ ਬਜ਼ੁਰਗ ਹੱਸ ਕੇ ਕਹਿੰਦਾ, ਮੈਨੂੰ ਪਤਾ ਤੂੰ ਕੈਪਟਨ ਆ, ਪਰ ਪੈਰੀ ਹੱਥ ਤਾਂ ਉਸੇ ਪਤੰਦਰ ਕਰਕੇ ਲਾਉਣਾ ਵਾ ਨਾ। ਤੇ ਵਾਕਈ ਜੀ ਜਿਹੜਾ ਇਹ ਕੇਜਰੀਵਾਲ ਦਾ ਜਿਹੜਾ ਦੂਸਰੀਆਂ ਪਾਰਟੀਆਂ ਦੇ ਗੱਲ ਦੇ ਵਿੱਚ ਫੰਦਾ ਲਟਕਿਆ ਹੋਇਆ ਵਾ, ਇਸਨੇ ਕਈ ਕੁਛ ਸਾਹਮਣੇ ਲੈ ਕੇ ਆਉਂਦਾ ਵਾ, ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੇਖਦੇ ਆ ਹੋਰ ਕੀ ਹੁੰਦਾ ਵਾ। ਸੋ ਬਿਲਕੁਲ ਇੱਧਰ ਬਹੁਤ ਸਾਰੇ ਮੈਸੇਜ ਸਾਡੇ ਕੋਲ ਪਹੁੰਚ ਚੁੱਕੇ ਆ ਜੀ ਟੈਲੀਗ੍ਰਾਮ ਦੇ ਜ਼ਰੀਏ, ਜ਼ਰੂਰ ਪੜੂੰਗੀ ਉਹ ਸਾਰੇ ਮੈਸੇਜ ਵੀ, ਜ਼ਰੂਰ ਸ਼ਾਮਿਲ ਕਰਾਂਗੇ ਤੁਹਾਡੇ ਮੈਸੇਜ ਵੀ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਗੁਰਸੇਵਕ ਮਾਂਗਟ ਦੀ ਫਰਮਾਇਸ਼ ਤੇ ਮਨਕੀਰਤ ਔਲਖ ਦਾ ਗਾਇਆ ਹੋਇਆ ਗਾਣਾ ਚੂੜੇ ਵਾਲੀ ਵਾਂ। ਤੁਸੀਂ ਵੀ ਸੁਣ ਲਿਓ ਤੇ ਮੈਂ ਵੀ ਸੁਣਦੀ ਹਾਂ। ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਕਦੋਂ ਕਾੜਾ ਉੱਤੇ ਛੱਪਣੇ ਨੇ ਨਾਮ ਵੇ, ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ, ਕਦੋਂ ਕਾੜਾ ਉੱਤੇ ਛੱਪਣੇ ਨੇ ਨਾਮ ਵੇ, ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ, ਕਦੋਂ ਘੁੰਮਣੇ ਨੇ ਅੱਗੇ ਪਿੱਛੇ ਕੈਮਰੇ, ਕਦੋਂ ਲੈ ਕੇ ਜਾਣਾ ਮੈਨੂੰ ਤੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ, ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ, ਨਾਲੇ ਜਿਹੜੇ ਯਾਰ ਬੇਲੀ ਤੁਹਾਡੇ ਖਾਸ ਨੇ, ਕਦੋਂ ਪੱਖੇ ਤੋਰੀ ਉੱਤੇ ਭਾਬੀ ਕਹਿਣਗੇ, ਕਿਹੜਾ ਲੱਕੜਾ ਗਵਈਆ ਸਾਡੇ ਵਿਆਹ ਚ, ਕਿਹੜੇ ਪੈਲੇਸ ਵਿੱਚ ਭੰਗੜੇ ਜੀ ਪੈਣਗੇ, ਗੱਲ ਸੁਣ ਲਵੋ ਮੇਰੀ ਸਾਫ ਸਾਫ ਦੀ, ਮੇਰਾ ਤੁਹਾਡੇ ਬਿਨ ਪਿੰਡ ਨਸਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ, ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ, ਸਹੇਲੀਆਂ ਸਭ ਹੋ ਗਈਆਂ ਨੇ ਸਹੁਰੇ ਪਿੰਡ ਵਾਲੀਆਂ, ਕਦੋਂ ਮੁੱਕਣਾ ਏ ਜੱਪ ਫੋਣ ਵਾਲਾ ਜੀ, ਹੋਰ ਸਦਰਾਂ ਨਾ ਜਾਂਦੀਆਂ ਸੰਭਾਲੀਆਂ, ਜਦੋਂ ਪੁੱਤ ਪੁੱਤ ਕਹਿ ਕੇ ਗੱਲਾਂ ਕਰਦੇ, ਮੇਰਾ ਦਿਲ ਇਹ ਦੂਰੀ ਨਾ ਜਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ, ਫੋਟੋਆਂ ਕਰੋ ਨੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ, ਕੱਠਿਆਂ ਨੇ ਖਾਣਾ ਇੱਕ ਥਾਲ ਚ, ਉਦੋਂ ਯਾਦ ਤੇਰੀ ਆਉਂਦੀ ਬੜੀ ਸੋਹਣਿਆ, ਡੀਜੇ ਵੱਜਦਾ ਆ ਜਦੋਂ ਵੇ ਸਿਆਲ ਚ, ਹੁਣ ਜੱਗੀ ਵੇ ਸੰਘੇੜੇ ਪਿੰਡ ਵਾਲਿਆ, ਸਾਰੇ ਚਾਹ ਤੇਰੇ ਅੱਗੇ ਨੇ ਤੇਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ, ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ,
ਗੱਲ ਇਵੇਂ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ, ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੱਲ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। For more info, 0424-115-551. You can email us info@sandhubuslines.com.au.
ਭਰੋਸੇ ਦਾ ਨਾਮ ਸੰਧੂ ਬਾਬੂ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ 1-2-3-diet।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਪੰਜਾਬ ਤੋਂ ਦੂਰ ਮਾਂ ਦੇ ਹੱਥਾਂ ਨਾਲ ਪਕਾਈ ਰੋਟੀ ਵਰਗਾ ਸਵਾਦ ਹੁਣ ਆਸਟ੍ਰੇਲੀਆ 'ਚ ਤੁਹਾਨੂੰ ਮਿਲੇਗਾ। ਆਸਟ੍ਰੇਲੀਆ ਦੇ ਹਾਈ ਕੁਆਲਿਟੀ ਗ੍ਰੇਨਸ ਤੋਂ ਬਣਿਆ ਸੈਮ ਮਿਲਸ ਵਾਲਿਆਂ ਦਾ ਰਾਇਲ ਗੋਲਡ ਆਸਟ੍ਰੇਲੀਅਨ ਮੇਡ ਆਟਾ, ਮੱਕੀ ਆਟਾ, ਬੇਸਣ, ਮਲਟੀਗ੍ਰੇਨ, ਬਾਜਰੇ ਦਾ ਆਟਾ ਹੁਣ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਦੇ ਸਟੋਰਾਂ ਤੇ ਉਪਲਬਧ ਹੈ ਅਤੇ ਬਹੁਤ ਜਲਦ ਤੁਸੀਂ ਸਿਡਨੀ ਦੇ ਇੰਡੀਅਨ ਸਟੋਰਾਂ ਤੋਂ ਇਸ ਆਟੇ ਨੂੰ ਖਰੀਦ ਸਕਦੇ ਹੋ। ਪੰਜਾਬ ਤੋਂ ਦੂਰ ਪੰਜਾਬ ਦਾ ਸਵਾਦ।
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੇਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413427।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼।
ਆ ਲਓ ਸਮਾਨ ਦੀ ਲਿਸਟ, ਗੋਵੈਂਟ ਗੌਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਉਹ ਯਾਰ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟ੍ਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 04156834 82।
ਚੱਕੀ ਆਟਾ $9, ਪੂਜਾ ਆਟਾ $9।
ਮੈਲਬੋਰਨ ਵਾਲੀ ਪ੍ਰਾਈਸ ਹੁਣ ਸ਼ੈਪਟਨ ਵਿੱਚ ਵੀ ਮਿਲੇਗੀ,
ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਦ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ
04 2 8 8 9 5 5 6 5 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 कोई कमजोरी तो महसूस नहीं होंगी?
ना भाई ना, मैं खुराक भी वधिया खाना आ, ते कमजोरी तो दूर दी गल है, हुण तां मैं कुल मिला के खुश ही खुश हां।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाने लई तुसी भी पता नोट कर लो, कुलार हस्पताल जीटी रोड पीजा नेड़े खन्ना पंजाब इंडिया। संपर्क नंबर 9878090001 9780809001। वेबसाइट विजिट करो kularhospital.com।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन।
हरमन रेडियो
जी। दोस्तों एक बार फिर तो स्वागत है जी, प्रोग्राम चल रहा लहरां ते मैं तुहाडी होस्ट बॉबी सिद्धू प्रेजेंट होते। टाइम हो चुका वा जी 8:11। सो लो जी तुहाडे मैसेज शामिल करदे आ प्रोग्राम दे विच। मैं पुछिया सी कि दुल्ले पट्टी दे पिता ते उसदे दादा ते उसदी माता जी दा की नाम सी। सो मैनू बहुत सारे मैसेज आ चुके आ जी, मैसेज जरूर पढ़दे आ। सारे तो पहला अमनदीप सिंह मलदूरा तो सत श्रीकाल कह रहे आ, ते अगे मनिंदर सिंह ने सानू इसका जवाब भेज दिता। ਉਹਨਾਂ ਨੇ ਜੀ ਦੁੱਲਾ ਪੱਟੀ ਦੇ ਫਾਦਰ ਦਾ ਨਾਮ ਦੱਸ ਦਿੱਤਾ ਵਾ, ਤੇ ਪਰ ਉਹ ਕਹਿੰਦੇ ਕਿ ਉਸਦੀ ਮਾਤਾ ਦੇ ਨਾਮ ਦਾ ਮੈਨੂੰ ਸ਼ੋਰ ਨਹੀਂ ਹੈਗਾ। ਮਨਿੰਦਰ ਸਿੰਘ ਬ੍ਰਿਸਬਨ ਤੋਂ। ਹਾਂਜੀ ਮਨਿੰਦਰ ਜੀ, ਬਹੁਤ ਬਹੁਤ ਸਵਾਗਤ ਆ। ਹੋਰ ਸੁਣਾਓ ਕਿੱਦਾਂ ਬ੍ਰਿਸਬਨ ਵਾਲੇ ਹੋ? ਕਿੱਦਾਂ ਬਹੁਤ ਠੰਡ ਪੈ ਰਹੀ ਆ ਨਾ ਆਪਣੇ ਤਾਂ ਬ੍ਰਿਸਬਨ ਦੇ ਵਿੱਚ? ਇੱਧਰ ਤਾਂ ਸਾਡੇ ਵਾਲੀ ਸਾਈਡ ਬਰਫ਼ ਪਈ ਜਾਂਦੀ ਆ ਤੇ ਆਪਾਂ ਤਾਂ ਕੋਟੀ ਪਾਈ ਬੈਠੇ ਆ। ਤੁਸੀਂ ਦੱਸ ਦਿਓ ਤੁਹਾਡੇ ਏਰੀਏ ਵਿੱਚ ਕਿੱਦਾਂ ਦਾ ਮੌਸਮ ਆ? ਅੱਗੇ ਜੀ ਸਾਡੇ ਨਾਲ ਧਨੀ ਸਾਹਿਬ, ਉਹਨਾਂ ਨੇ ਜੀ ਬੜੀ ਫੋਟੋ ਭੇਜੀ ਆ, ਬੜੀ ਪਿਆਰੀ ਫੋਟੋ, ਗੁਰੂ ਘਰ ਦੀ ਫੋਟੋ ਬਣੀ ਹੋਈ ਆ ਤੇ ਕੋਈ ਸਿੱਖ ਬੈਠਾ ਵਾ, ਅਰਦਾਸ ਕਰ ਰਿਹਾ ਵਾ, ਹੱਥ ਜੋੜੇ ਹੋਏ ਆ ਤੇ ਇੱਕ ਓਮਕਾਰ ਲਿਖਿਆ ਹੋਇਆ ਤੇ ਨਾਲ ਹੀ ਲਿਖਿਆ ਹੋਇਆ ਜੀ ਤੂੰ ਮੇਰਾ ਰਾਖਾ ਸਭਨੀ ਥਾਈ, ਤੇ ਨਾਲ ਹੀ ਸਾਰਿਆਂ ਨੂੰ ਗੁੱਡ ਮਾਰਨਿੰਗ ਕਹਿ ਰਹੇ ਆ ਜੀ। ਸੰਦੀਪ ਰਾਏ ਉਹਨਾਂ ਨੇ ਜੀ ਇੱਕ ਸਵਾ ਜੋ ਕਿ ਖਬਰਾਂ ਦੇ ਵਿੱਚ ਗੱਲ ਚੱਲ ਰਹੀ ਸੀ ਉਸ ਦੇ ਬਾਰੇ ਉਹਨਾਂ ਨੇ ਆਪਣੀ ਟਿੱਪਣੀ ਦਿੱਤੀ ਸੀਗੀ। ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਅਸੀਂ ਗੁਰੂ ਘਰ ਨੂੰ ਤਾਂ ਕਹਿੰਦੇ ਪੂਜਦੇ ਹਾਂ ਪਰ ਉਹਨਾਂ ਦੇ ਸਿਧਾਂਤਾਂ ਨੂੰ ਨਹੀਂ ਮੰਨਦੇ। ਗੁਰੂ ਦੁਆਰੇ ਜਾਣਾ ਜਾਂ ਗੁਰਬਾਣੀ ਸਿਰਫ ਪੜ੍ਹਨ ਨਾਲ ਕੋਈ ਪੂਰਨ ਸਿੱਖ ਨਹੀਂ ਬਣਦਾ, ਸਾਨੂੰ ਜੋ ਗੁਰਬਾਣੀ ਕਹਿੰਦੀ ਹੈ ਫੋਲੋ ਕਰਨਾ ਹੀ। ਬਿਲਕੁਲ ਆ ਜੀ, ਬਿਲਕੁਲ ਠੀਕ ਆ, ਰਿਸਪੈਕਟ ਉਹੀ ਆ ਕਿ ਅਸੀਂ ਜੋ ਗੁਰਬਾਣੀ ਸਾਨੂੰ ਕਹਿੰਦੀ ਆ ਉਸਨੂੰ ਫੋਲੋ ਕਰੀਏ, ਪਰ ਅਸੀਂ ਨਹੀਂ ਕਰਦੇ ਕਿਉਂਕਿ ਹਰ ਕੋਈ ਬੰਦਾ ਧਰਮ ਨੂੰ ਆਪਣੇ ਹਿਸਾਬ ਨਾਲ ਹੀ ਚਲਾਉਂਦਾ ਹੈ, ਤੇ ਜੇ ਅਸੀਂ ਕਿਤੇ ਧਰਮ ਤੇ ਗੱਲ ਕਰਦੇ ਹਾਂ ਤਾਂ ਫਿਰ ਵਾਦ ਵਿਵਾਦ ਆ ਜਿਹੜੇ ਉਹ ਕਦੇ, ਤੁਹਾਨੂੰ ਵੀ ਪਤਾ ਜੀ, ਉਹ ਕਦੇ ਸਿਮਟਣ ਦਾ ਨਾਮ ਹੀ ਨਹੀਂ ਲੈਂਦੇ, ਕਿਉਂਕਿ ਫਿਰ ਹਰ ਜਿਹੜਾ ਬੰਦਾ ਵਾ ਨਾ ਉਹ ਬਸ ਫਿਰ ਗੁਰੂ ਦਾ ਭਗਤ ਆਪਣੇ ਆਪ ਨੂੰ ਹੀ ਮੰਨਣ ਲੱਗ ਪੈਂਦਾ ਵਾ, ਤੇ ਜੋ ਉਹ ਕਹਿੰਦਾ ਵਾ ਤੇ ਫਿਰ ਬਸ ਉਹੀ ਸਹੀ ਹੁੰਦਾ ਵਾ। ਤੇ ਅੱਗੇ ਜੀ ਸਾਡੇ ਨਾਲ ਕੁਲਦੀਪ ਸਿੰਘ ਔਲਖ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਸਾਰੀ ਟੀਮ ਨੂੰ ਕਹਿੰਦੇ ਕੈਨ ਯੂ ਪਲੀਜ਼ ਸੈਂਡ ਮੀ ਓਪੀਨੀਅਨ ਪੋਲਿੰਗ, ਆਈ ਵਾਂਟ ਟੂ ਨੋ ਅਬਾਊਟ ਦੈਟ ਮੀਡੀਆ ਗਰੁੱਪ, ਥੈਂਕਸ। ਸੋ ਜ਼ਰੂਰ ਔਲਖ ਸਾਹਿਬ, ਤੁਹਾਨੂੰ ਅਸੀਂ ਜਿਹੜਾ ਇਹ ਲਿੰਕ ਆ ਜ਼ਰੂਰ ਸੈਂਡ ਕਰ ਦੇਵਾਂਗੇ। ਤੇ ਵਰਿੰਦਰ ਸਿੰਘ ਨੇ ਥੈਂਕ ਯੂ ਕੀਤਾ ਵਾ ਜੀ ਬਰਾੜ ਸਾਹਿਬ ਦਾ, ਕਿਉਂਕਿ ਉਹਨਾਂ ਨੂੰ ਜਿਹੜੇ ਉਹਨਾਂ ਨੇ 10 ਲੱਖ ਰੁਪਇਆ ਇੰਡੀਆ ਭੇਜਣਾ ਵਾ ਉਸ ਦੇ ਬਾਰੇ ਉਹਨਾਂ ਨੂੰ ਜੋ ਇਨਫੋਰਮੇਸ਼ਨ ਚਾਹੀਦੀ ਸੀ ਇਨਫੋਰਮੇਸ਼ਨ ਉਹਨਾਂ ਨੂੰ ਮਿਲ ਗਈ ਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਦੇਖ ਲਓ ਇਹਨਾਂ ਨੇ ਪਾਰਸ਼ਲਟੀ ਕਰ ਗਏ, ਕੱਲੇ ਮਿੰਟੂ ਭਾਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਮੈਨੂੰ ਤਾਂ ਬੁਲਾਈ ਨੀ, ਚਲੋ ਕੋਈ ਗੱਲ ਨੀ ਜੀ, ਮੈਨੂੰ ਤਾਂ ਕਿਹਾ ਹੀ ਨੀ ਵੀ ਕੁੜੀਏ ਕੀ ਹਾਲ ਚਾਲ ਆ। ਕਹਿੰਦੇ ਕਿ ਸਿੱਖ ਗੇਮਸ ਦੇਖਣ ਵਾਲਿਆਂ ਨੂੰ ਕਹੋ ਕਿ ਆਪੋ ਆਪਣਾ ਡਿਸਪੋਜ਼ੇਬਲ ਪਲੇਟ ਗਲਾਸਿਸ ਲੈ ਕੇ ਆਉਣ। ਲਓ ਜੀ ਫਿਰ ਇਹਨਾਂ ਨੇ ਵੀ ਇੱਕ ਓਪੀਨੀਅਨ ਦੇ ਦਿੱਤਾ ਵਾ ਸਿੱਖ ਗੇਮਸ ਦੇ ਲਈ, ਤੇ ਲਓ ਫਿਰ ਉਹਨਾਂ ਨੂੰ ਤੁਹਾਡਾ ਓਪੀਨੀਅਨ ਜੀ ਮਿਲ ਗਿਆ ਹੋਵੇਗਾ। ਅੱਗੇ ਇਸ ਦੇ ਬਾਰੇ ਮੈਂ ਤਾਂ ਕੁਛ ਕਹਿ ਨਹੀਂ ਸਕਦੀ, ਵੈਸੇ ਮੋਸਟਲੀ ਜਿਹੜੇ ਲੋਕ ਆਉਂਦੇ ਆ ਆਪਦਾ ਕੁਛ ਨਾ ਕੁਛ ਅਰੇਂਜਮੈਂਟ ਤਾਂ ਖਾਣ ਪੀਣ ਦਾ, ਕਿਉਂਕਿ ਰਸਤੇ ਦੇ ਵਿੱਚ ਕਈਆਂ ਨੂੰ ਹੁੰਦਾ ਵਾ ਕਰਕੇ ਹੀ ਆਉਂਦੇ ਆ, ਪਰ ਫੇਰ ਵੀ ਉੱਥੇ ਜਿੰਨੇ ਦਿਨ ਰਹਿਣਾ ਵਾ ਉਸਦਾ ਅਰੇਂਜਮੈਂਟ ਆ ਜਿਹੜਾ ਉਹ ਵੈਸੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ। ਚਲੋ ਦੇਖਦੇ ਹਾਂ ਜੀ ਅੱਗੇ ਆਉਣ ਵਾਲੀਆਂ ਗੇਮਾਂ ਦੇ ਵਿੱਚ ਕੀ ਹੁੰਦਾ ਵਾ। ਤੇ ਅੱਗੇ ਮੇਰੀ ਭੈਣ ਰਾਜ ਚਾਹਲ ਸਤਿ ਸ੍ਰੀ ਅਕਾਲ ਬੁਲਾ ਰਹੀ ਆ, ਕਹਿੰਦੇ ਕੀ ਹਾਲ ਚਾਲ ਆ, ਤੁਸੀਂ ਸਾਰੇ ਠੀਕ ਹੋਵੋਗੇ। ਬੋਬੀ ਕਹਿੰਦੇ ਜੇਕਰ ਇਹਨਾਂ ਨੇ ਜਵਾਬ ਦਿੱਤਾ ਵਾ ਜੀ, ਉਹ ਜਿਹੜਾ ਇੰਡੀਆ ਵਿੱਚ ਜਦੋਂ ਬਾਹਰੋਂ ਅਸੀਂ ਪਰਦੇਸੀ ਜਾਂਦੇ ਆ ਤਾਂ ਉਹ ਪੁੱਛਿਆ ਸੀਗਾ ਸਵਾਲ ਸਾਨੂੰ, ਕਹਿੰਦੇ ਕਿ ਵੀ ਉੱਥੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਦੱਸਣਾ ਪੈਂਦਾ ਵਾ ਕਿ ਮੈਂ ਕਦੋਂ ਆਇਆ, ਕਿੰਨੇ ਟਾਈਮ ਲਾਇਆ ਆਇਆ ਮੈਂ ਤੇ ਕਦੋਂ ਜਾਣਾ ਵਾ। ਸੋ ਉਸਦਾ ਜਵਾਬ ਉਹਨਾਂ ਨੇ ਦਿੱਤਾ, ਮੇਰੇ ਖਿਆਲ ਦੇ ਵਿੱਚ ਇਹ ਵੀ ਇਸ ਗੱਲ ਦੇ ਵਿੱਚੋਂ ਵਿਚਰ ਚੁੱਕੇ ਆ। ਸੋ ਕਹਿੰਦੇ ਕਿ ਬੋਬੀ ਜੇਕਰ ਆਪਾਂ ਇੰਡੀਆ 180 ਡੇਜ਼ ਤੋਂ ਵੱਧ ਰਹਿੰਦੇ ਆ ਤਾਂ ਫਿਰ ਆਪਾਂ ਨੂੰ ਪੁਲਿਸ ਸਟੇਸ਼ਨ ਦੱਸ ਕੇ ਆਉਣਾ ਪੈਂਦਾ ਵਾ ਕਿ ਉਹ ਇੱਕ ਫਾਰਮ ਦਿੰਦੇ ਆ ਵਾਪਸੀ ਦੇ ਟਾਈਮ ਜੋ ਤੁਹਾਡੇ ਕੋਲ ਹੋਣਾ ਚਾਹੀਦਾ ਵਾ। ਕਹਿੰਦੇ ਨਹੀਂ ਤਾਂ ਫਿਰ ਦਿੱਲੀ ਵਾਲੇ ਬਹੁਤ ਪਰੇਸ਼ਾਨ ਕਰਦੇ ਆ। ਤਾਂ ਉਹ ਜੀ ਤੁਹਾਡੇ ਜੋ ਐਡੀਲੇਡ ਵਾਲੇ ਤੁਸੀਂ ਸਵਾਲ ਪੁੱਛਿਆ ਸੀਗਾ, ਇਨਫੋਰਮੇਸ਼ਨ ਮੰਗੀ ਸੀ, ਉਸ ਦਾ ਜਵਾਬ ਤੁਹਾਨੂੰ ਮਿਲ ਗਿਆ ਵਾ। ਮੇਰੀ ਭੈਣ ਰਾਜ ਚਾਹਲ ਨੇ ਦੇ ਦਿੱਤਾ ਵਾ ਕਿ ਅਗਰ ਤੁਸੀਂ 180 ਦਿਨਾਂ ਤੋਂ ਵੱਧ ਇੰਡੀਆ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਇੱਕ ਫਾਰਮ ਪੁਲਿਸ ਸਟੇਸ਼ਨ ਤੋਂ ਲੈ ਕੇ ਆਉਣਾ ਪੈਂਦਾ, ਨਹੀਂ ਤਾਂ ਫਿਰ ਦਿੱਲੀ ਏਅਰਪੋਰਟ ਤੇ ਆ ਕੇ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਆ। ਤੇ ਲਓ ਜੀ ਫਿਰ ਅੱਗੇ ਮੱਖਣ ਸੋਹੀ, ਇਹਨਾਂ ਨੇ ਮਨਾਈ ਆ ਐਤਕੀ ਲੋਹੜੀ ਪੂਰੀ। ਇਹਨਾਂ ਦੇ ਘਰ ਕਾਕਾ ਆਇਆ ਸੀ, ਇਕੱਲੇ ਇਕੱਲਿਆਂ ਨੇ ਲੋਹੜੀ ਮਨਾ ਲਈ ਤੇ ਆਪਾਂ ਨੂੰ ਸੱਦਿਆ ਨੀ, ਨਾ ਰਿਓੜੀਆਂ ਭੇਜੀਆਂ ਤੇ ਨਾ ਮੂੰਗਫਲੀ ਭੇਜੀ। ਚਲੋ ਕੋਈ ਗੱਲ ਨੀ ਹੈ। ਕਹਿੰਦੇ ਕਿ ਬੋਬੀ ਜੀ ਸਤਿ ਸ੍ਰੀ ਅਕਾਲ, ਹਰਮਨ ਰੇਡੀਓ ਦੀ ਟੀਮ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਪ੍ਰੋਗਰਾਮ ਸੋਹਣਾ ਚੱਲਦਾ ਵਾ। ਤੇ ਕਹਿੰਦੇ ਸਵਾਲ ਦਾ ਜਵਾਬ ਇਹਨਾਂ ਨੇ ਵੀ ਦੱਸਤਾ, ਕਹਿੰਦੇ ਅਬਦੁੱਲਾ ਖਾਨ ਭੱਟੀ ਉਰਫ ਦੁੱਲਾ ਭੱਟੀ ਤੇ ਮਾਤਾ ਦਾ ਨਾਮ ਬਿਲਕੁਲ ਜੀ ਲੱਦੀ ਤੇ ਪਿਤਾ ਰਾਏ ਫਰੀਦ ਖਾਨ ਭੱਟੀ ਤੇ ਦਾਦਾ ਸੰਦਲ ਖਾਨ ਭੱਟੀ। ਤੇ ਹੁਣ ਇਹਨਾਂ ਨੇ ਇੱਕ ਗਾਣਾ ਲਾਇਆ ਸੁਣਨਾ ਚਾਹਿਆ ਵਾ, ਵਾਰਿਸ ਭਰਾਵਾਂ ਦਾ ਜੰਗ ਜਾਰੀ ਰੱਖਿਓ। ਵਾਕਈ ਜੀ ਜੰਗ ਤਾਂ ਜਾਰੀ ਰੱਖਣੀ ਪੈਣੀ ਆ, ਕਿਉਂਕਿ ਅਗਰ ਜੰਗ ਜਾਰੀ ਰਹੂਗੀ ਬੁਰਾਈ ਦੇ ਖਿਲਾਫ਼ ਤੇ ਗਲਤ ਗੱਲਾਂ ਦੇ ਖਿਲਾਫ਼ ਤਾਂ ਅਸੀਂ ਕਦੇ ਹੀ ਅਸੀਂ ਕਿਸੇ ਮਕਸਦ ਤੇ ਪਹੁੰਚਾਵਾਂਗੇ। ਜਵਾਬ ਤੁਹਾਡਾ ਬਿਲਕੁਲ ਠੀਕ ਆ ਜੀ, ਦੁੱਲੇ ਭੱਟੀ ਬਾਰੇ ਜੋ ਤੁਸੀਂ ਦੱਸਿਆ ਵਾ। ਵਾਕਈ ਜੀ ਮੈਂ ਜ਼ਿਆਦਾ ਤਾਂ ਨਹੀਂ ਅੱਜ ਦੱਸੂਗੀ, ਬਟ ਸਿੰਪਲ ਤੇ ਸ਼ਾਰਟਕੱਟ ਦੇ ਵਿੱਚ ਮੈਂ ਤੁਹਾਨੂੰ ਉਸ ਦੇ ਬਾਰੇ ਜ਼ਰੂਰ ਦੱਸੂਗੀ ਕਿ ਜਿਹੜਾ ਦੁੱਲਾ ਭੱਟੀ ਸੀ ਉਹ ਕੌਣ ਸੀ। ਨੋਰਮਲੀ ਅਸੀਂ ਦੇਖਦੇ ਹਾਂ ਕਿ ਦੁੱਲਾ ਭੱਟੀ ਸੀ ਇੱਕ ਡਾਕੂ ਦੇ ਨਾਂ ਤੇ ਜਾਣਿਆ ਜਾਂਦਾ ਸੀ, ਜਿਹੜਾ ਕਿ ਗਰੀਬ ਘਰਾਂ ਦੀਆਂ ਕੁੜੀਆਂ ਦੀਆਂ ਇੱਜ਼ਤਾਂ ਬਚਾਉਂਦਾ ਸੀ ਤੇ ਉਹਨੇ ਕੁੜੀਆਂ ਦੇ ਵਿਆਹ ਵੀ ਬੜੇ ਕੀਤੇ ਸੀਗੇ ਤੇ ਮੁਗਲ ਫੌਜ ਕੋਲੋਂ ਲੁੱਟਾਂ ਖੂਹਾਂ ਕੀਤੀਆਂ ਸੀ। ਉਹ ਜੋ ਕੀਮਤੀ ਚੀਜ਼ਾਂ ਲੈ ਕੇ ਆਉਂਦੇ ਸੀ ਉਹ ਲੁੱਟ ਲੈਂਦਾ ਸੀ ਤੇ ਉਹ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ। ਪਰ ਇਸ ਦੀ ਸਟੋਰੀ ਦੇ ਵਿੱਚ ਜੀ ਸੰਦਲ ਭੱਟੀ ਜਿਹੜਾ ਕਿ ਉਸਦਾ ਦਾਦਾ ਉਸ ਟਾਈਮ ਤੋਂ ਸ਼ੁਰੂ ਹੁੰਦੀ ਆ, ਕਿਉਂਕਿ ਉਸ ਟਾਈਮ ਅਕਬਰ ਦਾ ਰਾਜ ਹੁੰਦਾ ਸੀ ਤੇ ਉਸਨੇ ਆਪਣੇ ਹੀ ਕਾਨੂੰਨ ਬਣਾਏ ਸੀਗੇ ਤੇ ਉਹ ਚਾਹੁੰਦਾ ਸੀ ਕਿ ਸਾਰੇ ਲੋਕ ਉਹਨਾਂ ਹੀ ਕਾਨੂੰਨਾਂ ਨੂੰ ਮੰਨਣ। ਤੇ ਜਿਹੜਾ ਸਾਂਦਲ ਭੱਟੀ ਸੀ ਉਸਨੇ ਬਗਾਵਤ ਕਰ ਦਿੱਤੀ ਸੀ। ਵੈਸੇ ਸਟੋਰੀ ਤਾਂ ਇਹ ਬਹੁਤ ਡਿਟੇਲ ਦੇ ਵਿੱਚ ਹੈ, ਕਿਉਂਕਿ ਅਗਰ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਣ ਲੱਗੀ ਤਾਂ ਸ਼ਾਇਦ ਫਿਰ ਇੱਕ ਘੰਟਾ ਵੀ ਘੱਟ ਹੋ ਜਾਊਗਾ। ਜ਼ਰੂਰ ਕਰਾਂਗੇ ਕਿਸੇ ਦਿਨ ਇਹ ਪ੍ਰੋਗਰਾਮ, ਨੋਟ ਹਜੇ ਨਹੀਂ, ਕੋਈ ਸਪੈਸ਼ਲ ਪ੍ਰੋਗਰਾਮ ਰੱਖਾਂਗੇ। ਸੋ ਫਿਊਚਰ ਦੇ ਵਿੱਚ ਪਲਾਨ ਵੀ ਬਣ ਰਹੇ ਆ ਜੀ। ਸੋ ਇੱਦਾਂ ਦੇ ਜਿਹੜੇ ਸਾਡੇ ਕਿਰਦਾਰ ਆ ਇਹਨਾਂ ਤੇ ਜ਼ਰੂਰ ਕੋਈ ਨਾ ਕੋਈ ਅਸੀਂ ਪ੍ਰੋਗਰਾਮ ਕਰਿਆ ਕਰਾਂਗੇ। ਸੋ ਅੱਜ ਮੈਂ ਤੁਹਾਨੂੰ ਸ਼ਾਰਟਕੱਟ ਦੇ ਵਿੱਚ ਹੀ ਦੱਸਦੀ ਹਾਂ, ਕਿਉਂਕਿ ਮੈਨੂੰ ਪਤਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਸ਼ਾਰਟਕੱਟ ਦੇ ਵਿੱਚ ਹੀ ਦੱਸੋਗੇ। ਸੋ ਉਹਨਾਂ ਨੇ ਜਦੋਂ ਬਗਾਵਤ ਕਰ ਦਿੱਤੀ ਸੀਗੀ ਤਾਂ ਫਿਰ ਉਹਨਾਂ ਦੀ ਜਿਹੜਾ ਅਕਬਰ ਬਾਦਸ਼ਾਹ ਵਾ ਉਹਦੀਆਂ ਫੌਜਾਂ ਦੇ ਨਾਲ ਲੜਾਈ ਹੁੰਦੀ ਸੀ ਤਾਂ ਇਹਨਾਂ ਦੇ ਰਾਸਤੇ ਦੇ ਵਿੱਚ ਜਿਹੜੀ ਇੱਕ ਨਦੀ ਪੈਂਦੀ ਸੀ ਤਾਂ ਸਾਂਦਲ ਭੱਟੀ ਆ ਜਿਹੜਾ ਉਹਨੇ ਆਪਣੀ ਜਿਹੜੀ ਫੌਜ ਤਿਆਰ ਕੀਤੀ ਸੀਗੀ ਉਹਨਾਂ ਨੇ ਇੱਕ ਬਾਂਸ ਦਾ ਜਿਹੜਾ ਬਾਂਸ ਹੁੰਦਾ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਨਾ ਇਸ ਤਰੀਕੇ ਦੇ ਨਾਲ ਹੋਲ ਕੀਤੇ ਸੀ ਕਿ ਅੱਧੇ ਜਿਹੜੇ ਸੈਨਿਕ ਸੀ ਉਹਨਾਂ ਦੇ ਉਹ ਪਾਣੀ ਦੇ ਵਿੱਚ ਬੈਠ ਜਾਂਦੇ ਸੀ ਤੇ ਉਹ ਬਾਂਸਾਂ ਦੇ ਜ਼ਰੀਏ ਉਹ ਸਾਹ ਲੈਂਦੇ ਰਹਿੰਦੇ ਸੀਗੇ। ਤੇ ਜਦੋਂ ਮੁਗਲ ਫੌਜਾਂ ਉਹਨਾਂ ਦੇ ਏਰੀਏ ਤੇ ਉਹਨਾਂ ਦੇ ਇਲਾਕੇ ਦੇ ਵਿੱਚ ਹਮਲਾ ਕਰਨ ਆਉਂਦੀਆਂ ਸੀ ਤਾਂ ਉਹ ਚਾਰੇ ਪਾਸੇ ਤੋਂ ਘੇਰਾ ਪਾ ਕੇ ਉਹਨਾਂ ਨੂੰ ਸ਼ਿਕਸ਼ਤ ਦੇ ਦਿੰਦੇ ਸੀਗੇ। ਤੇ ਇਸੇ ਕਰਕੇ ਜਿਹੜੀਆਂ ਮੁਗਲ ਫੌਜਾਂ ਵਾ ਉਹਨਾਂ ਨੂੰ ਹੈਰਾਨ ਹੀ ਸੀ ਸਕਦੀਆਂ ਤੇ ਉਹਨਾਂ ਦੀ ਜਿਹੜੀ ਹਿੰਮਤ ਆ ਦਿਨੋ ਦਿਨ ਵੱਧਦੀ ਜਾ ਰਹੀ ਸੀਗੀ। ਤੇ ਫਿਰ ਕੀ ਹੋਇਆ, ਜਿਹੜਾ ਅਕਬਰ ਬਾਦਸ਼ਾਹ ਵਾ ਉਹਨੇ ਧੋਖੇ ਦੇ ਨਾਲ ਸਾਂਦਲ ਭੱਟੀ ਨੂੰ ਆਪਣੇ ਬੁਲਾਵਾ ਭੇਜਿਆ ਆਪਣੇ ਦਰਬਾਰ ਦੇ ਵਿੱਚ ਤੇ ਧੋਖੇ ਦੇ ਨਾਲ ਉਸਦਾ ਕਤਲ ਕਰ ਦਿੱਤਾ ਸੀ ਤੇ ਉਸਦਾ ਸਿਰ ਵੱਢ ਕੇ ਉਸਦੇ ਪਿੰਡ ਬੋਰੇ ਦੇ ਵਿੱਚ ਪਾ ਕੇ ਉਸਦੇ ਪਿੰਡ ਭੱਟੀ ਭੇਜ ਦਿੱਤਾ ਸੀਗਾ। ਤੇ ਉਸ ਟਾਈਮ ਜਿਹੜਾ ਕਿ ਦੁੱਲੇ ਭੱਟੀ ਦਾ ਪਿਓ ਆ ਉਸਦੇ ਪਿਤਾ ਜੀ ਫਰੀਦ ਖਾਨ ਭੱਟੀ ਉਹ ਮਸਾਂ 12 ਸਾਲ ਦਾ ਸੀ ਤੇ ਜਦੋਂ ਉਸਨੇ ਬੋਰੇ ਵਿੱਚ ਆਪਣੇ ਬਾਬਲ ਦੀ ਆਪਣੇ ਪਿਤਾ ਦੀ ਇਸ ਹਾਲਤ ਦੇ ਵਿੱਚ ਲਾਸ਼ ਦੇਖੀ ਸੀ ਤਾਂ ਉਸਨੇ ਵੀ ਉਸੇ ਟਾਈਮ ਮਨ ਬਣਾ ਲਿਆ ਸੀ ਕਿ ਮੈਂ ਵੀ ਮੁਗਲਾਂ ਦੀ ਈਨ ਨਹੀਂ ਮੰਨੂਗਾ ਤੇ ਆਪਣੇ ਬਾਪ ਦਾ ਬਦਲਾ ਮੈਂ ਜ਼ਰੂਰ ਲਊਂਗਾ। ਸੋ ਇਹ ਜੰਗ ਆ ਜੀ ਜਿਹੜਾ ਕਾਫੀ ਟਾਈਮ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਟਾਈਮ ਬੀਤਦਾ ਗਿਆ ਤੇ ਜਿਹੜਾ ਫਰੀਦ ਖਾਨ ਸੀ ਉਸਦਾ ਵਿਆਹ ਹੋ ਗਿਆ ਤੇ ਵਿਆਹ ਹੋਇਆ ਲੱਦੀ ਦੇ ਨਾਲ। ਤੇ ਲਓ ਜੀ ਫਿਰ ਇਸ ਜੰਗ ਨੂੰ ਇਸੇ ਤਰ੍ਹਾਂ ਜਾਰੀ ਰੱਖਦੇ ਹੋਏ ਤੇ ਫਿਰ ਇਸੇ ਤਰ੍ਹਾਂ ਹੀ ਮੁਗਲਾਂ ਨੇ ਉਸ ਤੋਂ ਬਾਅਦ ਚ ਫੇਰ ਉਸ ਫਰੀਦ ਖਾਨ ਨੂੰ ਵੀ ਧੋਖੇ ਦੇ ਨਾਲ ਹੀ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਤੇ ਉਸ ਨੂੰ ਵੀ ਗਦਾਰ ਜਾਣੀ ਕਿ ਦੇਸ਼ ਧਰੋਹੀ ਕਰਾਰ ਦੇ ਕੇ ਉਸਨੂੰ ਫਾਂਸੀ ਦੇ ਦਿੱਤੀ ਸੀ ਤੇ ਉਸਦੀ ਜਿਹੜੀ ਲਾਸ਼ ਆ ਕਿਲੇ ਦੇ ਬੁਰਜ ਤੇ ਟੰਗ ਦਿੱਤੀ ਸੀਗੀ ਤਾਂ ਜੋ ਲੋਕਾਂ ਦੇ ਵਿੱਚ ਦਹਿਸ਼ਤ ਬਣੀ ਰਹੇ। ਇਸੇ ਤਰ੍ਹਾਂ ਫਿਰ ਜਿਹੜੀ ਲੱਦੀ ਸੀ ਉਹ ਆਪਣੇ ਇਸ ਘਟਨਾ ਤੋਂ 4 ਕੁ ਮਹੀਨੇ ਬਾਅਦ ਫਿਰ ਦੁੱਲੇ ਪੱਟੀ ਦਾ ਜਨਮ ਹੋਇਆ ਸੀ, ਪਰ ਉਸਨੇ ਕਿਉਂਕਿ ਜਿਹੜੀ ਲੱਦੀ ਸੀ ਆਪਣਾ ਸਾਰਾ ਪਰਿਵਾਰ ਆਪਣੇ ਸਾਰੇ ਰਿਸ਼ਤੇਦਾਰ ਭੈਣ ਭਰਾ ਗੁਆ ਚੁੱਕੀ ਸੀ ਇਸ ਲੜਾਈ ਦੇ ਵਿੱਚ ਤੇ ਉਹ ਹੋਰ ਖੂਨ ਦੀ ਹੋਲੀ ਨਹੀਂ ਸੀ ਦੇਖਣਾ ਚਾਹੁੰਦੀ। ਇਸ ਲਈ ਉਸਨੇ ਦੁੱਲੇ ਪੱਟੀ ਨੂੰ ਬੜੇ ਚਾਵਾਂ ਨਾਲ ਪਾਲਿਆ ਸੀ ਤੇ ਇਹ ਸਾਰੀ ਜਿਹੜੀ ਜੋ ਵੀ ਦੁਸ਼ਮਣੀ ਆ ਇਸੇ ਤੋਂ ਪਾਸੇ ਰੱਖਿਆ ਸੀ। ਇਸੇ ਤਰ੍ਹਾਂ ਟਾਈਮ ਬੀਤਦਾ ਗਿਆ ਤੇ ਜਦੋਂ ਦੁੱਲੇ ਨੂੰ ਪਤਾ ਲੱਗਾ ਸੀਗਾ ਤਾਂ ਫਿਰ ਉਸਨੇ ਉਸ ਜੰਗ ਨੂੰ ਜਾਰੀ ਰੱਖਦੇ ਹੋਏ ਮੁਗਲਾਂ ਦੀ ਇੱਟ ਨਾ ਇੱਟ ਖੜਕਾਈ ਰੱਖੀ ਸੀ। ਉਹ ਮੁਗਲਾਂ ਦੇ ਜਦੋਂ ਕੋਈ ਵੀ ਰਾਸਤੇ ਦੇ ਵਿੱਚ ਕੋਈ ਵਧੀਆ ਚੀਜ਼ ਜਿੱਦਾਂ ਘੋੜੇ ਜਾਂ ਮਹਿੰਗੇ ਔਜ਼ਾਰ ਜਾਂ ਮਹਿੰਗੇ ਵਸਤਰ ਗਹਿਣੇ ਕੁਛ ਵੀ ਲੈ ਕੇ ਆਉਂਦੇ ਸੀ ਤਾਂ ਰਾਸਤੇ ਵਿੱਚ ਲੁੱਟ ਲੈਂਦਾ ਸੀ। ਤੇ ਜਿਹੜਾ ਬੱਕਾ ਮਲਕੇਰਾ ਇੱਕ ਇਹ ਉਹ ਇਨਸਾਨ ਆ ਜਿਸਨੇ ਉਸਦੇ ਪਿਤਾ ਤੇ ਦਾਦੇ ਨੂੰ ਕਤਲ ਕੀਤਾ ਸੀ, ਉਹ ਇੱਕ ਵਾਰੀ ਰਾਸਤੇ ਵਿੱਚੋਂ ਜਦੋਂ ਆ ਰਿਹਾ ਸੀ ਸਮਾਨ ਲੈ ਕੇ ਤਾਂ ਉਸਦਾ ਦੁੱਲੇ ਨਾਲ ਸਾਹਮਣਾ ਹੁੰਦਾ ਵਾ। ਉਹ ਉਹਨੂੰ ਪੁੱਛਦਾ ਤੂੰ ਕੌਣ ਆ। ਉਸ ਟਾਈਮ ਉਸਨੂੰ ਇਹ ਨੀ ਪਤਾ ਹੁੰਦਾ ਬੱਕੇ ਮਲਕੇਰੇ ਨੂੰ ਕਿ ਜਿਹੜਾ ਦੁੱਲਾ ਪੱਟੀ ਆ ਉਹ ਫਰੀਦ ਖਾਨ ਦਾ ਮੁੰਡਾ ਵਾ। ਤਾਂ ਉਹ ਦੱਸਦਾ ਕਹਿੰਦਾ ਕਿ ਤੇਰੇ ਪਿੰਡ ਦਾ ਜਿਹੜਾ ਪੱਟੀਆਂ ਦਾ ਫਰੀਦ ਖਾਨ ਤੇ ਸਾਂਦਲ ਪੱਟੀ ਆ ਉਹਨੂੰ ਕਤਲ ਮੈਂ ਕੀਤਾ ਸੀ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਦੁੱਲੇ ਪੱਟੀ ਨੂੰ ਆਪਣੇ ਦਾਦੇ ਤੇ ਪਿਓ ਦੀ ਮੌਤ ਦਾ ਸੱਚ ਪਤਾ ਲੱਗ ਜਾਂਦਾ ਤੇ ਉਸੇ ਟਾਈਮ ਉਹ ਬੱਕਾ ਮਲਕੀਰਾ ਦਾ ਸਿਰ ਕੱਟ ਦਿੰਦਾ ਵਾ ਤੇ ਉਹ ਸਿਰ ਉਹ ਮੈਦਾ ਖੱਤਰੀ ਦੇ ਰਾਹੀਂ ਅਕਬਰ ਬਾਦਸ਼ਾਹ ਨੂੰ ਭੇਜਦਾ ਵਾ। ਇਹ ਸੀ ਉਹਦੀ ਬਗਾਵਤ ਦਾ ਐਲਾਨ ਜਿਹੜਾ ਕਿ ਉਸਨੇ ਕੀਤਾ ਸੀ। ਤੇ ਉਸ ਤੋਂ ਬਾਅਦ ਫਿਰ ਇਹ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਤੇ ਅਕਬਰ ਬਾਦਸ਼ਾਹ ਦੁੱਲੇ ਨੂੰ ਕਾਬੂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਵਾ ਪਰ ਉਹ ਹਰ ਵਾਰੀ ਨਾਕਾਮ ਰਹਿੰਦਾ ਵਾ। ਤੇ ਫਿਰ ਉਹ ਮਿਰਜ਼ਾ ਨਿਜ਼ਾਮਦੀਨ ਨੂੰ ਭੇਜਦਾ ਵਾ ਦੁੱਲੇ ਨੂੰ ਫੜਨ ਦੇ ਲਈ, ਪਰ ਉਹ ਮਿਰਜ਼ਾ ਨਿਜ਼ਾਮਦੀਨ ਦੁੱਲਾ ਉਸ ਟਾਈਮ ਉੱਥੇ ਨਹੀਂ ਹੁੰਦਾ। ਉਸਦੇ ਪਿੰਡ ਦੀਆਂ ਸਾਰੀਆਂ ਔਰਤਾਂ ਨੂੰ ਉਸਦੀ ਮਾਂ ਨੂੰ ਤੇ ਉਸਦੀ ਘਰ ਵਾਲੀ ਨੂੰ ਕੈਦ ਕਰਕੇ ਲੈ ਚੱਲਦਾ ਅਕਬਰ ਦੇ ਮਹਿਲ ਵੱਲ। ਪਰ ਰਾਸਤੇ ਦੇ ਵਿੱਚ ਹੀ ਦੁੱਲੇ ਨਾਲ ਉਸਦੀ ਲੜਾਈ ਹੁੰਦੀ ਆ ਦੁੱਲੇ ਦੀਆਂ ਫੌਜਾਂ ਦੇ ਨਾਲ ਤੇ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਆ। ਸੋ ਲੜਾਈ ਦਾ ਸਿਲਸਿਲਾ ਵਾ ਜਿਹੜਾ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਵਾ ਤੇ ਜਿਵੇਂ ਕਿ ਮੁਗਲ ਸਮਰਾਟ ਨੇ ਉਸਦੇ ਬਜ਼ੁਰਗਾਂ ਦੇ ਨਾਲ ਵੱਡੇ ਵਡੇਰਿਆਂ ਨਾਲ ਕੀਤੀ ਸੀ ਉਸੇ ਤਰ੍ਹਾਂ ਹੀ ਦੁੱਲੇ ਨੂੰ ਧੋਖੇ ਨਾਲ ਬੁਲਾ ਕੇ ਉਸਨੂੰ ਕੈਦ ਕਰਕੇ ਤੇ ਉਸਨੂੰ ਫਾਂਸੀ ਦੇ ਦਿੰਦੇ ਆ, ਉਸਨੂੰ ਗਦਾਰ ਕਰਾਰ ਦੇ ਦਿੰਦੇ ਆ। ਤੇ ਇਹ ਸੀ ਜੀ ਦੁੱਲੇ ਪੱਟੀ ਦੀ ਸਟੋਰੀ। ਤੇ ਜੇ ਤੁਸੀਂ ਜ਼ਿਆਦਾ ਮਤਲਬ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਫੈਜ਼ਲ ਜੱਟ ਜਿਹੜਾ ਕਿ ਪਾਕਿਸਤਾਨੀ ਸਿੰਗਰ ਆ ਉਸਦਾ ਗਾਇਆ ਹੋਇਆ ਦੁੱਲਾ ਪੱਟੀ ਉਸਦੀ ਦੱਸੀ ਦਾਸਤਾਨ ਦੁੱਲਾ ਪੱਟੀ ਜ਼ਰੂਰ ਸੁਣਿਓ। ਇਸ ਤੋਂ ਇਲਾਵਾ ਵੀ ਤੁਹਾਨੂੰ ਦੁੱਲੇ ਪੱਟੀ ਬਾਰੇ ਹੋਰ ਬਹੁਤ ਕੁਛ ਪਤਾ ਲੱਗੂਗਾ ਕਿਉਂਕਿ ਟਾਈਮ ਥੋੜਾ ਦਾ ਮੈਂ ਇੰਨੀ ਡਿਟੇਲ ਦੇ ਵਿੱਚ ਨਹੀਂ ਦੱਸ ਸਕਦੀ ਕਿਉਂਕਿ ਸਾਨੂੰ ਤਾਂ ਇੰਨਾ ਪਤਾ ਵਾ ਕਿ ਦੁੱਲਾ ਵਾ ਜਿਹੜਾ ਗਰੀਬਾਂ ਦੀ ਮਦਦ ਕਰਦਾ ਸੀ, ਪਰ ਉਸਦੀ ਅਸਲ ਸਟੋਰੀ ਕੀ ਆ ਤੇ ਕਿੱਦਾਂ ਵਾ ਕਿਵੇਂ ਉਹ ਬਾਕੀ ਬਣਿਆ ਤੇ ਕੀ ਉਸਦੀ ਜ਼ਿੰਦਗੀ ਦੇ ਵਿੱਚ ਹੋਇਆ ਹੋਰ ਵੀ ਬਹੁਤ ਕੁਛ ਹੈ। ਇੰਨਾ ਹੀ ਨਹੀਂ ਮੈਂ ਤਾਂ ਬਹੁਤ ਸ਼ੋਰਟਕੱਟ ਦੱਸਿਆ ਵਾ। ਸੋ ਲਓ ਜੀ ਫਿਰ ਚੱਲਦੇ ਹਾਂ ਪ੍ਰੋਗਰਾਮ ਦੇ ਅੱਗੇ। ਕਾਫੀ ਮੈਸੇਜ ਆ ਚੁੱਕੇ ਨੇ ਪਰ ਤੁਸੀਂ ਹੁਣ ਇਹ ਵੀ ਆ ਜੀ ਕਿ ਦੁੱਲੇ ਪੱਟੀ ਦਾ ਜਦੋਂ ਵਿਆਹ ਹੋਇਆ ਸੀ ਜਦੋਂ ਮਤਲਬ ਕਿ ਉਹ 16 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਤੇ ਜਦੋਂ ਦੁੱਲੇ ਪੱਟੀ ਦੇ ਦਾਦੇ ਨੂੰ ਕਤਲ ਕੀਤਾ ਗਿਆ ਸੀ ਤਾਂ ਉਸਦੇ ਜਿਹੜਾ ਬਾਪ ਆ ਉਸਦੀ ਉਮਰ ਉਸ ਟਾਈਮ 12 ਸਾਲ ਦੀ ਸੀ। ਤੇ ਦੇਖ ਲਓ ਫਿਰ 12 ਤੇ 16 ਸਾਲ ਦੇ ਵਿੱਚ ਉਹਨਾਂ ਵਿੱਚ ਕਿੰਨੀ ਦਲੇਰੀ ਕਿੰਨੀ ਹਿੰਮਤ ਸੀ। ਇਹ ਆ ਸਾਡੇ ਪੂਰਵਜ ਜੋ ਵੀ ਆ, ਪਰ ਅਸੀਂ ਅੱਜ ਕਿੱਥੇ ਸਟੈਂਡ ਕਰਦੇ ਹਾਂ ਉਸਦੇ ਬਾਰੇ ਮੈਂ ਤਾਂ ਨੀ ਕੁਛ ਕਹੂੰਗੀ, ਤੁਹਾਨੂੰ ਸਾਰਿਆਂ ਨੂੰ ਆਪ ਹੀ ਪਤਾ। ਸੋ ਦੁੱਲੇ ਪੱਟੀ ਦੀ ਸਟੋਰੀ ਸ਼ੋਰਟਕੱਟ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜੀ। ਤੇ ਲਓ ਫਿਰ ਹੁਣ ਮੈਸੇਜ ਇੱਧਰ ਬਹੁਤ ਜ਼ਿਆਦਾ ਆ ਚੁੱਕੀ ਆ, ਉਹ ਵੀ ਮੈਂ ਪੜੂੰਗੀ, ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫੇਰ ਮਿਲਦੇ ਹਾਂ। ਸੋ ਗੀਤ ਆ ਜੀ ਬਾਪੂ ਪੰਜਾਬ ਸਿਆਂ। ਇਸ ਗੀਤ ਦੇ ਬੋਲ ਤੇ ਇਸ ਨੂੰ ਜਿਸ ਤਰ੍ਹਾਂ ਵੀ ਗਾਇਆ ਵਾ ਕਿਆ ਬਾਤ ਆ ਜੀ, ਤੇ ਇਸ ਦੀ ਜਿੱਦਾਂ ਦੀ ਵੀਡੀਓ ਬਣੀ ਆ ਵਾਕਈ ਦੇਖ ਕੇ ਰੋਂਗਟੇ ਖੜੇ ਹੋ ਜਾਂਦੇ ਆ ਕਿ ਅਸੀਂ ਕੀ ਸੀ ਕਿੱਥੇ ਸੀ ਤੇ ਕੀ ਬਣ ਕੇ ਬਹਿ ਗਏ ਆ। ਸੋ ਇਸ ਨੂੰ ਸਾਡੇ ਹੀ ਜਿਹੜੇ ਮੈਲਬੋਰਨ ਦੇ ਸਟਾਰ ਆ ਉਹਨਾਂ ਨੇ ਲਿਖਿਆ ਤੇ ਉਹਨਾਂ ਨੇ ਹੀ ਗਾਇਆ ਵਾ, ਬਹੁਤ ਸੋਹਣਾ ਗਾਇਆ ਵਾ ਤੇ ਬਹੁਤ ਸੋਹਣੇ ਸ਼ਬਦ ਪਰੋਏ ਆ। ਸੋ ਵਾਕਈ ਜੀ ਅੱਜ ਦੀ ਸੱਚਾਈ ਆ। ਸੋ ਅਸੀਂ ਤਾਂ ਇੰਨਾ ਹੀ ਕਹਾਂਗੇ ਕਿ ਉਹਨਾਂ ਦੀ ਕਲਮ ਨੂੰ ਰੱਬ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ ਤੇ ਇਸੇ ਤਰ੍ਹਾਂ ਦੇ ਹੀ ਜਿਹੜੇ ਕਿ ਅਣਮੁੱਲੇ ਸੌਂਗ ਆ ਵਧੀਆ ਸੌਂਗ ਆ ਜੋ ਸਮਾਜ ਨੂੰ ਸੇਧ ਦੇਣ ਵਾਲੇ ਸੌਂਗ ਆ ਉਹਨਾਂ ਦੀ ਕਲਮ ਚੋਂ ਨਿਕਲਣ, ਜੋ ਅੱਜ ਕੱਲ ਹੋ ਰਿਹਾ ਵਾ ਉਹੋ ਜਿਹੇ ਗੀਤਾਂ ਤੋਂ ਉਹੋ ਜਿਹੀ ਲੇਖਣੀ ਤੋਂ ਪਰਮਾਤਮਾ ਉਹਨਾਂ ਨੂੰ ਗੋਏ ਜੀ ਰੱਖੇ। ਸੋ ਪਾਗੀ ਭੰਗੂ ਉਹਨਾਂ ਦਾ ਗਾਇਆ ਹੋਇਆ ਸੌਂਗ ਸੁਣਦੇ ਹਾਂ ਜੀ ਬਾਪੂ ਪੰਜਾਬ ਦੇ।
ਹੁਣ ਬਾਪੂ ਪੰਜਾਬ ਸਿਓ ਕਮਜ਼ੋਰੀ ਬਣ ਗਿਆ ਏ, ਹੁਣ ਬਾਪੂ ਪੰਜਾਬ ਸਿਓ ਕਮਜ਼ੋਰੀ ਬਣ ਗਿਆ ਏ, ਹੁਣ ਬਾਪੂ ਪੰਜਾਬ ਸਿਓ ਕਮਜ਼ੋਰੀ ਬਣ ਗਿਆ ਏ।
उत्ते आए असा घट आबाद दिया ਸ਼ਰਾਬਾਂ ਖਾਣੀਆਂ ਪੀਮਾਓ ਏ ਖਿੱਚਣ ਚਿੱਟੇ ਨੂੰ ਏਸੇ ਚੋਰੇ ਰੰਗ ਜਹੇ ਕੁਝ ਹੋਰ ਹੀ ਫੜ ਗਿਆ ਏ
ਹੁਣ ਬਾਪੂ ਪੰਜਾਬ ਤੋਂ ਕਮਜ਼ੋਰੀ ਫੜ ਗਿਆ ਬਾਪੂ ਜੀ ਹੁਣ ਥੋੜੇ ਚਿਰ ਦਈ ਐ ਜੋ ਫਿਕਰਾਂ ਵਾਲੇ ਭੰਜ ਤੇ ਮੱਲੋਂ ਜੋਰੀ ਚੜ ਗਿਆ ਏ ਹੁਣ ਬਾਪੂ ਪੰਜਾਬ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਬਾਪੂ ਪੰਜਾਬ ਸਿਓ ਜਿਸ ਨੂੰ ਗਾਇਆ ਨਵੀ ਬਾਬਾ ਤੇ ਬਾਗੀ ਪੰਗੂ ਨੇ ਸੋ ਬਹੁਤ ਸੋਹਣਾ ਗੀਤ ਗਾਇਆ ਤੇ ਵਾਕਈ ਜੀ ਗੀਤ ਨੂੰ ਸੁਣ ਕੇ ਇੱਕ ਵਾਰੀ ਤਾਂ ਰੋਂਗਟੇ ਖੜੇ ਹੋ ਜਾਂਦੇ ਨੇ ਤੇ ਵਾਕਈ ਜੀ ਪੰਜਾਬ ਦੀ ਹਾਲਤ ਏਦਾਂ ਦੀ ਹੋਈ ਆ ਹਰ ਘਰ ਦੇ ਵਿੱਚ ਨਸ਼ਾ ਪਹੁੰਚ ਚੁੱਕਾ ਵਾ ਤੇ ਮਾਵਾਂ ਵਿਲਕਦੀਆਂ ਨੇ ਬਥੇਰੀ ਕੋਸ਼ਿਸ਼ ਕਰਦੀਆਂ ਨੇ ਬਥੇਰੇ ਰੋਕਦੀਆਂ ਨੇ ਆਪਣੀ ਔਲਾਦ ਨੂੰ ਪਰ ਜਿਹੜੇ ਹਾਲਾਤ ਨੇ ਸਾਡੇ ਸੁਣਨ ਨਾਲੋਂ ਅਗਰ ਦੇਖੇ ਜਾਣ ਨਾ ਤਾਂ ਇਸ ਤੋਂ ਵੀ ਵਰਸ ਆ ਬਹੁਤ ਬੁਰੇ ਹਾਲਾਤ ਨੇ ਕਿਉਂਕਿ ਪਹਿਲਾਂ ਤਾਂ ਵੱਡੇ ਸ਼ਹਿਰਾਂ ਦੇ ਵਿੱਚ ਨਸ਼ਾ ਹੁੰਦਾ ਸੀ ਹੁਣ ਤਾਂ ਆਮ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਕਸਬੇ ਆ ਨਾ ਉਹਨਾਂ ਦੇ ਵਿੱਚ ਵੀ ਪੜ੍ਹੇ ਲਿਖੇ ਮੁੰਡੇ ਇਸ ਤਰੀਕੇ ਨਾਲ ਉਸ ਨਸ਼ੇ ਦੀ ਵਰਤੋਂ ਕਰਦੇ ਆ ਨਾ ਕਿ ਬਸ ਦੇਖ ਕੇ ਰੋਣ ਨਿਕਲਦਾ ਚਾਹੇ ਉਹਨਾਂ ਨਾਲ ਕੋਈ ਸਾਂਝ ਨੀ ਹੈਗੀ ਪਰ ਦੇਖ ਕੇ ਉਹਨਾਂ ਦੇ ਹਾਲਾਤ ਉਹਨਾਂ ਦੀਆਂ ਸ਼ਕਲਾਂ ਉਹ ਦੇਖ ਕੇ ਇਸ ਤਰ੍ਹਾਂ ਲੱਗਦਾ ਵਾ ਜਿਵੇਂ ਪੰਜਾਬ ਦੇ ਵਿੱਚ ਜਦੋਂ ਜਾਓ ਪਹਿਲਾਂ ਹੁੰਦਾ ਸੀ ਬੜਾ ਸੋਹਣਾ ਪੰਜਾਬ ਸੀ ਹਰਿਆਲੀ ਸੀ ਚਾਰੇ ਪਾਸੇ ਪੀਲੇ ਪੀਲੇ ਸਰੋਂ ਦੇ ਫੁੱਲ ਵਿੱਚ ਲਹਿ ਲਹਾਉਂਦੇ ਪੰਛੀ ਬੋਲਦੇ ਲਹਿ ਲਹਾਉਂਦੇ ਲੋਕ ਫਿਰਦੇ ਗਿੱਧੇ ਭੰਗੜੇ ਕਿੰਨੀ ਸੋਹਣੀ ਇਮੈਜੀਨੇਸ਼ਨ ਵੀ ਨਹੀਂ ਸੀ ਇਹ ਸਾਡੀ ਰਿਐਲਿਟੀ ਸੀ ਵਾਕਈ ਪੰਜਾਬ ਏਦਾਂ ਦਾ ਸੀਗਾ ਪਰ ਹੁਣ ਜਦੋਂ ਜਾਓ ਤਾਂ ਦੇਖਦੇ ਆ ਨਾ ਪੰਜਾਬ ਦੇ ਵਿੱਚ ਤਾਂ ਇੱਦਾਂ ਲੱਗਦਾ ਵਾ ਜਿਵੇਂ ਬਹੁਤ ਜ਼ਿਆਦਾ ਝੱਖੜ ਝੁੱਲਿਆ ਹੋਵੇ ਉਸ ਝੱਖੜ ਤੋਂ ਬਾਅਦ ਜਿਹੜੇ ਦਰਖਤਾਂ ਦੀ ਜੋ ਹਾਲਤ ਹੁੰਦੀ ਆ ਨਾ ਜਿਵੇਂ ਨਮੂਝਣੇ ਜੇ ਏਦਾਂ ਮੁਰਦਲੇ ਜੇ ਮੁਰਝਾਏ ਹੋਏ ਹੋ ਕੇ ਰਹਿ ਜਾਂਦੇ ਆ ਤੇ ਹਰ ਪਾਸੇ ਉਸ ਤੂਫਾਨ ਦੇ ਨਾਲ ਹਰ ਪਾਸੇ ਇੱਕ ਧੂੜ ਮਿੱਟੀ ਜੰਮੀ ਹੁੰਦੀ ਆ। ਸੋ ਏਦਾਂ ਦੀ ਜਿਹੜੀ ਕੰਡੀਸ਼ਨ ਆ ਉਹ ਬਣੀ ਹੋਈ ਆ। ਸੋ ਹੁਣ ਟਾਈਮ ਆ ਸਾਡੇ ਕੋਲ, ਮੈਂ ਇਹ ਕਿਸੇ ਪਾਰਟੀ ਦੀ ਸਪੋਰਟਰ ਨੇ ਤੇ ਨਾ ਹੀ ਮੈਂ ਕਿਸੇ ਨੂੰ ਇਹ ਕਹੂੰਗੀ ਕਿ ਤੁਸੀਂ ਕਿਸਨੂੰ ਵੋਟ ਪਾਓ। ਬਸ ਮੈਂ ਇੰਨਾ ਕਹੂੰਗੀ ਜੋ ਪੰਜਾਬ ਨੂੰ, ਜੋ ਸਾਡੇ ਨੌਜਵਾਨ ਪੀੜ੍ਹੀ ਨੂੰ, ਜੋ ਨਸ਼ਿਆਂ ਨੂੰ ਘਟਾ ਸਕਦੇ ਆ, ਮੈਨੂੰ ਹੋਰ ਕੁਛ ਨੀ ਪਤਾ ਕਿ ਕਰਪਸ਼ਨ, ਬੇਰੁਜ਼ਗਾਰੀ, ਨੌਕਰੀਆਂ, ਵਟ ਐਵਰ ਜੋ ਵੀ ਹੋਰ ਚੱਲਦਾ ਵਾ, ਮੈਂ ਉਹ ਨੀ। ਜੋ ਸੰਤਾਪ ਮੈਂ ਦੇਖਿਆ ਵਾ ਜਾਂ ਮੈਂ ਸੁਣਦੀ ਆ, ਉਹ ਸੰਤਾਪ ਆ ਸਭ ਤੋਂ ਬੁਰਾ ਨਸ਼ਿਆਂ ਦਾ। ਸੋ ਜੋ ਇਨਸਾਨ ਨਸ਼ਿਆਂ ਨੂੰ ਠੱਲ ਪਾ ਸਕਦਾ ਵਾ, ਉਸ ਇਨਸਾਨ ਨੂੰ ਵੋਟ ਜ਼ਰੂਰ ਪਾਇਓ। ਕੋਈ ਮੈਟਰ ਨਹੀਂ ਕਿ ਉਹ ਆਪ ਪਾਰਟੀ ਦਾ ਵਾ, ਕਾਂਗਰਸ ਆ ਜਾਂ ਅਕਾਲੀ ਆ, ਬਸ ਜੋ ਇਸ ਨੂੰ ਠੱਲ ਪਾ ਸਕਦਾ ਵਾ ਉਹੀ ਕੈਂਡੀਡੇਟ ਚੁਣਿਓ। ਬਾਕੀ ਟਾਈਮ ਸਾਡੇ ਕੋਲ ਹੈਗਾ ਵਾ, ਹੁਣ ਸਾਡੇ ਹੱਥ ਦੇ ਵਿੱਚ ਆ, ਕਿਉਂਕਿ ਜੇ ਨਿਕਲ ਗਿਆ ਟਾਈਮ ਤਾਂ ਫਿਰ ਵਾਪਸ ਨਹੀਂ ਮੁੜਨਾ ਹੈਗਾ। ਸੋ ਸੋਚ ਵੀ ਸਾਡੀ ਆ ਤੇ ਜਿਹੜਾ ਇਹ ਜਵਾਬ ਆ ਜੀ ਉਹ ਵੀ ਅਸੀਂ ਦੇਣਾ ਵਾ ਤੇ ਫੈਸਲਾ ਵੀ ਸਾਡਾ ਵਾ। ਬਾਕੀ ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਮੈਸੇਜ ਹੋਰ ਸ਼ਾਮਿਲ ਕਰ ਲਈਏ ਜੀ ਜਿਹੜੇ ਆ ਚੁੱਕੇ ਆ। ਤੇ ਲਓ ਜੀ ਫਿਰ ਇੱਧਰ ਹਰਮੀਤ ਸਿੰਘ ਚਾਨਾ ਭਾਜੀ, ਉਹਨਾਂ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਨਾਲ ਉਹਨਾਂ ਦੇ ਜਿਹੜੇ ਫਰੈਂਡ ਆ ਬੱਬੂ ਧੀਰਾ, ਨਿੱਕਾ, ਪਰਮ, ਅਮਰੀਕ ਸਿੰਘ ਫੌਜੀ ਕੋਬਰਮ ਆਸਟ੍ਰੇਲੀਆ ਤੋਂ ਪ੍ਰੋਗਰਾਮ ਸੁਣ ਰਹੇ ਆ ਜੀ। ਕਹਿੰਦੇ ਅਸੀਂ ਸਾਰੇ ਬਿਲਕੁਲ ਠੀਕ ਆ, ਕਹਿੰਦੇ ਯੂ ਆ ਜਿਸ ਤਰ੍ਹਾਂ, ਕਹਿੰਦੇ ਅਸੀਂ ਸਾਰੇ ਠੀਕ ਆ ਤੇ ਤੁਸੀਂ ਵੀ ਸਾਰੇ ਠੀਕ ਹੋਵੋਗੇ। ਟੁਡੇ ਕਹਿੰਦੇ ਰੇਨ ਇਸ ਗੋਇੰਗ ਔਨ ਸਿੰਸ 3 AM ਕੋਬਰਮ ਏਰੀਆ, ਕਿਆ ਬਾਤ ਆ ਜੀ, ਥੋੜੀ ਜੀ ਠੰਡ, ਥੋੜੀ ਜੀ ਇੱਧਰ ਨੂੰ ਵੀ ਭੇਜ ਦੋ ਨਾ ਰੇਨ, ਸਾਡੇ ਤਾਂ ਇੱਧਰ ਬਾਹਲਾ ਹੀ ਬੁਰਾ ਹਾਲ ਆ। ਹੁਣ ਧੁੱਪ ਇੰਨੀ ਕੁ ਤੇਜ਼ ਨਿਕਲੀ ਹੋਈ ਸੀ, ਹੁਣ ਫੇਰ ਬੱਦਲ ਜੇ ਹੋ ਗਏ ਆ, ਪਰ ਉਹ ਜਿਹੜਾ ਕਹਿੰਦੇ ਹੁੰਦੇ ਨਾ ਕਿ ਹੁੰਮਸ ਪਿਆ ਹੋਇਆ, ਓਦਾਂ ਦਾ ਮੌਸਮ ਆ ਤੇ ਬੜਾ ਹੀ ਮਤਲਬ ਕਿ ਗਰਮੀ ਵਾਲਾ ਤੇ ਉਸ ਤੋਂ ਤਿੱਖੀ ਗਰਮੀ ਤੋਂ ਵੀ ਭੈੜਾ ਮੌਸਮ ਆ ਇੱਥੋਂ ਦਾ ਜੀ। ਤੇ ਬਾਕੀ ਜੀ ਉਹਨਾਂ ਨੇ ਕਹਿੰਦੇ ਵੀ ਗਾਣਾ ਉਹਨਾਂ ਨੇ ਜਿਹੜਾ ਸੁਣਨਾ ਚਾਹਿਆ ਵਾ ਅਸੀਂ ਉਹ ਗਾਣਾ ਸਰਦਾਰ ਵਿੱਚ ਸਰਦਾਰ ਨਹੀਂ, ਤੇ ਲਓ ਫਿਰ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਉਹਨਾਂ ਨੇ ਸਾਨੂੰ ਬੜੇ ਵਧੀਆ ਮੈਸੇਜ ਹੋਰ ਵੀ ਭੇਜੇ ਆ ਜੀ। ਕਹਿੰਦੇ ਕਿ ਮੁਹੱਬਤ ਔਰ ਮੌਤ ਕੀ ਪਸੰਦ ਤੋਂ ਦੇਖੋ, ਏਕ ਦੋ ਦਿਲ ਚਾਹੀਏ ਔਰ ਦੂਸਰੇ ਕੋ ਧੜਕਨ, ਏਕ ਕੋ ਦਿਲ ਚਾਹੀਏ ਔਰ ਦੂਸਰੇ ਕੋ ਧੜਕਨ, ਕਿਆ ਬਾਤ ਆ ਜੀ। ਗੱਲ ਦੋ ਲਾਈਨਾਂ ਦੇ ਵਿੱਚ ਆਪਾਂ ਗੱਲ ਦੇਖੋ ਕਿੱਡੀ ਪਤੇ ਵਾਲੀ ਆ, ਮੁਹੱਬਤ ਔਰ ਮੌਤ, ਮੁਹੱਬਤ ਨੂੰ ਦਿਲ ਚਾਹੀਦਾ ਤੇ ਮੌਤ ਨੂੰ ਧੜਕਣ, ਤੇ ਜਦੋਂ ਦੋਨੇ ਹੀ ਚੀਜ਼ਾਂ ਇਨਸਾਨ ਤੋਂ ਚਲੇ ਜਾਂਦੀਆਂ ਤਾਂ ਫਿਰ ਪਤਾ ਹੀ ਆ ਜੀ ਕੀ ਹਾਲਾਤ ਹੁੰਦੇ ਨੇ। ਅੱਗੇ ਕਹਿੰਦੇ ਕਿ ਟੁੱਟਦੀਆਂ ਜੱਗ ਤੇ ਤੜਕ ਜਾ ਰਹੀਆਂ, ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ, ਜਿੰਨਾ ਕੁ ਕੋਈ ਕਰਦਾ ਕਰੀ ਜਾਂਦੇ ਆ, ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ, ਕਿਆ ਬਾਤ ਆ। ਨਾ 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 ਚਾਹੁੰਦਾ ਭਾਜੀ, ਏਦਾਂ ਨੀ ਕਰਨਾ ਹੈਗਾ, ਸੁਭਾਅ ਆਪਣਾ ਉਹੀ ਰੱਖਣਾ ਵਾ, ਅਸੀਂ ਕਿਸੇ ਦੀ ਖਾਤਰ ਚੇਂਜ ਨੀ ਹੋਣਾ, ਜੇ ਹੱਸਦੇ ਆ ਤਾਂ ਹੱਸਦੇ ਹੀ ਰਹਿਣਾ ਵਾ, ਜਿੱਦਾਂ ਦੇ ਅਸੀਂ ਹੈਗੇ ਆ ਉਸੇ ਤਰ੍ਹਾਂ ਹੀ ਰਹਿਣਾ ਵਾ, ਕਿਸੇ ਦੀ ਖਾਤਰ ਖੁਦ ਨੂੰ ਚੇਂਜ ਕਰਨ ਦੀ ਲੋੜ ਨਹੀਂ। ਪਰ ਹਾਂ, ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਚੇਂਜ ਹੋਣਾ ਚਾਹੀਦਾ ਵਾ ਤਾਂ ਵੱਖਰੀ ਗੱਲ ਆ, ਪਰ ਅਦਰਵਾਈਜ਼ ਜਿੱਦਾਂ ਕਿ ਮੈਂ ਆਪਣੇ ਤੇ ਕਹਿ ਦਿੰਦੀ, ਮੈਂ ਤਾਂ ਹੱਸਦੀ ਖੇਡਦੀ ਰਹਿੰਦੀ ਆ, ਚਾਹੇ ਜਿੱਦਾਂ ਦੀ ਸਿਚੁਏਸ਼ਨ ਆ, ਜਿੱਦਾਂ ਦਾ ਮਰਜ਼ੀ ਆ, ਪਰ ਇਹ ਜ਼ਰੂਰ ਕਹਿੰਦੀ ਹੁੰਦੀ ਆ ਕਿ ਹੇ ਪਰਮਾਤਮਾ ਕਦੇ ਵੀ ਇਹ ਹਾਸੇ ਤੋਂ ਦੂਰ ਨਾ ਕਰੀ, ਕਿਉਂਕਿ ਮੁਸੀਬਤਾਂ, ਮੁਸ਼ਕਲਾਂ, ਚੰਗੇ ਮਾੜੇ ਦਿਨ ਆ, ਉਹ ਤਾਂ ਜ਼ਿੰਦਗੀ ਦੇ ਵਿੱਚ ਚੱਲਦੇ ਹੀ ਰਹਿਣੇ ਆ। ਸੋ ਕਿਸੇ ਦੀ ਖਾਤਰ ਖੁਦ ਨੂੰ ਚੇਂਜ ਨਾ ਕਰੋ, ਪਰ ਹਾਂ ਜੇ ਚੇਂਜ ਚੰਗੇ ਲਈ ਆ ਤਾਂ ਜ਼ਰੂਰ ਉਸ ਚੇਂਜ ਨੂੰ ਕਰ ਲੈਣਾ ਚਾਹੀਦਾ ਵਾ। ਤੇ ਲਓ ਜੀ ਫਿਰ ਉਹਨਾਂ ਨੇ ਗਾਣੇ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀ, ਜਿਸ ਦੀ ਫਰਮਾਇਸ਼ ਕੀਤੀ ਸੀ ਆਪਾਂ ਜ਼ਰੂਰ ਸੁਣਾਵਾਂਗੇ। ਤੇ ਵਰਿੰਦਰ ਚੀਮਾ ਗੁੱਡ ਮਾਰਨਿੰਗ ਕਹਿ ਰਹੇ ਆ ਜੀ, ਤੇ ਨਾਲ ਉਹਨਾਂ ਨੇ ਬੜੀਆਂ ਸੋਹਣੀਆਂ ਲਾਈਨਾਂ ਭੇਜੀਆਂ। ਕਹਿੰਦਾ ਕਿ ਪਰਦੇਸੀਆਂ ਦੀ ਕਮਾਈ ਹਰ ਕੋਈ ਦੇਖਦਾ, ਪਰਦੇਸੀਆਂ ਦੀ ਜੁਦਾਈ ਕੋਈ ਨਹੀਂ ਦੇਖਦਾ। ਕਹਿੰਦੇ ਪਰਦੇਸੀਆਂ ਦੇ ਘਰਾਂ ਚ ਰੋਟੀ ਚੰਗੀ, ਕਹਿੰਦੇ ਪਰਦੇਸੀਆਂ ਦੇ ਘਰਾਂ ਚ ਰੋਟੀ ਚੰਗੀ ਪੱਕਦੀ ਹਰ ਕੋਈ ਦੇਖਦਾ, ਪਰਦੇਸੀ ਕਦੇ ਰੋਟੀ ਬਿਨ ਖਾਧੇ ਵੀ ਸੌ ਜਾਂਦੇ ਆ, ਉਹ ਕੋਈ ਨੀ ਦੇਖਦਾ। ਵਾਕਈ ਜੀ ਇਹ ਗੱਲ ਤਾਂ ਬਿਲਕੁਲ ਠੀਕ ਆ ਕਿ ਪਰਦੇਸੀਆਂ ਦੀ ਜਿਹੜੀ ਜ਼ਿੰਦਗੀ ਆ ਉਹ ਬਾਅਦ ਵਿੱਚ ਹੀ ਪਤਾ ਲੱਗਦਾ ਜਦੋਂ ਆਪਾਂ ਆ ਜਾਂਦੇ। ਜਦੋਂ ਆਪਾਂ ਉੱਥੇ ਹੁੰਦੇ ਸੀ ਆਪਾਂ ਵੀ ਇਹੀ ਸੋਚਦੇ ਹੁੰਦੇ ਸੀ, ਮੈਂ ਵੀ ਇਹੀ ਸੋਚਦੀ ਹੁੰਦੀ ਸੀ। ਮੇਰੀ ਇੱਕ ਫਰੈਂਡ ਸੀ, ਉਹ ਅਮੈਰੀਕਾ ਦੇ ਵਿੱਚ ਆ, ਜਦੋਂ ਉਹਨੇ ਆਉਣਾ ਨਾ ਮੈਂ ਕਹਿਣਾ ਕਿੱਡੀ ਮਾੜੀ ਨੀ ਤਲੀ ਆ, ਕੋਈ ਗਿਫਟ ਵੀ ਨੀ ਲੈ ਕੇ ਆਈ ਹੈਗੀ। ਤੇ ਫਿਰ ਹੁਣ ਪਤਾ ਲੱਗਦਾ ਵਾ ਵੀ ਜਿਹੜੇ ਉਹ ਗਿਫਟ ਆ ਕੀ ਭਾਅ ਵਿਕਦੇ ਆ, ਕਿਉਂਕਿ ਸਾਡੇ ਲਈ ਤਾਂ ਇੱਕ ਇੱਕ ਚੀਜ਼ ਹੁੰਦੀ ਆ, ਪਰ ਉਹਨਾਂ ਨੇ ਜੇ ਇੱਕ ਨੂੰ ਲਿਆ ਤੇ ਨਾਲ ਕਿੰਨੇ ਰਿਸ਼ਤੇਦਾਰੀਆਂ ਤੇ ਹੋਰ ਵੀ ਦੋਸਤ ਮਿੱਤਰ, ਭੈਣ ਭਰਾ, ਚਾਚੇ ਤਾਈ ਕਿੰਨੇ ਹੁੰਦੇ ਆ। ਸੋ ਫਿਰ ਉਹਨਾਂ ਦੀ ਕਮਾਈ ਦਾ ਤਾਂ ਹੁਣ ਇੱਥੇ ਆ ਕੇ ਪਤਾ ਲੱਗਣਾ ਕਿ ਦਰਖਤਾਂ ਨੂੰ ਨੀ ਲੱਗਦੇ, ਤਾਂ ਕਮਾਉਣੇ ਪੈਂਦੇ ਆ ਤੇ ਕਮਾਏ ਵੀ ਬੜੇ ਔਖੇ ਜਾਂਦੇ ਆ ਹਨਾ। ਤੇ ਹੁਣ ਇੱਥੇ ਸਾਡੇ ਦੇਖ ਲਓ ਤੁਸੀਂ ਕੰਮ ਤੇ ਨਾ, ਦੋ ਛੁੱਟੀਆਂ ਤਾਂ ਮੈਂ ਚਲੋ ਮਨਾ ਕੇ ਆਈ ਆ, ਪਰ ਛੁੱਟੀਆਂ ਤੋਂ ਬਾਅਦ ਜਿਹੜਾ ਹਾਲ ਹੋਇਆ ਨਾ ਉਹ ਤਾਂ ਫਿਰ ਮੈਂ ਹੀ ਜਾਣਦੀ ਆ। ਇੰਨਾ ਲੜਦੇ ਆ ਨਾ ਗੋਰੇ, ਇੰਨਾ ਲੜਦੇ ਆ ਨਾ, ਬਹੁਤ ਜ਼ਿਆਦਾ ਲੜਦੇ ਆ। ਆ ਚਾਰ ਪੰਜ ਜਾਣੇ ਭਜਾ ਚੁੱਕੀ ਆ ਮੈਂ ਦੋ ਦਿਨਾਂ ਦੇ ਵਿੱਚ ਹੀ। ਮੈਂ ਤਾਂ ਸੋਚਦੀ ਸੀਗੀ ਇਹ ਸਿਆਣੇ ਆ, ਸਮਝ ਜਾਣਗੇ, ਪਰ ਨਾ, ਇਹ ਸੁਣਦੇ ਹੀ ਨੀ ਹੈਗੇ। ਚਲੋ ਕੋਈ ਨਾ ਜੀ, ਇਹ ਜ਼ਿੰਦਗੀ ਦਾ ਤਾਣਾ ਵਾਣਾ ਇਸੇ ਤਰ੍ਹਾਂ ਚੱਲਣਾ। ਤੇ ਉਧਰੋਂ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਮੈਂ ਕਿਹਾ ਸੀਗਾ ਨਾ ਕਿ ਮੈਨੂੰ ਭੁੱਲੀ ਗਏ, ਮੈਨੂੰ ਕਹਿੰਦੇ ਉਹ ਕੁੜੀਏ ਤੇਰਾ ਚੇਤਾ ਨਹੀਂ ਭੁੱਲਿਆ, ਮਿੰਟੂ ਜੀ ਨੇ ਜਲਦੀ ਜਲਦੀ ਲੀਵ ਕਰਨਾ ਸੀ ਇਸ ਕਰਕੇ ਸ਼ੋਰਟ ਮੈਸੇਜ ਲਿਖ ਦਿੱਤਾ। ਬੌਬੀ ਸਿੱਧੂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਆ ਬਾਤ ਹੈ ਜੀ, ਤੁਸੀਂ ਬਸ ਆਸ਼ੀਰਵਾਦ ਹੀ ਦੇ ਦਿਆ ਕਰੋ, ਕੋਈ ਗੱਲ ਨੀ ਅੱਡੀ ਵੀ। ਸਤਿ ਸ੍ਰੀ ਅਕਾਲ, ਤੁਹਾਡੀ ਸਿਰ ਮੱਥੇ ਕਬੂਲ ਹੈ ਜੀ। ਹੋਰ ਸੁਣਾਓ, ਕਿੱਦਾਂ ਹਾਲ ਚਾਲ? ਵਧੀਆ, ਵੋਟਾਂ ਦਾ ਕੀ ਹਾਲ ਚਾਲ ਆ? ਕਿੱਧਰ ਨੂੰ ਚੱਲ ਰਹੀ ਆ ਫਿਰ ਇੱਥੋਂ ਦੀ ਰਾਜਨੀਤੀ ਤੇ ਕਿੱਦਾਂ ਦਾ ਮਾਹੌਲ ਆ? ਜ਼ਰੂਰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ। ਚਲੋ ਕੋਈ ਨਾ ਜੀ, ਮੈਂ ਵੀ ਵੈਸੇ ਹੀ ਕਿਹਾ ਸੀ, ਵੈਸੇ ਤਾਂ ਮੈਨੂੰ ਪਤਾ ਵਾ ਆਪਾਂ ਯਾਦ ਤਾਂ ਉਹਨੂੰ ਕਰਦੇ ਹੁੰਦੇ ਜਿਹਨੂੰ ਭੁੱਲੇ ਹੋਈਏ, ਤੇ ਮੈਂ ਜਿੱਦਾਂ ਦੀਆਂ ਤੁਹਾਨੂੰ ਗੱਲਾਂ ਸੁਣਾਉਣੀਆਂ ਮੈਨੂੰ ਨੀ ਲੱਗਦਾ ਵੀ ਤੁਸੀਂ ਭੁੱਲਦੇ ਹੋਊਗੇ ਮੈਨੂੰ, ਹਨਾ। ਚਲੋ ਕੋਈ ਗੱਲ ਨੀ ਜੀ, ਉਹ ਕਹਿੰਦੇ ਹੁੰਦੇ ਨਾ ਕਿ ਛੋਟੇ ਛੋਟੇ ਸ਼ਹਿਰੋਂ ਮੇ ਨਹੀਂ, ਛੋਟੇ ਛੋਟੇ ਸ਼ਹਿਰੋਂ ਮੇ ਬੜੀ ਬੜੀ ਬਾਤੇ ਹੋਤੀ ਰਹਿਤੀ ਹੈ, ਕਿ ਬੜੇ ਬੜੇ ਸ਼ਹਿਰੋਂ ਮੇ ਛੋਟੀ ਛੋਟੀ ਬਾਤੇ ਹੋਤੀ ਰਹਿਤੀ ਹੈ, ਹਨਾ। ਚੱਲਦਾ ਰਹਿੰਦਾ ਵਾ ਜੀ। ਜਸਪਾਲ ਸਿਡਨੀ ਰਾਮਾ, ਆਹ ਲਓ ਜੀ, ਕਹਿੰਦੇ ਸਤਿ ਸ੍ਰੀ ਅਕਾਲ, ਕਬੂਲ ਕਰ ਲਓ, ਸੁਣਦੇ ਹਾਂ ਜੀ, ਪ੍ਰੋਗਰਾਮ ਸੋਹਣਾ ਚੱਲ ਰਿਹਾ। ਕਹਿੰਦੇ ਇਹ ਜਿਹੜਾ ਭੱਟੀ ਵਾਲਾ ਸਵਾਲ ਸੀ ਉਸਦਾ ਮਾਡਰਨ ਜਵਾਬ ਭੱਟੀ ਫੈਮਿਲੀ ਐਂਡ ਸੰਸ ਕਾਰਪੋਰੇਸ਼ਨ ਪ੍ਰਾਈਵੇਟ ਲਿਮਿਟਡ, ਧੰਨਵਾਦ। ਓਹੋ, ਇਹਨਾਂ ਨੇ ਤਾਂ ਹੋਰੀ ਪਾਸੇ ਨੂੰ ਗੱਲ ਲੈ ਲਈ। ਚਲੋ ਕੋਈ ਗੱਲ ਨੀ ਜੀ, ਆਪਾਂ ਇਹਨਾਂ ਨੂੰ ਜਵਾਬ ਦੇ ਦਿੱਤਾ ਵਾ। ਤੇ ਅੱਗੇ ਸੀ ਫ੍ਰਿਜਨੋ ਤੋਂ, ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ। ਉਹਨਾਂ ਨੇ ਕਹਿ ਰਹੇ ਆ ਕਿ ਭੈਣ ਜੀ ਤੇ ਮਿੰਟੂ ਭਾਜੀ, ਹਰਮਨ ਰੇਡੀਓ ਦੀ ਟੀਮ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਕਹਿੰਦੇ ਸੁਣ ਰਹੇ ਹਾਂ। ਤੇ ਇਹਨਾਂ ਨੇ ਜੀ ਅੱਗੇ ਮੈਨੂੰ ਦੁੱਲੇ ਭੱਟੀ ਬਾਰੇ ਜੋ ਭੇਜਿਆ ਵਾ ਉਹ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੂੰਗੀ, ਪਰ ਥੋੜਾ ਜਿਹਾ ਰੋਕ ਕੇ, ਸਾਰੀ ਇਨਫੋਰਮੇਸ਼ਨ ਇਹਨਾਂ ਨੇ ਮੈਨੂੰ ਭੇਜ ਦਿੱਤੀ ਆ। ਅੱਗੇ ਕੁਲਦੀਪ ਸਿੰਘ ਇਟਲੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਠੰਡੀ ਠੰਡੀ ਸਤਿ ਸ੍ਰੀ ਅਕਾਲ ਫਰੋਮ ਕੁਲਦੀਪ ਸਿੰਘ ਇਟਲੀ, ਗਰਮ ਗਰਮ ਸਤਿ ਸ੍ਰੀ ਅਕਾਲ ਫਰੋਮ ਸਾਡੇ ਬ੍ਰਿਸਬਨ ਤੇ ਆਸਟ੍ਰੇਲੀਆ ਵਾਲਿਆਂ ਵੱਲੋਂ, ਕਿਉਂਕਿ ਸਾਡੇ ਤਾਂ ਜੀ ਕੁਲਦੀਪ ਜੀ ਬਾਹਲੀ ਜ਼ਿਆਦਾ ਗਰਮੀ ਆ, ਹੁਣ ਠੰਡੀ ਠੰਡੀ ਅਸੀਂ ਤੁਹਾਨੂੰ ਭੇਜ ਸਕਦੇ ਹੈਗੇ, ਇੱਧਰੋਂ ਤਾਂ ਜੀ ਗਰਮ ਹਵਾਵਾਂ ਹੀ ਆਉਂਦੀਆਂ ਨੇ, ਹਲੇ ਬਾਹਲੀ ਜ਼ਿਆਦਾ ਗਰਮੀ ਆ, ਹਨਾ। ਤੇ ਕਹਿੰਦੇ ਕਿ ਦੇਵੀ ਮਖਸੂਸਪੁਰੀ ਦਾ ਕੋਈ ਵੀ ਸੌਂਗ ਸੁਣਾ ਦੇ ਵੋ, ਲਓ ਜੀ ਦੇਵੀ ਮਖਸੂਸਪੁਰੀ ਦਾ ਸੌਂਗ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਲਓ ਜੀ ਫਿਰ ਹੁਣ ਇਹ ਤਾਂ ਮੈਂ ਤੁਹਾਨੂੰ ਅੱਜ ਕਿੰਨਾ ਕੁਛ ਦੱਸ ਦਿੱਤਾ ਦੁੱਲੇ ਪੱਟੀ ਵਾਰੀ ਦੀ। ਤੇ ਜਿੱਦਾਂ ਕਿ ਮੈਂ ਦੱਸਿਆ ਸੀ ਕਿ ਸਾਡੀ ਆਮ ਜ਼ਿੰਦਗੀ ਦੇ ਵਿੱਚੋਂ ਜੋ ਗੀਤ ਦਾ ਵਾ ਤਾਂ ਕੁਝ ਲੋਕ ਹੁੰਦੇ ਆ ਜਿਹੜੇ ਉਹਨਾਂ ਨੂੰ ਸ਼ਬਦਾਂ ਦੀ ਲੜੀ ਵਿੱਚ ਪਰੋ ਦਿੰਦੇ ਆ, ਸੋ ਜ਼ਰੂਰ ਉਸਦੇ ਬਾਰੇ ਗੱਲ ਕਰਾਂਗੇ। ਮੈਂ ਤੁਹਾਨੂੰ ਸੁਣਾਉਂਗੀ ਇੱਕ ਕਹਾਣੀ ਨੀ, ਸਾਡੀ ਆਮ ਬੀਤੀ ਜੱਗ ਬੀਤੀ ਵੀ ਆ ਤੇ ਸਾਡੇ ਨਾਲ ਵੀ ਬੀਤਦੀ ਆ, ਸੋ ਜ਼ਰੂਰ ਮੈਂ ਬਾਅਦ ਵਿੱਚ ਸੁਣਾਉਂਗੀ। ਪਰ ਪਹਿਲਾਂ ਇੱਕ ਗਾਣਾ ਸੁਣਦੇ ਆ ਜੀ, ਗਾਣੇ ਤੋਂ ਬਾਅਦ ਫਿਰ ਤੋਂ ਰੂਬਰੂ ਹੁੰਦੇ ਆ ਤੁਹਾਡੇ, ਤੁਸੀਂ ਕਿਤੇ ਨਾ ਜਾਓ, ਸੁਣਦੇ ਰਹੋ ਹਰਮਨ ਰੇਡੀਓ।
ਜਿਹੜੇ ਖੜੇ ਇਤਿਹਾਸ ਵਿੱਚ ਕੋਕੇ ਉਹਨਾਂ ਬੰਦਿਆਂ ਦੇ ਜਿਹੜੇ ਗੱਲਾਂ ਆਉਂਦੀਆਂ ਹਜ਼ਾਰਾਂ ਅੱਧੇ ਕੱਲੇ ਜਿਹੜੇ ਖੜੇ ਇਤਿਹਾਸ ਵਿੱਚ ਕੋਕੇ ਉਹਨਾਂ ਬੰਦਿਆਂ ਦੇ ਜਿਹੜੇ
ਗਾਣਾ ਸੁਣ ਰਹੇ ਸੀ ਤੁਸੀਂ ਜੰਗ ਜਾਰੀ ਰੱਖਿਓ ਜਾਰੀ ਜੰਗ ਰੱਖਿਓ ਤੇ ਵਾਰਸ ਭਰਾਵਾਂ ਦਾ ਗਾਇਆ ਹੋਇਆ ਤੇ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਗਿੱਲ ਸਾਹਿਬ ਜਾਣੀ ਕਿ ਮਨਪ੍ਰੀਤ ਗਿੱਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸ਼ੋਅ ਵਧੀਆ ਚੱਲ ਰਿਹਾ ਵਾ ਤੇ ਡਰਾਈਵ ਕਰ ਰਹੇ ਆ ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਮਨਕੀਰਤ ਔਲਖ ਦਾ ਕਦਰ ਕਰੀ ਦੀ ਨਖਰੇ ਨੀ ਕਰੀ ਦੀ ਕਿਆ ਬਹੁਤ ਆ ਜੀ ਇਹ ਕਿਹਨੂੰ ਕਹੀ ਜਾਂਦੇ ਕਦਰ ਕਰੀ ਦੀ ਨਖਰੇ ਨੀ ਕਰੀ ਦੀ ਕਹਿੰਦੇ ਇਫ ਯੂ ਕੈਨ ਬੋਬੀ ਜੀ ਨਾ ਜੀ ਨਾ ਇਫ ਯੂ ਕੈਨ ਕਿਉਂ ਤੁਸੀਂ ਹੁਕਮ ਕਰੋ ਤੇ ਅਸੀਂ ਹੁਕਮ ਮੰਨੀਏ ਨਾ ਏਦਾਂ ਹੋ ਹੀ ਨੀ ਸਕਦਾ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਅੱਗੇ ਜੀ 374 ਤੋਂ ਆ ਜੀ 374 ਤੋਂ ਗੁੱਡ ਮਾਰਨਿੰਗ ਕਹਿ ਰਹੇ ਆ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਪਰ ਇਹਨਾਂ ਦਾ ਜਿਹੜਾ ਨੰਬਰ ਆ ਜੀ ਉਹ ਰਜਿਸਟਰਡ ਨਹੀਂ ਹੈਗਾ ਤੁਸੀਂ ਪਲੀਜ਼ ਨੰਬਰ ਰਜਿਸਟਰਡ ਕਰਾ ਲਓ ਤੇ ਸਾਨੂੰ ਇਹ ਵੀ ਦੱਸ ਦਿਓ ਕਿ ਤੁਹਾਡਾ ਨਾਮ ਪਤਾ ਕੀ ਆ ਕਿ ਗੁੰਮਨਾਮ ਰਹਿਣ ਦਾ ਇਰਾਦਾ ਵਾ ਗੁੰਮਨਾਮ ਤਾਂ ਵੈਸੇ ਅਸੀਂ ਰਹਿਣ ਦਿੰਦੇ ਨਹੀਂ ਹੁੰਦੇ ਜਿਹੜੇ ਸਾਡੇ ਹਰਮਨ ਪਰਿਵਾਰ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਤਾਂ ਫਿਰ ਪਰਿਵਾਰ ਦੇ ਵਿੱਚ ਜੀ ਗੁੰਮਨਾਮ ਰਹਿਣ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਹੈ ਨਾ ਤੇ ਲਓ ਜੀ ਫਿਰ ਆਪਾਂ ਹੁਣ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰੂੰਗੀ ਕਹਾਣੀ ਵੀ ਕੀ ਆ ਜੀ ਜਿੱਦਾਂ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਸਾਡੀ ਆਮ ਜ਼ਿੰਦਗੀ ਦੇ ਵਿੱਚੋਂ ਆ ਹਰਪ੍ਰੀਤ ਸਿੰਘ ਜਵੰਦਾ ਦੀ ਲਿਖੀ ਹੋਈ ਉਹਨਾਂ ਨੇ ਪ੍ਰੋਇਆ ਜਵੰਦਾ ਜੀ ਨੇ ਇਸ ਹਕੀਕਤ ਨੂੰ ਆਪਣੇ ਸ਼ਬਦਾਂ ਦੇ ਵਿੱਚ ਕੀ ਕਹਿੰਦੇ ਆ ਉਹਨਾਂ ਨੇ ਟਾਈਟਲ ਦਿੱਤਾ ਵਾ ਨਾਨੀ ਬੜਾ ਹੀ ਪਿਆਰਾ ਜਿਹਾ ਰਿਸ਼ਤਾ ਬੜਾ ਹੀ ਮੋਹ ਵਾਲਾ ਰਿਸ਼ਤਾ ਹਨਾ ਕਹਿੰਦੇ ਹੁੰਦੇ ਆ ਸਿਆਣੇ ਕਿ ਜਿਹੜਾ ਵਿਆਜ ਆ ਉਹ ਮੂਲ ਨਾਲੋਂ ਪਿਆਰਾ ਹੁੰਦਾ ਵਾ ਸੋ ਨਾਨੀ ਦੇ ਨਾਲ ਫਿਰ ਦੋ ਧਿਆਨ ਤੇ ਦੋ ਧੀਆਂ ਦਾ ਰਿਸ਼ਤਾ ਤਾਂ ਉਸ ਤੋਂ ਵੀ ਨਿੱਘਾ ਹੁੰਦਾ ਵਾ ਸੋ ਕੀ ਲਿਖਦੇ ਨੇ ਕਹਿੰਦੇ ਨਿੱਕੇ ਹੁੰਦੇ ਨਾਨਕੇ ਜਾਣਾ ਮਾਮੇ ਦੀ ਉਨੀ ਦਿਨੀ ਸ਼ਹਿਰ ਵਿੱਚ ਸਭ ਤੋਂ ਵੱਡੀ ਕੋਠੀ ਸ਼ਾਇਦ 8 ਤੇ 9 ਕਮਰਿਆਂ ਵਾਲੀ ਪਰ ਮਾਂ ਨੇ ਗੇਟ ਲੰਘਦਿਆਂ ਹੀ ਸਭ ਤੋਂ ਪਹਿਲਾਂ ਡੰਗਰਾਂ ਦੇ ਧਾਰੇ ਕੋਲ ਬਣੀ ਨਿੱਕੇ ਜਿਹੇ ਕਮਰੇ ਵੱਲ ਨੂੰ ਦੌੜੀ ਜਾਣਾ ਤੇ ਅਸੀਂ ਵੀ ਪਿੱਛੇ ਪਿੱਛੇ ਜਾਂਦਿਆਂ ਹੀ ਨਾਨੀ ਨੇ ਮੂੰਹ ਚੁੰਮ ਚੁੰਮ ਕਿੱਲਾ ਕਰ ਦੇਣਾ ਨਾਨੀ ਦੀ ਚਿੱਟੀ ਚੁੰਨੀ ਚ ਆਉਂਦੀ ਮਿੱਠੀ ਮਿੱਠੀ ਖੁਸ਼ਬੂ ਅਜੇ ਵੀ ਯਾਦ ਆ ਤਾਂ ਫਿਰ ਮਾਂ ਕਿੰਨਾ ਚਿਰ ਨਾਨੀ ਦੇ ਗਲ ਲੱਗ ਰੋਂਦੀ ਰਹਿੰਦੀ ਸੀ ਫਿਰ ਮਾਂ ਨੇ ਮਾਮੇ ਨਾਲ ਗਿੱਲਾ ਕਰਨਾ ਕਿ ਕੋਈ ਹੋਰ ਚੰਗਾ ਕਮਰਾ ਦੇ ਦਿਓ ਇੱਥੇ ਕੱਲੀ ਕਾਰੀ ਬਿਮਾਰੀ ਦੀ ਮਾਰੀ ਨੂੰ ਠੰਡ ਲੱਗ ਜੂ ਕੋਲ ਹੀ ਬੂਹੇ ਨਾਲ ਲੱਗ ਕੇ ਗੱਲਾਂ ਸੁਣਦੀ ਮਾਮੀ ਵੀ ਉੱਥੇ ਆ ਜਾਂਦੀ ਤੇ ਆਖਣਾ ਬੀਬੀ ਜੇ ਇੰਨਾ ਹੀ ਹੈ ਤਾਂ ਲੈ ਜਾ ਇਹਨੂੰ ਆਪਣੇ ਨਾਲ ਕੋਲ ਰੁੱਖ ਤੇ ਚੜੇ ਮਰੂਦ ਤੋੜਦੇ ਨੂੰ ਮੈਨੂੰ ਪਤਾ ਹੀ ਨਾ ਲੱਗਣਾ ਕਿ ਕਦੋਂ ਤਿੰਨੋਂ ਜਾਣਿਆਂ ਦੀ ਹੁੰਦੀ ਬਹਿਸ ਲੜਾਈ ਵਿੱਚ ਬਦਲ ਜਾਂਦੀ ਫਿਰ ਡੁਸਕਦੀ ਹੋਈ ਮਾਂ ਨੂੰ ਬਿਨਾਂ ਰੋਟੀ ਖਾਧਿਆਂ ਹੀ ਮੈਨੂੰ ਬਾਹੋਂ ਫੜ ਕੇ ਪਾਸ ਚੜਾ ਪਿੰਡ ਨੂੰ ਤੋੜ ਲੈਣਾ ਮੈਨੂੰ ਆਣ ਮੰਨੇ ਮਨ ਨਾਲ ਤੁਰੇ ਜਾਂਦੇ ਨੂੰ ਰਾਹ ਵਿੱਚ ਰੇੜੀ ਤੋਂ ਲਈ ਕੇਲਿਆਂ ਦੇ ਨਾਲ ਹੀ ਸਬਰ ਕਰਨਾ ਪੈਂਦਾ ਸੀ ਬੱਸ ਵਿੱਚ ਬੈਠੀਆਂ ਦੂਸਰੀਆਂ ਸਵਾਰੀਆਂ ਰੋਂਦੀ ਰੁੱਤਦੀ ਮਾਂ ਨੂੰ ਨਾ ਦੇਖਣ ਇਸੇ ਲਈ ਮੈਂ ਚੁੰਨੀ ਮਾਂ ਦੇ ਮੂੰਹ ਤੇ ਦੇ ਦਿੰਦਾ ਸੀ ਤੇ ਉਸਦਾ ਮੂੰਹ ਢੱਕ ਦਿੰਦਾ ਸੀ ਫਿਰ ਮਾਂ ਨੇ ਮੈਨੂੰ ਗਲ ਨਾਲ ਲਾ ਲੈਣਾ ਤੇ ਆਖਣਾ ਤੂੰ ਨਾ ਕਰੀ ਏਦਾਂ ਮੇਰੇ ਨਾਲ ਜਦੋਂ ਮੈਂ ਬੁੱਢੀ ਹੋ ਗਈ 5 ਸਾਲਾਂ ਦੇ ਜਵਾਕ ਨੂੰ ਕੀ ਸਮਝ ਹੁੰਦੀ ਇਹਨਾਂ ਗੱਲਾਂ ਦੀ ਪਰ ਫਿਰ ਵੀ ਦਿਲ ਰੱਖਣ ਲਈ ਝਟਪਟ ਕਹਿ ਦੇਣਾ ਨਹੀਂ ਕਰਦਾ ਬਸ ਤੂੰ ਰੋਣੋ ਚੁੱਪ ਕਰ ਜਾ ਪਰ ਜਦੋਂ ਮਾਂ ਕੋਲੋਂ ਆਪਣਾ ਰੋਣਾ ਨਾ ਡੱਕਿਆ ਜਾਣਾ ਤਾਂ ਮੇਰੇ ਲਈ ਆਖਰੀ ਹਥਿਆਰ ਹੁੰਦਾ ਸੀ ਕਿ ਮੈਂ ਵੀ ਜ਼ੋਰ ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੰਦਾ ਮਾਂ ਨੇ ਮੈਨੂੰ ਰੋਂਦੇ ਦੇਖਿਆ ਤੇ ਆਪਣੇ ਨਾਲ ਲਾ ਲਿਆ ਅੱਖਾਂ ਪੂੰਝ ਮੈਨੂੰ ਆਪਣੀ ਬੁੱਕਲ ਵਿੱਚ ਲੈ ਲੈਣਾ ਕਹਿਣਾ ਚੁੱਪ ਕਰ ਜਾ ਮੇਰਾ ਸੋਹਣਾ ਪੁੱਤ ਰੋ ਨਾ ਤੇ ਮੈਨੂੰ ਆਪਣੀ ਬੁੱਕਲ ਦੇ ਵਿੱਚ ਹੀ ਮਾਂ ਦੀ ਬੁੱਕਲ ਦੇ ਵਿੱਚ ਹੀ ਮੈਨੂੰ ਨੀਂਦ ਆ ਜਾਣੀ ਅਗਲੀ ਵਾਰੀ ਜਦੋਂ ਨਾਨਕਿਆਂ ਵੱਲ ਮੂੰਹ ਕਰਨਾ ਤਾਂ ਖੁਸ਼ੀ ਵੀ ਹੋਣੀ ਤੇ ਡਰ ਵੀ ਲੱਗੀ ਜਾਣਾ ਤੇ ਸਾਰੇ ਰਾਹੇ ਇਹੋ ਕਹੀ ਜਾਣਾ ਅੱਜ ਜਾ ਕੇ ਲੜਾਈ ਨੀ ਕਰਨੀ ਤੇ ਨਾ ਹੀ ਰੋਣਾ ਠੀਕ ਆ ਨਾ ਤਾਂ ਅੱਗੋਂ ਉਸਨੇ ਹੱਸਣ ਲੱਗ ਜਾਣਾ ਤੇ ਮੈਨੂੰ ਤਸੱਲੀ ਹੋ ਜਾਣੀ ਤੇ ਨਾਨਕੇ ਜਾਣ ਦਾ ਚਾਅ ਦੂਣਾ ਹੋ ਜਾਣਾ ਆਖਿਰ ਇੱਕ ਦਿਨ ਸੁਨੇਹਾ ਆ ਗਿਆ ਨਾਨੀ ਪੂਰੀ ਹੋ ਗਈ ਮਾਂ ਨਾਨੀ ਨੂੰ ਯਾਦ ਕਰ ਕਿੰਨੇ ਦਿਨ ਭੁੱਖੀ ਪਾਣੀ ਰੋਂਦੀ ਰਹੀ ਤੇ ਮਾਂ ਨੂੰ ਚੁੱਪ ਕਰਾਉਣ ਵਾਲਾ ਆਖਰੀ ਹਥਿਆਰ ਵੀ ਮੇਰਾ ਬੇਅਸਰ ਹੁੰਦਾ ਜਾ ਪਿਆ ਤੇ ਇਸੇ ਤਰ੍ਹਾਂ ਟਾਈਮ ਲੰਘਦਾ ਗਿਆ ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਕੁਝ ਸਾਲ ਪਹਿਲਾਂ ਮਾਮੇ ਦੀ ਨੂੰ ਕਾਲੇ ਪੀਲੀਏ ਨਾਲ ਪੂਰੀ ਹੋ ਗਈ ਤੇ ਮਾਮਾ ਲਿਵਰ ਫੇਲ ਹੋਣ ਕਾਰਨ ਚੱਲ ਵਸਿਆ। ਇੱਕ ਮੁੰਡਾ ਵੀ ਚੰਗਾ ਭਲਾ ਕੈਂਸਰ ਦੀ ਭੇਟ ਚੜ ਗਿਆ ਤੇ ਪਿੱਛੇ ਜਹੇ ਜਹਾਨ ਨੂੰ ਅਲਵਿਦਾ ਆਖਣ ਤੋਂ ਕੁਝ ਦਿਨ ਪਹਿਲਾਂ ਮਾਮੀ ਮਾਂ ਨੂੰ ਫੋਨ ਕਰਕੇ ਆਖਦੀ ਆ, ਬੀਬੀ ਫੋਨ ਕਰ ਲਿਆ ਕਰ, ਮੇਰਾ ਤਾਂ ਸਭ ਕੁਝ ਮੁੱਕ ਗਿਆ, ਕੱਲੀ ਜਹੀ ਰਹਿ ਗਈ ਆ। ਹੁਣ ਅਕਸਰ ਹੀ ਕਈ ਵਾਰੀ ਮੈਂ ਸੋਚੀ ਪੈ ਜਾਣਾ, ਜੇ ਸਾਰਿਆਂ ਦਾ ਅਖੀਰ ਇਹੋ ਕੁਝ ਹੈ ਤਾਂ ਫਿਰ ਚੜਾਈ ਦੇ ਦਿਨਾਂ ਵਿੱਚ ਬੰਦੇ ਦੇ ਪੈਰ ਮੱਲੋ ਮੱਲੀ ਜ਼ਮੀਨ ਤੋਂ ਉੱਪਰ ਕਿਉਂ ਉੱਠ ਜਾਂਦੇ ਨੇ। ਸੋ ਇਹ ਇੱਕ ਸਵਾਲ ਜੋ ਸਾਰਿਆਂ ਦੇ ਮਨਾਂ ਦੇ ਵਿੱਚ ਰੜਕਦਾ ਵਾ। ਸੋ ਇਹ ਸਵਾਲ ਦਾ ਜਵਾਬ ਜੋ ਅਸੀਂ ਸਾਰੇ ਲੱਭਦੇ ਹਾਂ ਕਿਤੋਂ ਨਹੀਂ ਲੱਭਦਾ। ਸੋ ਇਹ ਸਵਾਲ ਦਾ ਜਵਾਬ ਪਹਿਲਾਂ ਵੀ ਉਹੀ ਸੀ ਤੇ ਅੱਜ ਵੀ ਉੱਥੇ ਹੀ ਖੜਾ ਕਿ ਜਦੋਂ ਬੰਦੇ ਦੀ ਉਮਰ ਹੁੰਦੀ ਹੈ, ਜਦੋਂ ਉਹਦੀ ਚੜਾਈ ਹੁੰਦੀ ਹੈ, ਜਦੋਂ ਉਹ ਆਪਣੀ ਜਵਾਨੀ ਦੇ ਵਿੱਚ ਹੁੰਦਾ ਤਾਂ ਉਹ ਆਪਣੇ ਵੱਡੇ ਵਡੇਰਿਆਂ ਨੂੰ, ਆਪਣੇ ਬਜ਼ੁਰਗਾਂ ਨੂੰ ਕਿਉਂ ਨਿਗਲੈਕਟ ਕਰ ਦਿੰਦਾ, ਕਿਉਂ ਬੇਧਿਆਨਾ ਕਰ ਦਿੰਦਾ। ਸੋ ਮੈਨੂੰ ਇਹ ਸਟੋਰੀ ਆ ਜਿਹੜੀ ਇਹ ਕਹਾਣੀ ਸੀ ਸਾਡੇ ਅੱਜ ਦੇ ਸਮਾਜ ਦੀ ਲੱਗੀ ਤੇ ਹਰਪ੍ਰੀਤ ਜਵੰਦਾ ਦੀ ਲਿਖੀ ਹੋਈ। ਸੋ ਮੇਰੇ ਨੂੰ ਤਾਂ ਇਹ ਸੁਣ ਕੇ ਜਿਸ ਤਰ੍ਹਾਂ ਕਹਿ ਰਹੇ ਨਾ ਕਿ ਮਨ ਬਰਲੁੰਦਰਿਆ ਗਿਆ, ਏਦਾਂ ਦੀ ਕਹਾਣੀ ਸੀ ਇਹ। ਤੇ ਲਓ ਜੀ ਫਿਰ ਇਹ ਆ ਸਾਡੀ ਅੱਜ ਦੀ ਹਕੀਕਤ ਤੇ ਸਾਡਾ ਅੱਜ ਦਾ ਸੱਚ, ਜਿੱਥੇ ਕਿ ਅਸੀਂ ਆਪਣੇ ਜਾਣ ਵਾਲਿਆਂ ਨੂੰ ਹੀ ਪਿੱਛੇ ਛੱਡ ਦਿੰਦੇ ਹਾਂ। ਤੇ ਅੱਗੇ ਜੀ ਸਾਡੇ ਨਾਲ ਈਮੇਲ ਦੇ ਜ਼ਰੀਏ 374 ਤੋਂ ਕਹਿੰਦੇ ਕਿ ਮਾਈ ਨੇਮ ਦੇਵ, ਆਮ ਲਿਵਿੰਗ ਕੋਲੰਬੇਲੀ ਨਿਊ ਸਾਊਥ ਵੇਲਸ। ਓਕੇ ਜੀ, ਠੀਕ ਆ ਜੀ, ਤੁਸੀਂ ਆਪਣਾ 374 ਤੋਂ ਉਹਨਾਂ ਨੇ ਦੱਸ ਦਿੱਤਾ ਜੀ। ਦੇਵ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਮੋਸਟ ਵੈਲਕਮ ਇਨ ਹਰਮਨ ਰੇਡੀਓ ਪਰਿਵਾਰ। ਤੇ ਤੁਸੀਂ ਆਪਣਾ ਜਿਹੜਾ ਨਾਮ ਆ ਜੀ, ਆਪਣਾ ਫੋਨ ਨੰਬਰ ਆ, ਇਸ ਨੂੰ ਜ਼ਰੂਰ ਰਜਿਸਟਰ ਕਰਾ ਲਿਓ। ਲਓ ਜੀ ਫਿਰ ਅੱਗੇ ਸਾਡੇ ਹਰਮੀਤ ਸਿੰਘ ਚਾਨਾ ਭਾਜੀ, ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ। ਸੋ ਜ਼ਰੂਰ ਜੀ ਕਹਿੰਦੇ, ਜਿਸ ਪੌਵੀ ਜੀ ਕਰੈਕਟ, ਯੂ ਹੈਵ ਟੂ ਗੈਟ ਪਰਮਿਸ਼ਨ ਇਫ ਯੂ ਆਰ ਫੋਰੀਗਨ ਪਾਸਪੋਰਟ ਐਂਡ ਵਾਂਟ ਟੂ ਸਟੇ ਦੇਅਰ ਫਾਰ 6 months ਔਰ ਮੋਰ, ਪਰਮਿਸ਼ਨ ਵਿਲ ਬੀ ਗ੍ਰਾਂਟਡ ਬਾਈ ਸਿਕਿਉਰਿਟੀ ਬ੍ਰਾਂਚ ਆਫ SSP ਆਫਿਸ ਐਟ ਡਿਸਟ੍ਰਿਕਟ ਹੈੱਡਕੁਆਰਟਰ, ਥੈਂਕਸ। ਹਾਂਜੀ, ਇਹਨਾਂ ਨੇ ਵੀ ਉਸੇ ਇਨਫੋਰਮੇਸ਼ਨ ਦੇ ਵਿੱਚ ਵਾਅਦਾ ਕੀਤਾ ਸੀ, ਅਗਰ ਤੁਸੀਂ 6 ਮਹੀਨਿਆਂ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਸਟੇ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੁਲਿਸ ਹੈੱਡਕੁਆਰਟਰ ਦੇ ਵਿੱਚੋਂ, ਬ੍ਰਾਂਚ ਦੇ ਸਿਕਿਉਰਿਟੀ ਬ੍ਰਾਂਚ SSP ਆਫਿਸ ਦੇ ਵਿੱਚੋਂ ਉਤੋਂ ਤੁਹਾਨੂੰ ਉਹ ਪਰਮਿਸ਼ਨ ਲੈਣੀ ਪਏਗੀ। ਜਿਸ ਤਰ੍ਹਾਂ ਕਿ ਮੇਰੀ ਭੈਣ ਰਾਜ ਨੇ ਵੀ ਦੱਸਿਆ ਸੀਗਾ ਕਿ ਉੱਥੋਂ ਇੱਕ ਫਾਰਮ ਮਿਲਦਾ ਵਾ ਜੋ ਤੁਹਾਨੂੰ ਭਰ ਕੇ ਵਾਪਸੀ ਦੇ ਟਮੇ ਟਾਈਮ ਤੇ ਨਾਲ ਲੈ ਕੇ ਆਉਣਾ ਪਊਗਾ, ਤਾਂ ਜੋ ਤੁਹਾਨੂੰ ਦਿੱਲੀ ਏਅਰਪੋਰਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਹੋਵੇ। ਲਓ ਜੀ ਫਿਰ ਫਰਮਾਇਸ਼ਾਂ ਗਾਣਿਆਂ ਦੀਆਂ ਆਈਆਂ ਹੋਈਆਂ ਨੇ ਤੇ ਆਪਾਂ ਇੱਕ ਫਰਮਾਇਸ਼ੀ ਸੌਂਗ ਸੁਣਦੇ ਹਾਂ ਤੇ ਥੋੜਾ ਜਿਹੜਾ ਮਾਹੌਲ ਆ ਉਸਨੂੰ ਵੀ ਚੇਂਜ ਕਰਦੇ ਹਾਂ, ਕਿਉਂਕਿ ਜੋ ਕਹਾਣੀ ਆ ਇਹ ਦਿਲ ਨੂੰ ਥੋੜੀ ਜਿਹੀ ਉਦਾਸ ਕਰਨ ਵਾਲੀ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਜਾਂਦੇ ਜਾਂਦੇ ਮੈਂ ਉਦਾਸ ਕਰਕੇ ਜਾਵਾਂ, ਪਰ ਮੈਂ ਇੱਕ ਸੋਚ ਜ਼ਰੂਰ ਦੇ ਕੇ ਜਾਣਾ ਚਾਹੁੰਦੀ ਹਾਂ ਕਿ ਸੋਚਿਓ ਜ਼ਰੂਰ ਤੇ ਏਦਾਂ ਦਾ ਕਦੇ ਵੀ ਕਿਸੇ ਦੇ ਨਾਲ ਨਾ ਹੋਵੇ, ਤੇ ਜੇ ਕਿਤੇ ਹੁੰਦਾ ਵੀ ਆ ਤਾਂ ਕੋਸ਼ਿਸ਼ ਕਰਿਓ ਕਿ ਉਸ ਇਨਸਾਨ ਨੂੰ ਸਮਝਾ ਕੇ ਉਸਨੂੰ ਸਹੀ ਰਾਹ ਪਾ ਸਕੀਏ, ਕਿਉਂਕਿ ਜਿਨ੍ਹਾਂ ਨੇ ਜਣਿਆ ਵਾ ਜੇ ਉਹਨਾਂ ਦੀ ਕਦਰ ਹੀ ਨਹੀਂ ਕੀਤੀ ਤਾਂ ਫਿਰ ਲਾਈਫ ਦੇ ਵਿੱਚ ਰਹਿ ਹੀ ਗਿਆ, ਕਿਉਂਕਿ ਕੱਲ ਨੂੰ ਸਾਡੇ ਤੇ ਵੀ ਇਹ ਸਮਾਂ ਤੇ ਇਹ ਟਾਈਮ ਆਉਣਾ ਵਾ ਜੋ ਬੀਜਾਂਗੇ ਵੱਢਣਾ ਵੀ ਪੈਣਾ ਵਾ। ਸੋ ਇਹ ਸੋਚ ਮੈਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਦੇ ਕੇ ਜਾਣਾ ਚਾਹੁੰਦੀ ਹਾਂ। ਤੇ ਲਓ ਫਿਰ ਸੁਣਦੇ ਹਾਂ ਜੀ ਇੱਕ ਫਰਮਾਇਸ਼ੀ ਗੀਤ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ।
ਪੂਰੇ ਮਾਣ ਨਾਲ ਵਿਆਹ ਕੇ ਮਰ ਜਾਣੀਏ, ਤੈਨੂੰ ਆਪਣੀ ਬਣਾਉਣਾ ਹੱਕਦਾਰ ਨੀ, ਲੋਕਾਂ ਲੈਣਾ ਇਸ ਵਾਦ ਤਾਨੇ ਮਾਰਨੇ,
ਸਾਡੇ ਮਾਪਿਆਂ ਨੇ ਦੇਖੇ ਕਿੰਨੇ ਸੁਪਨੇ ਮਾੜੇ ਕਦਮਾਂ ਦੇ ਨਾਲ ਜਾਣੇ ਟੁੱਟਣੇ ਲੈਣਾ ਇਸ ਬਾਤ ਤਾਨੇ ਮਾਰਨੇ ਬਦਨਾਮੀ ਵਾਲੇ ਬਾਗ ਨਹੀਂ ਉਹ ਲੁਕਣੇ
ਪੱਗ ਪੈਰਾਂ ਚ ਕਿਵੇਂ ਮੈਂ ਦੱਸ ਰੋੜਦਾ ਤੇਰੇ ਬਾਪੂ ਦਾ ਮੈਂ ਕਰਾਂ ਸਤਿਕਾਰ ਨੀ ਲੈ ਕੇ ਲਾਵਾਂ ਤੇਰੇ ਨਾਲ ਸਰਦਾਰ ਨੀ ਮੈਨੂੰ ਆਪਣੀ ਬਣਾਉਣਾ ਸਰਦਾਰ ਨੀ ਲੈ ਕੇ ਲਾਵਾਂ ਤੇਰੇ ਨਾਲ ਸਰਦਾਰ ਨੀ ਤੈਨੂੰ
ਰੱਖ ਸਬਰ ਭਰੋਸਾ ਸੱਚੇ ਰੱਬ ਤੇ ਰਾਜ ਕਿਧਰੇ ਨੀ ਜਾਂਦਾ ਤੈਨੂੰ ਛੱਡ ਕੇ ਠੁੱਕ ਜਮਾ ਵੀ ਨੀ ਰਹਿਣੀ ਧੂਰੀ ਸ਼ਹਿਰ ਚ ਤੈਨੂੰ ਲੈ ਗਿਆ ਘਰੋਂ ਜੇ ਕਿਤੇ ਕੱਢ ਕੇ ਰੱਖ ਸਬਰ ਭਰੋਸਾ ਸੱਚੇ ਰੱਬ ਤੇ ਰਾਜ ਕਿਧਰੇ ਨੀ ਜਾਂਦਾ ਤੈਨੂੰ ਛੱਡ ਕੇ ਜਮਾ ਵੀ ਨੀ ਰਹਿਣੀ ਧੂਰੀ ਸ਼ਹਿਰ ਚ ਤੈਨੂੰ ਲੈ ਗਿਆ ਘਰੋਂ ਜੇ ਕਿਤੇ ਕੱਢ ਕੇ
ਹਾਨੜੇ ਬਹਾਨਾ ਮੇਰੇ ਜੁੜਦਾ ਜਾਨੋ ਵੱਧ ਕੇ ਕਰਾਂ ਮੈਂ ਤੈਨੂੰ ਪਿਆਰੀ ਲੈ ਕੇ ਲਾਵਾਂ ਤੇਰੇ ਨਾਲ ਸਰਦਾਰੀ ਤੈਨੂੰ ਆਪਣੀ ਬਣਾਉਣਾ ਸਰਦਾਰੀ ਲੈ ਕੇ ਲਾਵਾਂ ਤੇਰੇ ਨਾਲ ਸਰਦਾਰੀ ਤੈਨੂੰ ਸੋਹਣੀ ਬਣਾਉਣਾ ਸਰਦਾਰੀ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸਰਦਾਰ ਵਿਰਸ ਸਰਦਾਰਨੀ ਤੇ ਇਸ ਦੀ ਫਰਮਾਇਸ਼ ਕੀਤੀ ਸੀ ਹਰਮੀਤ ਸਿੰਘ ਚਾਨਾਪਾ ਜੀ ਨੇ ਤੇ ਗਾਇਆ ਇਸ ਨੂੰ ਮਲਕੀਤ ਧਾਲੀਵਾਲ ਨੇ ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਕਹਿੰਦੇ ਆ ਨਾ ਕਿ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਵੀ ਬਸ ਹੁਣ ਖਤਮ ਹੋਣ ਵਾਲਾ ਵਾ ਤੇ ਆਪਾਂ ਵੀ ਫਿਰ ਕੰਮਾਂ ਕਾਰਾਂ ਤੇ ਜਾਣਾ ਵਾ ਜੀ ਤੇ ਮੱਖਣ ਤੋਂ ਹੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ ਥੋੜਾ ਜਿਹਾ ਉਦਾਸ ਹੋਏ ਨੇ ਸਟੋਰੀ ਸੁਣ ਕੇ ਤੇ ਕਹਿੰਦੇ ਕਿ ਬਹੁਤ ਸੋਹਣੀ ਸਟੋਰੀ ਸੀ ਲੂੰ ਕੰਡੇ ਖੜੇ ਕਰ ਦਿੱਤੇ ਹਾਂਜੀ ਸੋਹੀ ਸਾਹਿਬ ਸਟੋਰੀ ਤਾਂ ਵਾਕਈ ਲੂੰ ਕੰਡੇ ਖੜੇ ਕਰਨ ਵਾਲੀ ਆ ਤੇ ਵਾਕਈ ਜੀ ਹੈ ਵੀ ਜੀ ਇਹ ਰਿਐਲਿਟੀ ਆ ਪਰ ਤੁਹਾਨੂੰ ਪਤਾ ਨਾ ਕਿ ਇੱਕ ਗੱਲ ਹੋਰ ਵੀ ਦੱਸ ਕੇ ਚਾਹੁੰਦੀ ਹਾਂ ਕਿ ਇੰਡੋਨੇਸ਼ੀਆ ਦੇ ਵਿੱਚ ਇੱਕ ਵੀ ਬਿਰਧ ਆਸ਼ਰਮ ਨਹੀਂ ਹੈਗਾ ਕਹਿੰਦੇ ਕਿਉਂ ਕਿਉਂਕਿ ਉੱਥੇ ਕਹਿੰਦੇ ਕਿ ਸਕੂਲ ਦੇ ਵਿੱਚ ਨਾ ਇੱਕ ਦਿਨ ਮਨਾਇਆ ਜਾਂਦਾ ਵਾ ਇੱਕ ਸਪੈਸ਼ਲ ਡੇ ਹੁੰਦਾ ਵਾ ਹਰ ਸਕੂਲ ਦੇ ਵਿੱਚ ਤੇ ਉਸ ਦਿਨ ਬੱਚਿਆਂ ਦੀਆਂ ਮਾਵਾਂ ਨੂੰ ਸਕੂਲ ਦੇ ਵਿੱਚ ਬੁਲਾਇਆ ਜਾਂਦਾ ਵਾ ਤੇ ਬੱਚਿਆਂ ਤੋਂ ਉਹਨਾਂ ਦੀ ਸੇਵਾ ਕਰਵਾਈ ਜਾਂਦੀ ਆ ਉਹਨਾਂ ਦੇ ਪੈਰ ਸਾਫ਼ ਕਰਵਾਏ ਜਾਂਦੇ ਆ ਉਸ ਦਾ ਰੀਜ਼ਨ ਕੀ ਆ ਕਿਉਂ ਕਰਵਾਏ ਜਾਂਦੇ ਆ ਉਸ ਦਾ ਰੀਜ਼ਨ ਇਹ ਆ ਤਾਂ ਜੋ ਇਹ ਜਿਹੜੇ ਬੱਚੇ ਆ ਉਹਨਾਂ ਦਾ ਆਪਣੇ ਮਾਂ ਬਾਪ ਦੇ ਨਾਲ ਪਿਆਰ ਬਣਿਆ ਰਹੇ ਤੇ ਦੂਸਰੀ ਗੱਲ ਇਹ ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਰਨਾ ਨਾ ਭੁੱਲਣ ਸੋ ਇਹ ਮੰਨਿਆ ਜਾਂਦਾ ਵਾ ਕਿਉਂਕਿ ਉੱਥੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਖਲਾਈ ਏਦਾਂ ਦੀ ਦਿੱਤੀ ਜਾਂਦੀ ਆ ਤੇ ਇਸੇ ਲਈ ਕਹਿੰਦੇ ਆ ਕਿ ਬੱਚੇ ਮੰਨ ਕੇ ਸੱਚੀ ਤੇ ਜਿੱਦਾਂ ਦਾ ਤੁਸੀਂ ਉਹਨਾਂ ਨੂੰ ਕੁਛ ਸਿਖਾ ਲਓਗੇ ਘਰ ਦੇ ਵਿੱਚ ਜਿੱਦਾਂ ਦਾ ਮਾਹੌਲ ਦਓਗੇ ਜਿੱਦਾਂ ਦਾ ਮਾਹੌਲ ਆਸ ਪਾਸ ਦਾ ਹੋਏਗਾ ਉਹਨਾਂ ਨੇ ਉਹੀ ਸਭ ਕੁਛ ਸਿੱਖਣਾ ਤੇ ਉਹੀ ਸਭ ਕੁਛ ਦੇਖਣਾ ਵਾ ਠੀਕ ਹੈ ਜੀ ਸੋ ਇਸੇ ਲਈ ਕਹਿ ਰਹੇ ਹਾਂ ਕਿ ਬੱਚਿਆਂ ਨੂੰ ਵਧੀਆ ਵਧੀਆ ਗੱਲਾਂ ਸਿਖਾਇਆ ਕਰੋ ਅਸੀਂ ਕਲਚਰ ਦੀ ਅਸੀਂ ਆਪਣੇ ਸੱਭਿਆਚਾਰ ਦੀ ਦਹਾਈ ਤਾਂ ਬਹੁਤ ਪਾਉਂਦੇ ਹਾਂ ਇੱਥੇ ਸਾਡੇ ਵੀ ਹੈਗੇ ਮੈਂ ਬਹੁਤ ਐਸੇ ਲੋਕਾਂ ਨੂੰ ਜਾਣਦੀ ਹਾਂ ਜਿਹੜੇ ਦਹਾਈ ਪਾਉਣਾ ਜਾਣਦੇ ਆ ਪਰ ਉਹਨਾਂ ਦੀ ਜਿਹੜੀ ਰੀਅਲ ਲਾਈਫ ਆ ਜਿਹੜੀ ਰਿਐਲਿਟੀ ਆ ਉਹ ਟੋਟਲੀ ਡਿਫਰੈਂਟ ਆ ਮੈਂ ਵੀ ਆਪਣੇ ਆਪ ਨੂੰ ਇਹੀ ਕਹਿੰਦੀ ਹਾਂ ਕਿ ਮੈਂ ਪੂਰੀ ਉਹ ਹੈ ਨੀ ਬਟ ਕੋਸ਼ਿਸ਼ ਕਰਦੀ ਹੁੰਦੀ ਹਾਂ ਪਰ ਇਹ ਜਿਹੜਾ ਅਸੀਂ ਕੁਛ ਕਰਦੇ ਆ ਨਾ ਕਿ ਅਸੀਂ ਦੱਸਦੇ ਕੁਛ ਹੋਰ ਆ ਪਰ ਸਾਡੀ ਆਪਣੀ ਰਹਿਣੀ ਬਹਿਣੀ ਆ ਜਿਹੜੀ ਉਹ ਕੁਛ ਹੋਰ ਆ ਉੱਥੇ ਅਸੀਂ ਮਾਤ ਖਾਂਦੇ ਆ ਕਿਉਂਕਿ ਕਿਤੇ ਨਾ ਕਿਤੇ ਫਿਰ ਭੁਗਤਣਾ ਵੀ ਸਾਨੂੰ ਪੈਣਾ ਵਾ ਤੇ ਸਾਹਮਣੇ ਵੀ ਸਾਡੇ ਆਉਣਾ ਵਾ ਸੋ ਇਸੇ ਲਈ ਇੰਨਾ ਜ਼ਰੂਰ ਕਹੂੰਗੀ ਕਿ ਆਪਣੇ ਬੱਚਿਆਂ ਨੂੰ ਜੋ ਵੀ ਸਿਖਾਓ ਇਮਾਨਦਾਰੀ ਨਾਲ ਸਿਖਾਓ ਜੋ ਮਾਹੌਲ ਘਰ ਦੇ ਵਿੱਚ ਦਊਂਗੇ ਉਹੀ ਉਹਨਾਂ ਨੇ ਮਾਹੌਲ ਲੈਣਾ ਵਾ ਆਪਣੇ ਬਜ਼ੁਰਗਾਂ ਦੇ ਨਾਲ ਤੁਹਾਡੇ ਤੁਸੀਂ ਇੱਕ ਛੋਟਾ ਜਿਹਾ ਡਿਫਰੈਂਸ ਹੀ ਦੇਖ ਲਓ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਦੋ ਜਾਣੇ ਹੋ ਹਸਬੈਂਡ ਵਾਈਫ ਤੇ ਤੁਹਾਡੇ ਬੱਚੇ ਤੁਸੀਂ ਕਿੰਨਾ ਟਾਈਮ ਉਹਨਾਂ ਨੂੰ ਦੇ ਪਾਉਂਦੇ ਹੋ ਜ਼ਿਆਦਾ ਨਹੀਂ ਤਾਂ ਬੱਚੇ ਜਿੰਨਾ ਟਾਈਮ ਜਿਹੜੀ ਕੰਪਨੀ ਦੇ ਵਿੱਚ ਰਹਿਣਗੇ ਉਹ ਉਸੇ ਤਰ੍ਹਾਂ ਦੀਆਂ ਚੀਜ਼ਾਂ ਅਡੋਪਟ ਕਰਨਗੇ ਤੇ ਹੁਣ ਜਿੱਦਾਂ ਸਾਡੇ ਪੇਰੈਂਟਸ ਆ ਜਾਂਦੇ ਆ ਤਾਂ ਬੱਚੇ ਆਪਣੇ ਦਾਦਾ ਦਾਦੀ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਦੇ ਆ ਤਾਂ ਤੁਹਾਨੂੰ ਕਿਸੇ ਸਕੂਲ ਦੇ ਵਿੱਚ ਜਾਂ ਉਹਨਾਂ ਨੂੰ ਪੰਜਾਬੀ ਸਿਖਾਉਣ ਦੀ ਲੋੜ ਨਹੀਂ ਪੈਂਦੀ ਬੱਚੇ ਆਟੋਮੈਟਿਕਲੀ ਪੰਜਾਬੀ ਬੋਲਣੀ ਸਿੱਖ ਜਾਣਗੇ ਪੰਜਾਬੀ ਬੋਲਣੀ ਵੀ ਸਿੱਖਣਗੇ ਤੇ ਪੰਜਾਬ ਤੇ ਪੰਜਾਬੀ ਬਾਰੇ ਜਾਣਨ ਲਈ ਤੁਹਾਡੇ ਤੋਂ ਵੀ ਸਵਾਲ ਜਵਾਬ ਕਰਨਗੇ ਸੋ ਏਦਾਂ ਦਾ ਜ਼ਰੂਰ ਹੁੰਦਾ ਵਾ ਮਾਹੌਲ ਜਿੱਦਾਂ ਦਾ ਤੁਸੀਂ ਬੱਚਿਆਂ ਨੂੰ ਦਊਂਗੀ ਸੋ ਕੋਸ਼ਿਸ਼ ਕਰੋ ਜੀ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਸੱਚੇ ਮਨ ਤੋਂ ਜੋੜੋ ਤੇ ਉਹੀ ਮਾਹੌਲ ਘਰ ਦੇ ਵਿੱਚ ਦਓ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਮਿਲੇ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਮੇਰੇ ਖਿਆਲ ਦੇ ਵਿੱਚ 10 ਵੱਜ ਚੁੱਕੇ ਆ ਤੇ ਬ੍ਰਿਸਬਨ ਦੇ ਵਿੱਚ ਤਾਂ ਜੀ 9 ਵਜੇ ਨੇ ਤੇ ਮੈਨੂੰ ਜਾਣਾ ਵੀ ਪੈਣਾ ਵਾ ਪਰ ਅਗਲੇ ਹਫ਼ਤੇ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਪਰ ਕਿਸੇ ਨੇ ਵੀ ਉਦਾਸ ਨਹੀਂ ਹੋਣਾ ਉਸ ਸਟੋਰੀ ਦੇ ਕਰਕੇ ਇੱਕ ਸੋਚ ਜ਼ਰੂਰ ਮਨ ਦੇ ਵਿੱਚ ਰੱਖਿਓ ਕਿਉਂਕਿ ਮੈਂ ਵੀ ਤੁਹਾਨੂੰ ਇਹੀ ਕਹੂੰਗੀ ਕਿ ਸੋਚ ਦੇ ਕੇ ਚੱਲੀ ਹਾਂ ਤਕਲੀਫ ਨਹੀਂ ਦੇ ਕੇ ਜਾਣਾ ਚਾਹੁੰਦੀ। ਸੋ ਲਓ ਜੀ ਫਿਰ ਅਗਲੇ ਹਫਤੇ ਆਪਾਂ ਜ਼ਰੂਰ ਮਿਲਾਂਗੇ। ਕਦਰ ਗਾਣਾ ਸੁਣਨਾ ਚਾਹਿਆ ਸੀਗਾ ਜੀ ਮਨਕੀਰਤ ਔਲਖ ਦੀ ਆਵਾਜ਼ ਦੇ ਵਿੱਚ, ਤੇ ਲਓ ਆਪਾਂ ਕਦਰ ਗਾਣਾ ਵੀ ਜ਼ਰੂਰ ਸੁਣਾਵਾਂਗੇ। ਤੇ ਇਸ ਤੋਂ ਇਲਾਵਾ ਜੀ ਇੱਕ ਮੈਸੇਜ ਹੋਰ ਸਾਡੇ ਕੋਲ ਜਾਂਦੇ ਜਾਂਦੇ ਪਹੁੰਚ ਚੁੱਕਾ ਵਾ ਜੀ, ਉਹ ਵੀ ਆਪਾਂ ਦੇਖ ਲੈਂਦੇ ਹਾਂ। ਇਹ ਵੀ ਅਨਰਜਿਸਟਰਡ ਨੇ, ਮੈਨੂੰ ਪਤਾ ਨੀ ਕਾਹਤੋਂ ਅਨਰਜਿਸਟਰਡ ਨੇ। ਆਜੋ ਜੀ ਟੈਲੀਗ੍ਰਾਮ ਜੁਆਇਨ ਕਰ ਲਿਆ ਤਾਂ ਆਪਣਾ ਨਾਮ ਪਤਾ ਦੱਸ ਦਿਆ ਕਰੋ। ਕਹਿੰਦੇ ਹੈਲੋ ਜੀ ਸਤਿ ਸ੍ਰੀ ਅਕਾਲ, ਲਿਸਨ ਫਸਟ ਟਾਈਮ ਯੂਅਰ ਸ਼ੋ, ਗੁੱਡ ਸ਼ੋ ਗੁਰਵਿੰਦਰ ਸਿੰਘ ਖੈਰੋਂ। ਓ ਵਾਓ ਜੀ ਵਾਹ, ਕਿਆ ਬਾਤ ਆ, ਤੁਸੀਂ ਤਾਂ ਫਿਰ ਪਹਿਲੀ ਵਾਰ ਪ੍ਰੋਗਰਾਮ ਦੇ ਵਿੱਚ ਆਏ ਹੋ ਤੇ ਸ਼ੋ ਤੁਹਾਨੂੰ ਵਧੀਆ ਲੱਗਾ। ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਮੇਰਾ ਸਾਥ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਗੁਰਵਿੰਦਰ ਜੀ ਹੁਣ ਜਾਇਓ ਕਿਤੇ ਨਾ, ਕਿਉਂਕਿ ਜਾਣ ਅਸੀਂ ਤੁਹਾਨੂੰ ਦੇਣਾ ਨੀ ਹੁਣ ਟਾਈਮ ਥੋੜਾ ਨੀ। ਮੈਂ ਤੁਹਾਨੂੰ ਗਾਣਾ ਜ਼ਰੂਰ ਸੁਣਾਉਣਾ ਸੀਗਾ ਕਿ ਆਓ ਜੀ ਜੀ ਆਇਆਂ ਨੂੰ ਦਰਸ਼ਨ, ਧੰਨ ਭਾਗ ਨੇ ਸਾਡੇ ਜੀ, ਅੱਜ ਦਰਸ਼ਨ ਹੋਏ ਤੁਹਾਡੇ ਹੈ। ਤੋ ਹੁਣ ਇਹ ਦਰਸ਼ਨ ਇਸੇ ਤਰ੍ਹਾਂ ਹੀ ਦਿੰਦੇ ਰਹਿਣਾ ਤੇ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਫਰਮਾਇਸ਼ੀ ਗਾਣੇ ਆ ਜੀ ਜਿਹੜੇ ਮੈਂ ਛੱਡ ਕੇ ਜਾ ਰਹੀ ਹਾਂ, ਇੱਕ ਤਾਂ ਦੇਵੀ ਮਖਸੂਸਪੁਰੀ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀ ਤੇ ਇੱਕ ਮਨਕੀਰਤ ਔਲਖ ਦੇ ਗਾਣੇ ਦੀ। ਤੇ ਬਾਕੀ ਮੇਰੀ ਫਰਮਾਇਸ਼ ਦੇ ਗਾਣੇ ਤਾਂ ਚਲੋ ਮੈਂ ਦੱਸ ਨੀ ਸਕਦਾ ਕੀ ਕਹਿਣਾ ਹੁਣ। ਮੇਰੀ ਫਰਮਾਇਸ਼ ਦੇ ਗਾਣੇ ਤਾਂ ਤੁਸੀਂ ਐਵਰੀ ਟਾਈਮ ਸੁਣਦੇ ਹੋ ਤੇ ਅੱਜ ਮੈਂ ਵੀ ਸੀ, ਚਲੋ ਤੁਹਾਡੀ ਫਰਮਾਇਸ਼ਾਂ ਦੇ ਗਾਣੇ ਸੁਣਦੀ ਆ। ਪਰ ਹਾਂ ਅਗਲੀ ਵਾਰੀ ਨਾ ਆਪਾਂ ਇੱਕ ਗੱਲ ਕਰਾਂਗੇ, ਤੁਹਾਨੂੰ ਪਤਾ ਵਿਆਹ ਸ਼ਾਦੀਆਂ ਦੇ ਟਾਈਮ ਤੇ ਗਾਣੇ ਲੋਕ ਗੀਤ ਹੁੰਦੇ ਸੀ, ਕੁੜੀਆਂ ਢੋਲਕੀ ਤੇ ਵੀ ਗੀਤ ਗਾਉਂਦੀਆਂ ਸੀ ਤੇ ਮੁੰਡੇ ਆਪਣਾ ਭੰਗੜਾ ਤੇ ਜਾਂ ਫਿਰ ਮੁੰਡਿਆਂ ਦਾ ਜਿਹੜਾ ਗਿੱਧਾ ਹੁੰਦਾ ਸੀ ਉਹਦੀਆਂ ਲੰਬੀਆਂ ਬੋਲੀਆਂ ਹੁੰਦੀਆਂ ਸੀ। ਸੋ ਆਪਾਂ ਗੱਲ ਕਰਾਂਗੇ ਇਹਦੇ ਬਾਰੇ, ਤੁਸੀਂ ਵੀ ਹਨਾ ਪਹਿਲਾਂ ਹੀ ਰੱਖਿਓ ਲੇਖ ਕੇ ਕਿ ਕਿੱਦਾਂ ਦੀਆਂ ਬੋਲੀਆਂ। ਮੈਨੂੰ ਪਤਾ ਇਸ ਟਾਈਮ ਡਰਾਈਵਿੰਗ ਕਰਦੇ ਸਮੇਂ ਥੋੜਾ ਔਖਾ ਹੋ ਜਾਂਦਾ, ਸੋ ਇਸੇ ਲਈ ਮੈਂ ਤੁਹਾਨੂੰ ਕਲੂ ਦੇ ਕੇ ਜਾ ਰਹੀ ਹਾਂ। ਤੇ ਫਿਰ ਗਾਣਾ ਮੈਂ ਵੀ ਸੁਣਾਉਂਗੀ ਤੁਹਾਨੂੰ ਅਗਲੀ ਵਾਰੀ। ਉਹ ਕਹਿੰਦੇ ਹੁੰਦੇ ਆ ਨਾ ਕਿ ਕਾਲਾ ਸ਼ਾਹ ਕਾਲਾ, ਇਹ ਹੁਣ ਗਾਹ ਕੀ ਹੁੰਦਾ ਵਾ ਇਹ ਤਾਂ ਨੀ ਮੈਂ ਤੁਹਾਨੂੰ ਦੱਸਦੀ ਕਿ ਕਾਲਾ ਸ਼ਾਹ ਕਾਲਾ। ਤੇ ਲਓ ਫਿਰ ਆਪਣੇ ਸਰਦਾਰ ਜੀ ਬਾਰੇ ਅਗਲੇ ਬਾਰੇ ਦੱਸਾਂਗੇ ਆਪਾਂ ਤੁਹਾਨੂੰ, ਹੈ ਮਜ਼ਾਕ ਕਰਦੀ ਹਾਂ, ਸੀਰੀਅਸ ਨਾ ਲੈ ਜਿਓ। ਇਹ ਤਾਂ ਸਿਰਫ ਵਿਆਹ ਸ਼ਾਦੀਆਂ ਦੇ ਗਾਣੇ ਆ, ਸੋ ਜੋ ਕਿਤੇ ਨਾ ਕਿਤੇ ਅਲੋਪ ਹੋ ਰਹੇ ਆ, ਸੋਚਿਆ ਇਸ ਵਾਰੀ ਤੁਹਾਨੂੰ ਥੋੜਾ ਇਮੋਸ਼ਨਲ ਕਰ ਦਿੱਤਾ ਤੇ ਅਗਲੀ ਵਾਰੀ ਕਿਉਂ ਨਾ ਫਿਰ ਗਾਣੇ ਵਜਾਣੇ ਚੱਲੀਏ, ਹੈ ਨਾ। ਸੋ ਬਿਲਕੁਲ ਜੀ ਅਗਲੇ ਹਫਤੇ ਫਰਾਈਡੇ ਵਾਲੇ ਦਿਨ 8 ਤੋਂ 10 ਸਿਡਨੀ ਸਮੇਂ ਮੁਤਾਬਕ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਹੱਸਦੇ ਵੱਸਦੇ ਰਹੋ ਤੇ ਮਾਣੋ ਜੀ ਵੀਕਐਂਡ ਦਾ ਆਨੰਦ, ਤੇ ਮਾਣੋ ਆਸਟ੍ਰੇਲੀਆ ਵਾਲਿਓ ਗਰਮੀ ਦਾ ਆਨੰਦ, ਤੇ ਜਿੱਥੇ ਜਿੱਥੇ ਠੰਡ ਪੈ ਰਹੀ ਆ ਬੀ ਕੇਅਰਫੁਲ ਤੇ ਧਿਆਨ ਰੱਖਿਓ ਜੀ ਡਰਾਈਵਿੰਗ ਕਰਦੇ ਸਮੇਂ ਵੀ, ਕਿਉਂਕਿ ਬਰਫ਼ਬਾਰੀ ਕਈ ਥਾਵਾਂ ਤੇ ਕਾਫੀ ਜ਼ਿਆਦਾ ਹੋ ਰਹੀ ਆ ਤੇ ਕਈ ਮੰਦਭਾਗੀ ਜਿਹੜੀਆਂ ਖ਼ਬਰਾਂ ਉਹ ਵੀ ਮਿਲ ਰਹੀਆਂ ਨੇ। ਸਪੈਸ਼ਲੀ ਤੁਸੀਂ ਸਾਰੇ ਇੰਡੀਆ ਜਾ ਰਹੇ ਹੋ ਤਾਂ ਡਰਾਈਵਿੰਗ ਧਿਆਨ ਨਾ ਕਰੋ, ਜ਼ਿਆਦਾ ਧੁੰਦ ਹੋਣ ਤੇ ਜੋ ਵੀ ਤੁਸੀਂ ਸਾਵਧਾਨੀਆਂ ਵਰਤ ਸਕਦੇ ਹੋ ਮੋਰ ਦੈਨ ਉਦੋਂ ਜ਼ਿਆਦਾ ਵਰਤਿਓ, ਕਿਉਂਕਿ ਜੋ ਕੁਛ ਵੀ ਉੱਥੋਂ ਦੀਆਂ ਖ਼ਬਰਾਂ ਆ ਰਹੀਆਂ, ਟ੍ਰੈਫਿਕ ਨਿਜ਼ਮ ਜੋ ਕੁਛ ਉੱਥੇ ਹੁਣ ਗਹਿਣਾ ਗਹਿਣੀ ਦਾ ਮਾਹੌਲ ਆ, ਉਸ ਤੋਂ ਕੋਈ ਵੀ ਅਣਜਾਣ ਨਹੀਂ ਹੈ। ਸੋ ਬੀ ਸੇਫ, ਇੰਨਾ ਹੀ ਕਹੂੰਗੀ। ਤੇ ਲਓ ਫਿਰ ਮਿਲਦੇ ਹਾਂ ਅਗਲੇ ਹਫਤੇ, ਤਦ ਤੱਕ ਲਈ ਰੱਬ ਰਾਖਾ।
ਲੱਗਦਾ ਕਿਸ ਵੇਲੇ ਗਲ ਘੁੱਟ ਜਾਂਦੇ ਮਿੱਤਰਾ, ਯਾਰਾਂ ਵਾਲਾ ਭੇਸ ਬਣਾ ਕੇ ਡਾਕੂ ਫਿਰਦੇ ਨੇ, ਯਾਰਾਂ ਵਾਲਾ ਭੇਸ ਬਣਾ ਕੇ ਡਾਕੂ ਫਿਰਦੇ ਨੇ, ਦਿਲ ਵਿੱਚ ਕਿਧਰੇ ਘਰ ਵਿੱਚ ਆ ਕੇ ਲੁੱਟ ਜਾਂਦੇ ਮਿੱਤਰਾ, ਪਤਾ ਨੀ ਲੱਗਦਾ ਕਿਸ ਵੇਲੇ ਗਲ ਘੁੱਟ ਜਾਂਦੇ ਮਿੱਤਰਾ, ਹੱਸ ਹੱਸ ਗੱਲਾਂ ਕਰਦੇ। ਕਿਸ ਵੇਲੇ ਗਲ ਘੁੱਟ ਜਾਂਦੇ ਮਿੱਤਰਾ, ਹੱਸ ਹੱਸ ਗੱਲਾਂ ਕਰਦੇ।
ਮਿਲਦਾ ਏ ਕਦੇ ਭਰੋਸੇ ਬਣਦੇ ਤੇ ਕਦੇ ਟੁੱਟ ਜਾਂਦੇ ਮਿੱਤਰਾ ਪਤਾ ਨੀ ਲੱਗਦਾ ਕਿਸ ਵੇਲੇ ਗੜ ਟੁੱਟ ਜਾਂਦੇ ਮਿੱਤਰਾ ਹੱਸ ਹੱਸ ਗੱਲਾਂ ਕਰਦੇ ਜਗ ਚੋਂ ਉੱਠ ਜਾਂਦੇ ਮਿੱਤਰਾ ਪਤਾ ਨੀ ਲੱਗਦਾ ਕਿਸ ਵੇਲੇ ਗੜ ਟੁੱਟ ਜਾਂਦੇ ਮਿੱਤਰਾ ਹੱਸ ਹੱਸ ਗੱਲਾਂ ਕਰਦੇ ਟੁੱਟ ਜਾਂਦੇ ਮਿੱਤਰਾ ਪਤਾ ਨੀ ਲੱਗਦਾ ਕਿਸ ਵੇਲੇ ਗੜ ਟੁੱਟ ਜਾਂਦੇ ਮਿੱਤਰਾ ਹੱਸ ਹੱਸ ਗੱਲਾਂ ਕਰਦੇ
ਨਖਰੇ ਨੀ ਕਰੀ ਦੇ
ਕੋਈ ਗੱਲ ਨਾ ਹੋਈ ਨੀ ਪਿਆਰ ਸੋਹਣਿਆ ਕਦਰੀ ਕਰੀ ਦੀ ਨਖਰੇ ਨੀ ਕਰੀ ਦੇ ਗੱਲ ਨਾ ਹੋਈ ਨੀ ਪਿਆਰ ਸੋਹਣਿਆ ਕਦਰ ਕਰੀ ਦੀ ਨਖਰੇ ਨੀ ਕਰੀ ਦੇ ਅੰਨ ਪਾਣੀ ਲੰਘਦਾ ਨਾ ਮੇਰੇ ਗਲ ਚੋ ਸੜਕਾਂ ਤੇ ਅੱਖ ਤੇਰੀ ਖੜੀ ਰਹਿੰਦੀ ਹੈ
ਕਰੀ ਦੀ ਨਖਰੇ ਨੀ ਕਰੀ ਦੇ
ਕੋਈ ਗੱਲ ਨਾ ਹੋਵੇ ਤੇ ਪਿਆਰ ਸੋਹਣਿਆ ਕਦਰ ਕਰੀ ਦੀ ਨਖਰੇ ਨੀ ਕਰੀ ਦੇ ਕਰਦਾ ਹੋਵੇ ਤੇ ਪਿਆਰ ਸੋਹਣਿਆ ਕਦਰ ਕਰੀ ਦੀ ਨਖਰੇ ਨੀ ਕਰੀ ਦੇ ਕੰਧਾਂ ਵੱਲ ਦੇਖ ਕੇ ਜਵਾਨੀ ਕੱਢਦੀ ਫਿੱਕਿਆਂ ਨੂੰ ਜਾਣਦਾ ਵੀ ਚਿੱਤ ਨਾ ਕਰੇ ਗੁਆਂਢਣਾ ਸਲਾਹ ਦਿੰਦੀਆਂ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕੋਈ ਦਾਦਾ ਹੋਵੇ ਪਿਆਰ ਸੋਹਣਿਆ ਕਦਰ ਕਰੀ ਦੀ ਨਖਰੇ ਨੀ ਕਰੀ ਦੇ ਕਰਦਾ ਹੋਵੇ ਜੇ ਪਿਆਰ ਸੋਹਣਿਆ ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135582 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number.
ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਦੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ